चुका जम सो में दीवा मेरा एक ना दुख विच पाया ते
श्री गुरु ग्रंथ साहिब जी दे मुबारक गोद अंदर यूट्यूब दे माध्यम राही आपो अपने घरां विच बैठ के जो गुरमत दियां विचारां हर हफ्ते कदे दो दिन कदे तीन दिन सानू सारिआं नूं भाई साहिब जी पासों सरवण करन दा मौका मिलदा है। जिवें आपां हुणे हुणे शब्द पढ़दे सी सो भाई साहिब जी भी आ चुके आ, पंज क मिंट आपां गुरमति विचार सांझ पाने। जिवें भाई साहब जी शब्द पढ़ते सी दीवा मेरा दुख विच पाया तेल उन चानण ओ सोखिया चूका जम सुमेर। गुरु नानक पातशाह का शब्द है ते इस पूरे शब्द विच जिन्हें भी कर्मकांड ने मनुख दे मरण तो बाद कीते जांदे है उन्हां दा जिक्र गुरु नानक साहब करदे है। पिंड दान करन दी गल कीती है, गंगा विच फुल पाउण दी गल कीती है, जां 365 दिन दीवा जगाया जांदा सी क्योंकि ब्रह्मणी वेदांत जिहड़े है ब्रह्मणी ग्रंथ जिहड़े है उन्हां विच इह लिखिया मिलदा वी इक वितरनी नदी है उहनूं पार करन लई उत्थे हनेरा बहुत है, इस करके बंदे नूं उहदे जिहड़े इत्थे परिवार दे मैंबर है जिहड़े इत्थे उहदे सके संबंधी है जिहड़े अगे उहदे बच्चे है उन्हां नूं रोज एक दीवा उहदे लई जगाउणा पैंदा ते कहिंदे एक साल दे विच जिहड़ी उबतरनी नदी है उह पार हुंदी है ते सच्चे पातशाह ने इन्हां कर्मां कांडां नूं साइड ते रख के वैसे कमाल की गल यह है भी उन्होंने वेलियां दे विच किवें आपां भाई साहब जी तो भी बड़े बारी सुनते हैं सौखा नहीं हुंदा हर चीज़ नूं नवीं परिभाषा देनी हर चीज़ के नवे अर्थ कढ़ने जिवें इंटरप्रिटेशन की गल आउंदी है ते जिस वेले बंदा नवे अर्थ नवी विचार नवी सोच मनुखता अगे समाज अगे लोकां अगे रखदा ते उहदा विरोध बहुत हुंदा इहदे विच कोई शक नहीं। पर कमाल की गल यह है गुरु नानक पातशाह ने नवी इंटरप्रिटेशन दिती नवी परिभाषा दिती ते विरोध ते उस वेले भी बहुत ज्यादा होया होना है। गुरु नानक पातशाह तो लैके दसम पिता तक 230 साल का लगभग समा इतिहासक आपां मन्नदे आं वी इन्ना ज्यादा मेहनत करनी पई ते महाराज कहिंदे वी दीवा मेरा एक नाम तुसीं बाहरों दीवा बालदे पर मेरे लिए सच्चा ज्ञान ही दीवा आ तुहाडे वाला दीवा शायद उत्थों तक चानण की पता पहुंचदा कि नहीं पहुंचदा पर जिहड़ा मेरा दीवा है जिदण दा मैं ये बालिया दुख विच पाया तेल जिन्हें मेरी जिंदगी दे दुख सी जिवें आपां एक दिन दवान विच भी भाई साहब तो सुनिया सी वी अपने डर जिहड़े आ जदों असीं अपने इदां लिखांगे हौली हौली उह सारे दे सारे डर जिहड़े जदों दूर करदे जांदे आ जिंदगी विच रंग आउंदा है। इवें इत्थे दुखां दी गल है जिहड़े मनुख नूं उहदी जिंदगी दे दुख हुण बहुते दुख ते असीं आप ही सहेड़े होए आ बहुते दुख ते असीं अपनी जिंदगी दे आप ही पैदा कीते होए आ ते जिहड़े ओह दुख जिहड़े आ मनुख नूं सदा ही सताउंदे रहिंदे आ क्योंकि मनुख अपने लई अपनी जिंदगी घट जिउंदा लोकां दे हिसाब नाल असीं बहुती जिंदगी जिउंदे आ। हुण इत्थे आ जिंदगी है जिवें अज आपां अज अपने सिखां विच भी देखीए इत्थे मंजा लिया जांदा बिस्तरा लिया जांदा अगला ना मंजा लैके आवे बिस्तरा ना लैके आवे अगला कहिंदा की करिए लोकी लोकां च मूंह रखना पैंदा। इवें ही आ जिहड़े कर्मां कांडां दी गल है इह लोकां नूं खुश करन लई सारे दे सारे कीते जांदे। अगला कहिंदा जे 365 दिन दीवा ना जगाया ते लोक की कहणगे वी इहदे प्यो नाल प्यार ही नहीं सी जे श्राद्ध ना कीता ते इहदा प्यो नाल कोई प्यार नहीं सी। इवें ही जिन्हें सारे दे सारे कर्मकांड कीते जांदे उह लोकां दी खुशी लई कीते जांदे आ ते इहो जे कर्मकांड जिवें अमर वेल वांगू सानू चुंबड़े आ अमर वेल जिवें दरख्त नूं बिल्कुल सुका दिंदी है इवें कर्मकांडां ने मनुख दी जिंदगी नूं सुका दित्ता इहो जे चुंबड़े आ जम्मण तों पहलां शुरू हो जांदे कर्मकांड जम्मण तों पहलां शुरू हुंदे आ ते मरण तों बाद तक चलदे रहिंदे आ साडे विच वी वरीणे कीते जांदे आ वरे वरे बाद सहज पाठ कराओ खंड पाठ कराओ इह कर्मकांड ही ते है ਸਹਿਜ ਪਾਠ ਕਰਾਉਣਾ ਬੰਦਾ ਆਪਣੇ ਆਪ ਲਈ ਕਰਾਵੇ, ਕੀਰਤਨ ਕਰਾਉਣਾ ਬੰਦਾ ਆਪਣੇ ਆਪ ਲਈ ਸੁਣੇ, ਸਹਿਜ ਪਾਠ ਹੋ ਰਿਹਾ ਇਹ ਨੀ ਵੀ ਮਰੇ ਤੱਕ ਪਹੁੰਚਣਾ ਹੈ ਕੁਛ, ਜੇ ਉਹਨਾਂ ਦੇ ਦੀਵਿਆਂ ਦੀ ਦੀਵਿਆਂ ਦਾ ਚਾਨਣ ਉੱਥੋਂ ਤੱਕ ਨਹੀਂ ਪਹੁੰਚਦਾ, ਤੇ ਯਾਦ ਰੱਖੀਏ ਸਾਡਾ ਕਰਾਇਆ ਹੋਇਆ ਸਹਿਜ ਪਾਠ ਉਹ ਸਾਡੇ ਲਈ ਹੈ, ਮਰਿਆਂ ਲਈ ਥੋੜਾ, ਉਹ ਜਿਉਂਦਿਆਂ ਲਈ ਹੈ, ਜੋ ਅਸੀਂ ਜਿਉਂਦੇ ਜੀ ਆਪਣੀ ਜ਼ਿੰਦਗੀ ਚ ਕਮਾ ਸਕਦੇ ਹਾਂ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ। ਕਹਿੰਦੇ ਵਾਹ ਹੀ ਨੀ ਪੈਂਦਾ ਹੁਣ ਇਹਨਾਂ ਜਮਾਂ ਨਾਲ, ਜਿਵੇਂ ਜਮ ਆਪਾਂ ਕਹਿੰਦੇ ਜਮ ਚਿੰਬੜ ਜਾਂਦੇ ਆ, ਆਹ ਜਿਹੜੇ ਦੁੱਖ ਸੀ ਚਿੰਬੜੇ ਪਏ ਸੀ, ਤੇ ਮਹਾਰਾਜ ਕਹਿੰਦੇ ਵੀ ਮੇਰੇ ਮੈਂ ਤੇ ਲਾਹ ਦਿੱਤੇ ਆ ਸਾਈਡ ਤੇ। ਪਰ ਕਮਾਲ ਦੀ ਗੱਲ ਇਹ ਹੈ, ਜਿਨ੍ਹਾਂ ਨੂੰ ਲੋਕੀ ਕਵੀ ਰਾਜ ਮੰਨਦੇ ਆ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਤੋਂ ਸ਼ਰਾਧ ਕਰਾਇਆ, ਤੇ ਜਦੋਂ ਆਹ ਸ਼ਬਦ ਪੜ੍ਹਦੇ ਆ ਤੇ ਗੁਰੂ ਸਾਹਿਬ ਸਾਰੇ ਖੰਡਨ ਕਰਦੇ ਇਹਨਾਂ ਚੀਜ਼ਾਂ ਦਾ, ਕਿਹੜੇ ਦੀਵੇ ਬਾਲਦੇ ਹੋ, ਕਿਹੜੇ ਤੁਸੀਂ ਪਿੰਡ ਦਾਨ ਕਰਦੇ ਫਿਰਦੇ ਹੋ, ਕਿਹੜੇ ਤੁਸੀਂ ਫੁੱਲ ਚੱਕੀ ਫਿਰਦੇ ਹੋ, ਪਰ ਕਮਾਲ ਦੀ ਗੱਲ ਇਹ ਅਸੀਂ ਗੁਰੂ ਨਾਨਕ ਸਾਹਿਬ ਤੋਂ ਵੀ ਸ਼ਰਾਧ ਕਰਾਇਆ। ਪਰ ਅਸੀਂ ਪੜ੍ਹੀਏ ਇਸ ਸ਼ਬਦ ਨੂੰ ਤੇ ਲਾਸਟ ਤੇ ਜਾ ਕੇ ਮਹਾਰਾਜ ਕਹਿੰਦੇ ਆ ਦੀਵਾ ਮੇਰ ਤੇਲ ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ। ਲੋਕਾਂ ਮਤ ਕੋ ਫੱਕੜ ਪਾਏ, ਕਹਿੰਦੇ ਮਖੌਲ ਨਾ ਉਡਾਇਓ ਮੇਰੀ ਇਸ ਗੱਲ ਦਾ, ਮਜ਼ਾਕ ਜ਼ਿਆਦਾ ਸਮਝ ਲਓ ਵੀ ਐਵੇਂ ਬੋਲੀ ਜਾਂਦਾ ਨਾਨਕ। ਲੋਕਾਂ ਮਤ ਕੋ ਫੱਕੜ ਪਾਏ, ਕਹਿੰਦੇ ਮਜ਼ਾਕ ਨਾ ਸਮਝਿਓ, ਸੱਚੀ ਗੱਲ ਇਹੀ ਹੈ। ਤੇ ਯਾਦ ਰੱਖੋ ਕਰਮ ਕਾਂਡ ਸਾਡੇ ਜੰਮਣ ਤੋਂ ਪਹਿਲਾਂ ਸ਼ੁਰੂ ਹੁੰਦੇ ਆ ਤੇ ਮਰਨ ਤੱਕ ਚੱਲਦੇ ਹੀ ਰਹਿੰਦੇ ਆ, ਉਦੋਂ ਬਾਅਦ ਤੱਕ ਵੀ ਚੱਲਦੇ ਰਹਿੰਦੇ ਆ। ਜਿਵੇਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਉਵੇਂ ਸਾਡੇ ਸਿੱਖਾਂ ਵਿੱਚ ਵੀ ਹੈ। ਇਸ ਕਰਕੇ ਆਓ ਇਸ ਅਮਰ ਵੇਲ ਨੂੰ ਲਾ ਕੇ ਪਰੇ ਸੁੱਟੀਏ, ਆਪਣੀ ਜ਼ਿੰਦਗੀ ਚ ਰੰਗ ਭਰੀਏ, ਦੁੱਖ ਵਿੱਚ ਪਾਇਆ ਤੇਲ, ਜਿਹੜੇ ਦੁੱਖ ਸਾਨੂੰ ਸਤਾਉਂਦੇ ਰਹਿੰਦੇ ਆ, ਤੇ ਦੁੱਖ ਇਹ ਨਹੀਂ ਹੈਗਾ, ਉਹ ਤੇ ਜਿਹੜੇ ਕੁਦਰਤੀ ਦੁੱਖ ਆਉਣੇ ਆ, ਬੁਖਾਰ ਚੜ੍ਹਨਾ, ਬਿਮਾਰੀਆਂ ਲੱਗਣੀਆਂ, ਉਹ ਤੇ ਕੁਦਰਤੀ ਹੈ, ਆ ਹੀ ਜਾਂਦੀਆਂ। ਜੇ ਬੰਦਾ ਹੁਣ ਖਾਂਦਾ ਪੀਂਦਾ ਗਲਤ ਆਪਣੀ ਜ਼ਿੰਦਗੀ ਦਾ ਵਿਹਾਰ ਰੱਖਦਾ ਤੇ ਉਹ ਤੇ ਕੁਦਰਤੀ ਆ ਹੀ ਜਾਂਦੇ, ਉਹ ਤੇ ਕੁਦਰਤ ਦਾ ਇੱਕ ਨਿਯਮ ਹੈ। ਪਰ ਬਹੁਤੇ ਦੁੱਖ ਸਾਡੇ ਲੋਕਾਂ ਦਾ ਹੋਏ ਆ, ਜੇ ਆਹ ਨਾ ਕੀਤਾ ਲੋਕ ਕੀ ਕਹਿਣਗੇ, ਜੇ ਆਹ ਨਾ ਕੀਤਾ ਸਮਾਜ ਕੀ ਕਹੂ, ਜੇ ਆਹ ਨਾ ਕੀਤਾ ਆਹ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ। ਇਸ ਕਰਕੇ ਆਓ ਸੱਚੇ ਗਿਆਨ ਦਾ ਦੀਵਾ ਬਾਲੀਏ, ਉਹਦੇ ਵਿੱਚ ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ। ਜਦੋਂ ਉਹਦਾ ਚਾਨਣ ਹੋਇਆ ਦੀਵਾ ਮੇਰਾ ਏਕ ਨਾਮ, ਫਿਰ ਕਹਿੰਦੇ ਸੋਖੇ ਜਾਣੇ ਆ, ਜਿਵੇਂ ਉਹ ਤੇਲ ਸੋਖਿਆ ਜਾਂਦਾ ਉਵੇਂ ਕਹਿੰਦੇ ਇਹ ਜਿਹੜੇ ਦੁੱਖ ਸੋਖੇ ਜਾਣੇ ਆ, ਹੌਲੀ ਹੌਲੀ ਖਤਮ ਹੋ ਜਾਣਗੇ। ਸਵਾਓ ਲਾਸਟ ਪੰਕਤੀਆਂ ਸੁਣ ਕੇ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ।
ਇੱਕ ਲੋਕੀ ਹੋ ਸ਼ਮਿਸ਼ਰੀ ਬ੍ਰਾਹਮਣ ਪਿੰਡ ਖਾਏ ਨਾਨਕ ਪਿੰਡ ਬਖਸ਼ੀ ਦੁੱਖ ਵਿੱਚ
ਸਰਵਣ ਕਰਦੇ ਹਾਂ। ਇਸੇ ਤਰ੍ਹਾਂ ਟਕਾ ਬਣਾ ਕੇ ਆਪੋ ਆਪਣੇ ਘਰਾਂ ਚ ਬੈਠ ਕੇ ਆਪਾਂ ਸਰਵਣ ਕਰੀਏ, ਲਾਹ ਲੈਣ ਦਾ ਮੌਕਾ ਮਿਲਦਾ ਹੈ। ਆਓ ਕੁਝ ਨਾ ਕੁਝ ਸੁਣੀਏ, ਕੁਝ ਨਾ ਕੁਝ ਸਮਝ ਕੇ ਆਪਣੀ ਜ਼ਿੰਦਗੀ ਚ ਕਮਾਉਣ ਦੀ ਕੋਸ਼ਿਸ਼ ਹੌਲੀ ਹੌਲੀ ਕਰਦੇ ਰਹੀਏ। ਇੱਕ ਲੋਕੀ ਹੋਰ ਸ਼ਮਿਸ਼ਰੀ, ਬਾਹਮਣ ਵੱਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੂਤ ਸੁਣਾਏ। ਸੋ ਇਹ ਇੱਕ ਕਰਮ ਕਾਂਡਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ। ਆਓ ਇਹਨਾਂ ਤੋਂ ਅਸੀਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ 'ਚ ਜਿਹੜੇ ਅਸੀਂ ਦੁੱਖ ਜੇ ਬਣਾਈ ਬੈਠੇ ਹਾਂ, ਤੇ ਯਾਦ ਰੱਖੋ ਉਹ ਦੁੱਖ ਸਾਨੂੰ ਲੋਕ ਸਮਾਜ ਨਹੀਂ ਦਿੰਦਾ, ਉਹ ਦੁੱਖ ਅਸੀਂ ਆਪਣੇ ਆਪ ਖੁਦ ਪੈਦਾ ਕੀਤੇ ਹੋਏ ਆ। ਸਿਰਫ ਲੋਕਾਂ ਨੂੰ ਖੁਸ਼ ਕਰਦਿਆਂ ਕਰਦਿਆਂ ਬੰਦਾ ਆਪਣੀ ਜ਼ਿੰਦਗੀ ਨਰਕ ਬਣਾ ਲੈਂਦਾ। ਇਸ ਕਰਕੇ ਆਓ ਸਤਿਗੁਰੂ ਦਾ ਗਿਆਨ ਲੈ ਕੇ, ਸੱਚਾ ਗਿਆਨ ਲੈ ਕੇ ਜ਼ਿੰਦਗੀ ਚ ਕਮਾਈਏ। ਹੋਈਆਂ ਭੁੱਲਾਂ ਦੀ ਖਿਮਾ, ਰਹਿੰਦਾ ਸਮਾਂ ਗੁਰਮਤ ਦੀਆਂ ਵਿਚਾਰਾਂ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਦੇ ਹਾਂ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਤੂੰ ਠਾਕੁਰ ਗੁਰੂ ਮੈਂ ਜੇਹੀ ਕਣ ਚੇਰੀ ਰਾਂ अगरो रत्नागरो हौ सार न जाना तेरी सार न जाना तू वडदाना कर मेहरमत साई किरपा कीजे सामत दीजे आठ पहर तुद त्यारी गर्भ न कीजे रेन होवी जे तांगत जीरे तेरी सब ऊपर नानक का ठाकुर मैं जे ही कण तेरी राम मैं जे ही कण तेरी राम हाँ मैं जे ही कण तेरी राम तेरे कवन कवन गुण कह कह गावा तू साहेब गुणी निधाना तुमरी महिमा वर्ण साको तो ठाकुर ऊच भगवान आओ भाई देश विदेश जिथे जिथे भी बैठ के इस प्रोग्राम नु सुन रहे हो कुछ समा गुरबाणी कीर्तन करदे हैं फिर कुछ विचार करने कोशिश करने हैं गुरु पातशाह जी दे बचना नू समझिए अपने जीवन विच लागू करिए ते बड़ी बारी ये गल करदी करदे रही दा लाइट बड़ी है बिजली बिजली पैदा होती है पर साड़ी ते उन्नी की है जिन्नी के साड़े घर होती है जिन्ने के लाइटां बल्ब साडे जगदे आ बरसातां बड़ियां पैंदियां है पर साडा पानी ते उन्ना की है ना जिन्ना कि मेरे खेत च पवे जिहड़ा साडे फायदा देवे सानू साडा ज्ञान उही है जिहड़ा सानू फायदा दिंदा समझ के अपनी जिंदगी च लागू करने आ फिर अपने आप नूं बदलण दी कोशिश करदे आ सो बाहरी मौसम बदलदे रहिंदे ने इफेक्ट भी हुंदा है शरीर ते तुसीं नोट करके वेखो पूरा चलण लग जांदा पता लगदा ना जदों मौसम इक रस मौसम रवे भी गर्मी ते फिर गर्मी गर्मी रवे ना फिर बंदा शरीर ढल जांदा कदे ठंड एक दिन मीह पै जांदा हवा ठंडी हो जांदी अगले दिन गर्मी हो जांदी उहदे नाल फिर शरीर ते बड़ा इफेक्ट हुंदा है एक गल होर पक्की है भी नरोए तन विच नरो मन रहिंदा है ऑटोमैटिक है ये जुड़े ही होए ने जदों सिस्टम इदां दा होवे फिर शरीर ते भी उहदा असर हुंदा है पर कोशिश करिए बाहरी मौसम आउंदे रहिंदे है जांदे रहिंदे है बदलदे रहिंदे है बंदा अपने मन दे मौसम दे उत्ते काबू पावे अपने इमोशन दे उत्ते जज्बातां दे उत्ते कंट्रोल करके रखे बड़ी जद्दोजहद करनी पैंदी है बंदे नूं नहीं ते वहा है वह जांदा है कई बारी कुछ ना कुछ भारू हो ही जाता मैं अगले जदों वीकेंड आएगा तो इस विषय से गल कर हो सके तो दो तीन दवान ही इस विषय से लावांगे जे दो तीन ना लाए तो घटो घट एक दिन से जरूर पूरा इस गल इस विषय से गल कर जज्बात जेड़े ने जेड़े साडे इमोशन ने कह लो वो हावी हो जाते ਵਹਾ ਚ ਬਹਿ ਜਾਂਦਾ ਬੰਦਾ, ਪਰ ਇੱਕ ਗੱਲ ਪੱਕੀ ਹੁੰਦੀ ਹੈ ਕਿ ਪ੍ਰੈਕਟਿਸ ਜਿਹੜੀ ਹੈ ਟਾਈਮ ਪਾ ਕੇ ਪ੍ਰੈਕਟਿਸ ਕਰਦਿਆਂ 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 ਫਿਰ ਬਦਲਿਆ ਜਾ ਸਕਦਾ ਆਪਣੇ ਆਪ ਨੂੰ, ਜੇ ਬੰਦਾ ਬਦਲਣਾ ਚਾਹੇ, ਕੋਸ਼ਿਸ਼ ਕਰੇ ਥੋੜ੍ਹੀ ਥੋੜ੍ਹੀ। ਸ਼ੁਰੂ ਸ਼ੁਰੂ ਚ ਬਹੁਤ ਔਖਾ ਲੱਗਦਾ ਹੈ, ਫਿਰ ਹੌਲੀ 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 ਇੱਕ ਨਾ ਇੱਕ ਦਿਨ ਉਹਦੇ ਮਾਈਂਡ ਦੀ ਤਿਆਰੀ ਹੋ ਜਾਂਦੀ, ਰੈਡੀ ਹੋ ਜਾਂਦੀ। ਜਿਵੇਂ ਡਰਾਂ ਤੇ ਕਾਬੂ ਪਾਉਣ ਦੀ ਗੱਲ ਆਪਾਂ ਕਰਦੇ ਹਾਂ ਵੀ ਐਂ ਨਾ ਹੋ ਜਾਏ, ਜਦੋਂ ਉਹਦੀ ਤਿਆਰੀ ਹੋ ਜਾਂਦੀ ਹੈ ਫਿਰ ਹੋ ਜਾਂਦਾ। ਆਤਮ ਜਿਣੈ ਸਗਲ ਵਸ ਤਾਂਕੈ ਜਾਂਕਾ ਸਤਿਗੁਰ ਪੂਰਾ। ਆਪਣੇ ਆਪ ਨੂੰ ਜਿੱਤਾਂਗਾ, ਕਿਸ ਕਾਰਨ ਕਰਕੇ ਅਸੀਂ ਰੋਂਦੇ ਹਾਂ ਅਸੀਂ ਉਹਦਾ ਕਾਰਨ ਲੱਭਾਂਗੇ, ਉਹਨੂੰ ਠੀਕ ਕਰਾਂਗੇ, ਅਸੀਂ ਕਰ ਸਕਦੇ ਹਾਂ ਜੇ ਕਰਨਾ ਚਾਹਾਂਗੇ। ਹਾਂ ਔਖਾ ਹੁੰਦਾ ਪਰ ਕਰ ਸਕਦੇ ਹਾਂ। ਚਲੋ ਇਹ ਵਿਸ਼ੇ ਤੇ ਗੱਲ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਸ਼ਬਦ ਗਾ ਲਈਏ ਫਿਰ ਆਪਾਂ ਤੇ ਉਹਦੀ ਖੇਡ ਬੜੀ ਅਗਾਧ ਬੋਧ ਹੈ ਕੁਦਰਤ ਦੇ ਵਿਧਾਨ ਨੂੰ ਜਦੋਂ ਸਮਝਦੇ ਹਾਂ ਇਹਦੇ ਵਿੱਚ ਇਹਦੀ ਬੇਅੰਤਤਾ ਹੈ, ਥਾਂ ਨਹੀਂ ਪਾਇਆ ਜਾ ਸਕਦਾ, ਬਹੁਤ ਵੱਡੀ ਖੇਡ ਹੈ ਜਿਹਦੇ ਵਿੱਚ ਸਭ ਕੁਛ ਹੀ ਹੈ। ਉਹਦੀ ਬੇਅੰਤਤਾ ਦਾ ਗੁਣਗਾਨ ਕਰਦੇ ਹਾਂ, ਪਾਤਸ਼ਾਹ ਨੇ ਬੜੇ ਸ਼ਬਦ ਉਚਾਰੇ ਹੈ ਤੇ ਇੱਕ ਆਪਾਂ ਸ਼ਬਦ ਰੋਜ਼ ਪੜ੍ਹਦੇ ਹਾਂ ਜਿਹੜਾ ਉਹ ਪੜ੍ਹਦੇ ਹਾਂ, ਪਰੇ ਉਹ ਸਾਹਿਬ ਹੈ ਨਾਨਕ ਦਾ ਪਾਤਸ਼ਾਹ ਦਿਸੈ ਜਾਹਰਾ, ਦਿਸਣ ਵਾਲਾ ਜਿਹੜਾ ਰੱਬ ਹੈ ਜਿਹੜਾ ਸਾਹਮਣੇ, ਕਿਤੇ ਲੁਕਿਆ ਹੋਇਆ ਜਾਂ ਦੂਰ ਰਹਿਣ ਵਾਲਾ ਨਹੀਂ, ਸਾਹਮਣੇ ਜਿਹੜਾ ਨਜ਼ਰ ਆਉਂਦਾ।
ਮੇਰੇ ਸਾਹਿਬ ਮੇਰੇ ਸਾਹਿਬ ਵੱਡੇ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਵੱਡੇ ਮੇਰੇ ਸਾਹਿਬ ਮੇਰੇ ਸਾਹਿਬ ਆਖੇ ਸਭ ਕੋਏ
ਸੁਣ ਵੱਡਾ ਆਖੇ ਸਭ ਕੋਏ
ਸੁਣ ਵੱਡਾ ਆਖੇ ਸਭ ਕੋਏ
ਸੁਣ ਵੱਡਾ ਸਭ
ਕੇਵਟ ਵੱਡਾ ਪੀਠਾ ਹੋਏ
ਕੇਵਟ ਵੱਡਾ ਪੀਠਾ ਹੋਏ
ਕੀ ਪਾਏ ਨਾ ਕਹਿਆ ਜਾਏ
ਨਾ ਕਹਿਆ ਜਾਏ
ਕੀਮਤ ਪਾਏ ਨਾ ਕਹਿਆ ਜਾਏ
ਕੀਮਤ ਪਾਏ ਨਾ ਕਹਿਆ ਜਾ
Vaheguru, Vaheguru, Vaheguru,
ਜਿਵ ਇੱਕ ਤੇ ਅਨੇਕਾਂ ਗੁਣ ਤੇਰੇ ਜਿਵ ਇੱਕ ਤੇ ਅਨੇਕਾਂ ਗੁਣ ਤੇਰੇ ਜਿਵ ਇੱਕ ਤੇ ਅਨੇਕਾਂ ਗੁਣ ਕੌਣ
ਅਨੇਕ ਸੰਗਿਆ ਨਾ ਕਰੋ ਸਾਰੇ ਬੋਲਿਆ ਕਰੋ
ਜੇ ਇੱਕ ਤੇ ਇੱਕ ਤੇ ਅਨੇਕ ਕੌਣ ਤੇ ਇੱਕ ਤੇ ਅਨੇਕ ਗੁਣ ਤੇਰੇ ਜੇ ਇੱਕ ਤੇ ਅਨੇਕ ਗੁਣ ਤੇਰੇ ਜੇ ਇੱਕ ਤੇ ਅਨੇਕ ਗੁਣ ਅਨੇਕ ਮੈਂ ਕਿਹੜੇ ਕਿਹੜੇ ਗਾਵਾਂ ਕਿਹੜੇ ਕਿਹੜੇ ਸਿਫਤਾਂ ਕਰੀਏ ਕੀ ਸਿਫਤਾਂ
ਕੀ ਸਿਫਤਾਂ ਕਰੀਏ ਕੀ ਸਿਫਤਾਂ
ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ
ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ
ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਕੀ ਸਿਫਤਾਂ ਕਰੀਏ ਇੱਕ ਤੇ ਅਨੇਕ ਗੁਣ ਤੇਰੇ ਜੇ ਇੱਕ ਤੇ ਅਨੇਕ ਗੁਣ
ਅਨੇਕ ਗੁਣ ਤੇਰੇ ਇੱਕ ਤੇ ਅਨੇਕ ਗੁਣ
ਲੱਖਾਂ ਮਣਾਂ ਕਾਗਜ਼ਾਂ ਤੇ ਲੱਖਾਂ ਮਣਾਂ ਕਾਗਜ਼ਾਂ ਤੇ
ਲੱਖਾਂ ਮਣਾਂ
ਜਸ ਲਿਖਿਆ ਨਾ ਜਾਵੇ ਤੇਰਾ ਜਸ ਲਿਖਿਆ ਨਾ ਜਾਵੇ ਤੇਰਾ ਜਸ ਲਿਖਿਆ ਨਾ ਜਾਵੇ ਤੇਰਾ ਜਸ ਲਖਮਣਾ ਕਾਗਜ਼ਾਂ ਤੇ ਲਖਮਣਾ ਕਾਗਜ਼ਾਂ
ਲਖਮਣਾ ਕਾਗਜ਼ਾਂ ਤੇ ਲਖਮਣਾ ਕਾਗਜ਼ਾਂ ਜੀ
ਲਖਮਣਾ ਲਖਮਣਾ ਕਾਗਜ਼ਾਂ ਤੇਰਾ ਜਸ ਲਿਖਿਆ ਨਾ ਦਾਤਾ ਜਾਵੇ ਤੇਰਾ ਜਸ ਲਿਖਿਆ ਨਾ ਜਾਵੇ ਬੋਲੋ
ਤੇਰਾ ਜਸ ਲਿਖਿਆ ਨਾ ਜਾਵੇ ਤੇਰਾ ਜਸ ਲਿਖਿਆ ਨਾ ਜਾਵੇ
ਤੇਰਾ ਜਸ ਲਿਖਿਆ ਜੀ
ਤੇਰਾ ਜਸ ਲਿਖਿਆ ਨਾ ਜਾਵੇ
ਗੱਜ ਕੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਸਵਾਦ ਆਉਂਦਾ ਹੈ ਜਦੋਂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਮਝਦੇ ਹਾਂ ਅਰਥ ਨੂੰ ਗਾਉਂਦੇ ਹਾਂ ਕਬੀਰ ਸਾਤ ਸਮੁੰਦਰ ਮਸ ਕਰੋ ਕਹਿੰਦੇ ਕਿਹੜੇ ਕਹਿੰਦੇ ਆ ਵੀ ਅਸੀਂ ਗ੍ਰੰਥ ਲਿਖਦੇ ਇਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਲਿਖ ਲਓ ਕੋਈ ਅੰਤ ਨਹੀਂ ਪਾ ਸਕਦਾ ਸਾਇੰਸ ਕਹਿੰਦੀ ਹੈ ਕੱਖ ਨਹੀਂ ਲੱਭਿਆ ਲੱਭ ਲੱਭ ਕੇ ਵੇਖ ਲਿਆ ਐਂ ਕਹਿ ਲਓ ਵੀ ਅਜੇ ਤੇ ਪੂਣੀ ਵੀ ਨਹੀਂ ਕੀਤੀ ਇੰਨਾ ਕੁਝ ਲੱਭ ਲਿਆ ਪਰ ਕੁਛ ਵੀ ਨਹੀਂ ਲੱਭਿਆ ਨਾਲੇ ਲਿਖਣ ਦੀ ਗੱਲ ਤੇ ਫਿਰ ਜਦੋਂ ਅਸੀਂ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਤੇ ਨਿੱਤ ਨਵੀਂ ਗੱਲ ਲੱਭਣੀ ਵੀ ਆ ਤੇ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਤੇ ਕਿੰਨਾ ਕੁ ਲਿਖ ਲੇਗਾ ਬੰਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਕਿਤੇ ਦਾਵਾ ਨਹੀਂ ਕਰਦੇ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਵੀ ਅਸੀਂ ਅਖੀਰ ਪਾ ਲਿਆ ਬਸ ਕਹਿੰਦੇ ਨਹੀਂ ਜਿੰਨਾ ਜਾਣਿਆ ਸਮਝਿਆ ਕਮਾਇਆ ਲਿਖਿਆ ਪਰ ਚੇਤਾ ਰੱਖਿਓ ਬਹੁਤ ਹਜੇ ਬਾਕੀ ਜਿੰਨੇ ਮਰਜ਼ੀ ਆ ਜਾਣ ਲਿਖ ਲੈਣ ਗਾ ਲੈਣ ਅੰਤ ਨਾ ਪਿਆ ਤੇ ਨਾ ਕਿਸੇ ਤੋਂ ਪੈਣਾ ਕਬੀਰ ਸਾਤ ਸਮੁੰਦਰ ਮਸ ਕਰੋ ਐਡੀ ਗੱਲ ਕਹਿ ਕਹਿੰਦੇ ਸੱਤਾਂ ਸਮੁੰਦਰਾਂ ਦਾ ਪਾਣੀ ਹੈ ਉਹਦੀ ਸ਼ਾਹੀ ਬਣਾ ਲਓ ਕਲਮ ਕਰੋ ਮਨ ਰਾਏ ਕਹਿੰਦੇ ਸਾਰੇ ਬਨਸਪਤੀ ਦੀਆਂ ਕਲਮਾਂ ਬਣਾ ਲਓ ਬਣਾ ਲਵਾਂ ਜਿੰਨੇ ਦਰਖਤ ਨੇ ਇਹਦੀਆਂ ਕਲਮਾਂ ਘੜ ਲਈਏ ਜਿੰਨੀ ਸਮੁੰਦਰਾਂ ਦਾ ਪਾਣੀ ਹੈ ਇਹਦੀ ਸ਼ਾਹੀ ਬਣਾ ਲਈਏ ਬਸ ਦਾ ਕਾਗਜ਼ ਜਿਉਂ ਕਰੋ ਸਾਰੀ ਧਰਤੀ ਦਾ ਕਾਗਜ਼ ਬਣਾ ਲਓ ਹਰ ਜਸ ਲਿਖਣ ਨਾ ਜਾਏ ਇਹ ਪਾਤਸ਼ਾਹ ਕਹਿੰਦੇ ਬੇਅੰਤ ਕਿਹੜਾ ਕਹਿੰਦਾ ਅੰਤ ਪਾ ਲੂ ਮੈਂ ਇੱਥੇ ਲੈ ਟੁੱਟੇ ਜੇ ਬੰਦੇ ਆ ਜਿਹੜੇ ਕਹਿਣਗੇ ਮੈਨੂੰ ਪਤਾ ਹੈ ਕਿੰਨੇ ਸਾਲ ਦੀ ਤੇਰੀ ਉਮਰ ਹੈ ਮੈਨੂੰ ਪਤਾ ਹੈ ਇਹ ਧਰਤੀ ਕਦੋਂ ਬਣ ਕਹਿੰਦੇ ਕਿਹੜੀਆਂ ਗੱਲਾਂ ਮਾਰਦੇ ਕੋਈ ਨਹੀਂ ਜਾਣ ਸਕਦਾ ਬੇਅੰਤ ਇਹ ਕਿਤੇ ਨਹੀਂ ਦਾਵਾ ਕੀਤਾ ਵੀ ਮੈਨੂੰ ਪਤਾ ਮੈਂ ਦੱਸਦਾ
ਕਹਿੰਦੇ ਕਮਲੇ ਆ ਜਿਹੜੇ ਦੱਸਣ ਤੁਰੇ ਆ, ਦੱਸਿਆ ਜਾਏਗਾ ਕਿੱਦਾਂ? ਅੱਜ ਹੋਰ ਹੈ, ਕੱਲ ਹੋਰ ਹੈ, ਪਰਸੋਂ ਹੋਰ ਹੈ, ਉਹ ਤੇ ਨਵਾਂ ਹੈ ਨਿੱਤ, ਤੇ ਉਹਦਾ ਗਿਆਨ ਵੀ ਨਵਾਂ ਹੈ। ਨਵਾਂ ਕਾਗਜ਼ ਚਾਹੀਦਾ ਹੈ, ਨਵੀਆਂ ਕਲਮਾਂ ਚਾਹੀਦੀਆਂ, ਰੋਜ਼ 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 ਨਿੱਤ ਨਵਾਂ। ਪਾਤਸ਼ਾਹਾਂ ਨੇ ਇਹ ਉਹਦੀ ਬੇਅੰਤਤਾ ਦੀ ਗੱਲ ਕੀਤੀ ਹੈ। ਸੋ ਅਸੀਂ ਤੇ ਚਲੋ ਇੱਕ ਗੱਲ ਹੋਰ ਵੀ ਆਪਾਂ ਕਰਦੇ ਹੁੰਦੇ ਹਾਂ ਵੀ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰੇ, ਰਸ ਲਏ, ਉਹਨੇ ਅੰਤ ਪਾ ਕੇ ਲੈਣਾ ਵੀ ਕੀ? ਮੰਨ ਲਓ ਵੀ ਆਕਾਸ਼ ਜਿੱਥੇ ਤੱਕ ਇੱਲ ਜਾ ਸਕਦੀ ਜਾਏ, ਬਾਜ ਜਿੱਥੇ ਤੱਕ ਜਾ ਸਕਦਾ ਜਾਏ, ਇਦੋਂ ਵੀ ਹੋ ਸਕਦਾ ਪੰਛੀ ਕੋਈ ਉੱਪਰ ਜਾਂਦੇ ਹੋਣ, ਅੱਗੇ ਤੋਂ ਅੱਗੇ ਹੋਣ, ਜਿੱਥੇ ਤੱਕ ਜਾ ਸਕਦੇ ਨੇ ਜਾਣ, ਅੰਤ ਪਾ ਕੇ ਲੈਣਾ ਵੀ ਕੀ ਹੈ? ਚੀੜੀ ਹੈ, ਮਿਸ਼ਰੀ ਦਾ ਪਹਾੜ ਹੈ, ਖਾ ਲਵੇ, ਸਵਾਦ ਲੈ ਲਵੇ, ਆਖੇ ਮੈਂ ਅੰਤ ਪਾ ਲਾਂਗੀ, ਤੇ ਪਾਉਣ ਵਾਲੀ ਵੀ ਕਮਲੀ ਹੋਈ ਹੈ, ਵੀ ਤੂੰ ਸੋਚਦੀ ਹੋਈ ਕਿਉਂ ਹੈ? ਸਾਡਾ ਬੇੜਾ ਬਹਿ ਗਿਆ, ਛੋਟੀ ਛੋਟੀ ਜੀ ਜ਼ਿੰਦਗੀ ਹੈ, ਤੇ ਲੋਕੀ ਕਹਿੰਦੇ ਆ ਉਹਦਾ ਅੰਤ ਪਾ ਲੈਣਾ। ਕਿਵੇਂ ਆ ਜੀ, ਕੀ ਹੈ ਜੀ, ਕਿੱਦਾਂ ਹੈ ਜੀ, ਇਹ ਕੀ ਹੈ? ਜਿੰਨਾ ਤੇਰੇ ਕੋਲ ਹੈ ਸਮਝ ਆਉਂਦਾ, ਸਮਝ ਕੇ ਆਪਣੀ ਜ਼ਿੰਦਗੀ ਨੂੰ ਜਿਉਂ ਲਓ। ਛੋਟੀ ਜੀ ਜ਼ਿੰਦਗੀ ਹੈ, ਥੋੜੇ ਜਿਹੇ ਸਾਲ, ਕਿੰਨਾ ਕੁ ਮੰਨ ਲਓ ਜੇ ਹਿਸਾਬ ਲਾਈਏ, ਬੰਦਾ 60 ਸਾਲ ਦਾ ਹੋਵੇ, 365 ਦਿਨ ਹੁੰਦੇ ਆ, ਆਈਡੀਆ ਲਾ ਲਓ 365 ਕੁ ਦਿਨ ਬਣਦੇ ਹੈ, ਤੇ 3 ਸਾਲਾਂ ਦੇ 1000 ਕੁ ਬਣ ਜਾਣਾ, ਥੋੜਾ ਜਿਹਾ ਵੱਧ ਬਣ ਜਾਏਗਾ, ਤੇ 30 ਸਾਲਾਂ ਦੇ 10,000 ਬਣ ਜਾਣਾ, ਹੈ ਕਿ ਨਹੀਂ? ਤੇ 60 ਦਾ ਤਕਰੀਬਨ 20,000-22,000 ਇੱਥੇ ਕੁ ਰੱਖ ਲਓ, 20-22,000 ਦਿਨ ਬਣਦਾ ਜੇ 60 ਸਾਲ ਦਾ ਬੰਦਾ ਹੋਣਾ ਹੋਣਾ, 20-22,000 ਦਿਨ ਬਣਦਾ, ਹੈ ਕਿ ਨਹੀਂ? ਤੇ ਜੇ 70 ਸਾਲ, 80 ਸਾਲ, 90 ਸਾਲ ਤੱਕ ਜੇ ਬੰਦਾ ਜਾਏ, ਫਿਰ ਵੀ ਕੁਛ ਨਹੀਂ, ਫਿਰ ਵੀ 31,000 ਸਾਲ ਬਣਦਾ। ਸਾਲ ਕਿੰਨੇ ਕੁ ਹੈ? 90 ਤੱਕ। ਤੇ ਹਿਸਾਬ ਲਾ ਲਓ ਵੀ ਜੇ ਬੰਦਾ ਆਪਣੇ ਤੋਂ 30 ਸਾਲ ਦਾ ਜਿਹੜਾ ਹੋ ਗਿਆ, ਮਤਲਬ 10,000-11,000 ਦਿਨ ਤੇ ਗਏ ਉਹਦੇ, ਇੱਕ ਇੱਕ ਕਰਕੇ 10,000 ਘਟੀ ਜਾਂਦਾ, ਇਹਨੂੰ ਹੋਰ ਘੰਟਿਆਂ 'ਚ ਲੈ ਆਈਏ, ਮਿੰਟਾਂ 'ਚ ਲੈ ਆਈਏ, ਕਿੰਨਾ ਕੁ ਟਾਈਮ ਹੁੰਦਾ ਬੰਦੇ ਕੋਲ? ਤੇ ਬੰਦਾ ਆਪਣੀ ਕਪੈਸਿਟੀ ਵੇਖੇ, ਆਪਣੀ ਤਾਕਤ ਵੇਖੇ, ਆਪਣੇ ਆਪ ਨੂੰ ਪਛਾਣੇ, ਗਲਤੀਆਂ ਸੁਧਾਰੇ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ। ਮੱਛੀ ਹੈ, ਟਾਈਮ ਮਿਲਿਆ, ਜਿੰਨੀਆਂ ਕੁ ਤਾਰੀਆਂ ਲੱਗਦੀਆਂ ਲਾ ਲੈ, ਆਖੇ ਮੈਂ ਸਮੁੰਦਰ ਦਾ ਥਾਹ ਪਾਣ ਚੱਲੀ ਆ ਤੇ ਪਾਗਲੀ। ਤਾਂ ਹੀ ਕਹਿੰਦੇ ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ, ਤੇਰਾ ਕੀਤਾ ਕਿ ਜਿਹੜੇ ਜਿਨ੍ਹਾਂ ਨੇ ਕਿਹਾ ਸੀ 84 ਲੱਖ ਜੁੜਨਾ, ਇਹ ਪ੍ਰਚਲਿਤ ਸੀ ਗੱਲ, ਪ੍ਰਚਲਿਤ ਉਦਾਹਰਣ ਪਾਤਸ਼ਾਹ ਨੇ ਦੇਤੀ, ਪਰ ਉਹ ਕਹਿੰਦੇ ਕੋਏ ਨਾ ਜਾਣਾ। ਜੇ ਤੁਸੀਂ 84 ਲੱਖ ਗਿਣ ਲਈ, ਫਿਰ ਤੇ ਅੰਤ ਪਾ ਗਿਆ ਪੈ ਗਿਆ ਵੀ ਇੰਨੇ ਨੇ, ਤੇ ਜਦੋਂ ਬੇਅੰਤ ਕਹਿੰਦੇ ਆ ਫਿਰ ਗਿਣਤੀ 'ਚ ਕਿਵੇਂ ਆਜੂ? ਉਹ ਤੇ ਗਿਣਤੀ ਤੇ ਹੋ ਹੀ ਨਹੀਂ ਸਕਦੀ, ਇੰਨੀਆਂ ਇੰਨੇ ਨੇ ਨਹੀਂ ਕਹਿੰਦੇ ਭਾਈ ਨਾਨਕ, ਵੱਡਾ ਆਖੀਐ ਆਪੇ ਜਾਣਾ, ਆਪ ਕੋਈ ਨਹੀਂ ਜਾਣ ਸਕਦਾ, ਕਿਸੇ ਨੂੰ ਨਹੀਂ ਪਤਾ, ਬੇਅੰਤ ਹੈ। ਬਸ ਬਸ ਜਿੰਨਾ ਕੁ ਟਾਈਮ ਹੈ ਆਪਣੀ ਜ਼ਿੰਦਗੀ 'ਚ ਵੇਖਣ ਵਾਲਾ, ਹੁਣ ਬੰਦਾ ਇਹ ਵੇਖਦਾ ਵੀ ਉਹ ਕਿਵੇਂ ਹੈ, ਵੇਖਣਾ ਹੁੰਦਾ ਮੈਂ ਆਪਣੇ ਕੰਮ ਕਿਵੇਂ ਕਰਾਂ, ਮੈਂ ਆਪਣੇ ਆਪ ਨੂੰ। ਕੱਲ ਆਪਾਂ ਗੱਲ ਕੀਤੀ ਹੈ ਨਾ ਵੀ ਯਾਰ ਇਹ ਤੇ ਪਤਾ ਲੱਗ ਗਿਆ ਵੀ ਉਹ ਬਾਹਰ ਕੁੱਤੇ ਆ, ਅਸੀਂ ਵੇਖਣਾ ਵੀ ਮੈਂ ਬਚਣਾ ਕਿੱਦਾਂ, ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੀ ਕਿੱਦਾਂ ਲਿਆਉਣਾ, ਜ਼ਿੰਦਗੀ ਦਾ ਰਸ ਨਾ ਮਰ ਜਾਏ ਕਿਤੇ, ਆਪਣੀ ਲਾਈਫ ਦਾ ਆਨੰਦ ਨਾ ਖਰਾਬ ਹੋ ਜਾਏ। ਜਿੰਨੇ ਡਰ ਨੇ ਉਹਦੀ ਲਿਸਟ ਬਣਾਓ। ਮੈਨੂੰ ਇਹਦੀ ਇੱਕ ਦੋ ਬੰਦਿਆਂ ਦੇ ਫੋਨ ਆਏ ਪਿੱਛੇ ਜੇ, ਆਪਾਂ ਗੱਲ ਕੀਤੀ ਸੀ ਵੀ ਆਪਣੇ ਡਰਾਂ ਦੀ ਲਿਸਟ ਬਣਾਉਣਾ, ਫਿਰ ਉਹ ਕਹਿੰਦੇ ਜੀ ਵੀ ਇਹ ਕਿੱਦਾਂ, ਮਤਲਬ ਵੀ ਡਰਾਂ ਦੀ ਲਿਸਟ ਬਣਾ ਕੇ ਡਰ ਨਿਕਲ ਜਾਂਦੇ ਆ? ਡਰ ਜਦੋਂ ਲਿਸਟ ਬਣਾਓਗੇ ਵੀ ਕਿਹੜੀ ਕਿਹੜੀ ਚੀਜ਼ ਤੋਂ ਡਰ ਲੱਗਦਾ, ਉਹਦੀ ਮਾਈਂਡ ਤਿਆਰੀ ਕਰ ਲੈਂਦਾ। ਵੇਖੋ, ਔਰਤ ਨੂੰ ਪਤਾ ਆ ਮੈਂ ਬੱਚੇ ਨੂੰ ਜਨਮ ਦੇਣਾ, 9 ਮਹੀਨੇ ਤੋਂ ਪਤਾ ਲੱਗਦਾ ਹੈ, ਇਹ ਵੀ ਪਤਾ ਵੀ ਪੇਨ ਬਹੁਤ ਹੁੰਦਾ, ਦਰਦ ਬਹੁਤ ਹੁੰਦਾ, ਕਹਿੰਦੇ ਜਨਮ ਪੀੜਾ ਬਹੁਤ ਜ਼ਿਆਦਾ ਦਰਦ ਹੈ, ਪਰ ਜਦੋਂ ਸੋਚਿਆ ਹੁੰਦਾ ਵੀ ਹੋਣਾ ਹੋਣਾ ਹੋਣਾ, ਉਹਦੀ ਤਿਆਰੀ ਹੋ ਜਾਂਦੀ ਹੈ। ਸਾਡੇ ਕਲਚਰ ਚ, ਸਾਡੇ ਇੰਡੀਆ ਚ ਖਾਸ ਕਰਕੇ ਸਾਡੇ ਕਲਚਰ ਇਹ ਹੈਗਾ ਨਾ ਵੀ ਧੀ ਨੇ ਇੱਕ ਦਿਨ ਬਗਾਨੇ ਘਰ ਜਾਣਾ, ਮਤਲਬ ਆਪਣੇ ਘਰ ਜਾਣਾ, ਏਦਾਂ ਕਹਿ ਲਓ। ਹੁਣ ਜਦੋਂ ਧੀ ਇਹ ਐ ਹੱਥ ਤੇ ਆਈ, ਐ ਨਾਲ ਦੀ ਨਾਲ ਮਾਇੰਡ ਚ ਕੀ ਆਇਆ ਵੀ ਲੈ ਵੀ ਸਾਂਭਣੀ ਹੈ, 20 ਸਾਲ 22 ਸਾਲ ਇੱਕ ਨਾ ਇੱਕ ਦਿਨ ਇਹਨੇ ਸਾਨੂੰ ਛੱਡ ਕੇ ਜਾਣਾ, ਤੇ 20 ਸਾਲਾਂ ਤੱਕ ਉਹ ਜਿਹੜਾ ਡਰ ਹੈ ਤਿਆਰੀ ਹੋ ਜਾਂਦੀ, ਮਾਇੰਡ ਉਵੇਂ ਬਣ ਜਾਂਦਾ ਵੀ ਇਹਨੇ ਜਾਣਾ। ਮਤਲਬ ਜੇ ਮੁੰਡੇ ਦਾ ਜਾਣਾ ਪੈ ਜਾਵੇ, ਮੁੰਡਾ ਚੱਲਿਆ, ਫਿਰ ਔਖਾ ਲੱਗਦਾ ਕਿਉਂਕਿ ਉਹਦੇ ਲਈ ਤਿਆਰੀ ਨਹੀਂ ਹੋਈ। ਜੇ ਸਮਾਜ ਹੀ ਇਦਾਂ ਦਾ ਬਣੇ ਵੀ ਮੁੰਡਾ ਜਾਊ, ਜੇ ਬਚਪਨ ਤੋਂ ਇਹ ਸੋਚਿਆ ਹੋਵੇ ਮੁੰਡਾ ਜਾਊਗਾ, ਧੀ ਘਰ ਰਹੂ, ਮੁੰਡਾ ਵਿਆਹ ਕੇ ਲੈ ਕੇ ਆਊ, ਮੈਨੂੰ ਲੱਗਦਾ ਅੱਧੇ ਝਗੜੇ ਘੱਟ ਜਾਣਗੇ ਸਗੋਂ, ਕਿਉਂਕਿ ਨੂੰਹ ਸੱਸ ਦਾ ਝਗੜਾ ਜ਼ਿਆਦਾ ਹੁੰਦਾ ਘਰ 'ਚ। ਉੱਥੇ ਧੀ ਹੋਣੀ ਹੈ, ਆਪਣੀ ਧੀ ਹੋਣੀ ਹੈ, ਉੱਥੇ ਲੜਾਈ ਨੂੰਹ ਸੱਸ ਵਾਲਾ ਚੱਕਰ ਕਦੇ ਪੈਣਾ ਹੀ ਨਹੀਂ। ਸਗੋਂ ਮੈਨੂੰ ਲੱਗਦਾ ਇਹਦੇ ਨਾਲ ਜੇ ਏਦਾਂ ਹੋਵੇ ਵੀ ਜਵਾਈ ਆਵੇ ਤੇ ਘੱਟ ਖਲਾਰਾ ਪਵੇ, ਘੱਟ ਤੋਂ ਘੱਟ ਲੜਾਈਆਂ ਹੋਣ, ਵੀ ਧੀ ਆਪਣੇ ਘਰੇ ਰੱਖਣੀ ਹੈ ਬਸ, ਤੇ ਜਵਾਈ ਆ ਜਾਏ। ਮੈਨੂੰ ਲੱਗਦਾ ਅੱਧੇ ਅੱਧੀਆਂ ਲੜਾਈਆਂ ਸਾਡੀਆਂ ਠੀਕ ਹੋ ਜਾਣ। ਚਲੋ ਇਹ ਤੇ ਆਪਣਾ ਸਿਸਟਮ ਹੈ। ਮਤਲਬ ਜਿਹੜੀ ਚੀਜ਼ ਲਈ ਮਾਇੰਡ ਤਿਆਰ ਹੁੰਦਾ, ਰੈਡੀ ਹੋ ਜਾਂਦਾ, ਹੁਣ ਡਰ ਨੇ ਨਾ ਜਿਹੜੇ, ਉਹਦੇ ਲਈ ਦਿਮਾਗ ਤਿਆਰ ਹੋ ਜਾਂਦਾ। ਵੇਖੋ ਮੈਨੂੰ ਕਹਿੰਦੇ ਜੀ ਇੱਦਾਂ ਕਿਵੇਂ ਡਰ ਨਿਕਲ ਜਾਂਦੇ ਨੇ, ਨਿਕਲ ਜਾਂਦੇ ਨੇ। ਹੁਣ ਇੱਕ ਬੰਦੇ ਨੂੰ ਇੱਕਦਮ ਸਾਡੇ ਘਰ 'ਚ ਮੌਤ ਹੋ ਗਈ, ਅਟੈਕ ਹੋ ਗਿਆ, ਡੈਡੀ ਦੀ ਮੌਤ ਹੋ ਗਈ, ਮਾਂ ਦੀ ਮੌਤ ਹੋ ਗਈ, ਪਿਤਾ ਦੀ, ਜੋ ਵੀ ਭਰਾ ਭੈਣ ਭਰਾ ਰਿਸ਼ਤੇਦਾਰ ਦਾਦਾ, ਪਰ ਜਿਹੜਾ 5 ਸਾਲ ਤੋਂ ਬਿਮਾਰ ਪਿਆ ਹੋਵੇ, ਡਾਕਟਰਾਂ ਨੇ ਕਿਹਾ ਕੈਂਸਰ ਹੈ, 5 ਸਾਲ 4 ਸਾਲ ਹੋ ਸਕਦਾ 2 ਸਾਲ ਕੱਟੇ, ਆਪਾਂ ਨੂੰ ਕਹਿ ਕੇ ਭੇਜਤਾ। ਹੁਣ ਜਦੋਂ 4 ਸਾਲ ਉਹ ਮੰਜੀ ਤੇ ਰਹਿੰਦਾ ਸਾਂਭਦੇ ਆ, ਸਾਡੀ ਤਿਆਰੀ ਹੋ ਜਾਂਦੀ ਹੈ, ਉਹਦੇ ਮਰੇ ਦਾ ਓਨਾ ਦੁੱਖ ਨਹੀਂ ਹੁੰਦਾ ਜਿਹੜਾ ਇੱਕਦਮ ਮਰ ਜਾਂਦਾ, ਇੱਕਦਮ ਮਰਦਾ ਉਹਦਾ ਦੁੱਖ ਹੁੰਦਾ। ਹੁਣ ਜਿਹੜੀ ਚੀਜ਼ ਲਈ ਅਸੀਂ ਤਿਆਰੀ ਕਰ ਲਾਂਗੇ, ਇੱਕ ਡਰਾਂ ਦੀ ਲਿਸਟ ਬਣਾਈਏ ਵੀ ਆਹ ਡਰ ਹੈ, ਆਹ ਡਰ ਹੈ, ਆਹ ਡਰ ਹੈ, ਐ ਨਾ ਹੋ ਜੇ, ਐ ਨਾ ਹੋ ਜੇ, ਐ ਨਾ ਹੋ ਜੇ। ਅੱਛਾ ਜੇ ਹੋ ਜੇ ਉਹਦੀ ਤਿਆਰੀ ਕਰਨੀ ਸ਼ੁਰੂ ਕਰ ਲਓ, ਦਿਮਾਗ ਤਿਆਰ ਹੋਊਗਾ। ਹੋਵੇ ਨਾ ਇਹ ਬੋਨਸ ਹੈ ਵੀ ਹੋਇਆ ਨਹੀਂ, ਪਰ ਦਿਮਾਗ ਪੂਰਾ ਤਿਆਰ ਹੋਏਗਾ। ਮੰਨ ਲਓ ਬੇਟਾ ਬਾਹਰ ਗਿਆ, ਜਿਵੇਂ ਤੇਰਾ ਮੁੰਡਾ ਗਿਆ, ਦਿਮਾਗ ਚ ਆਵੇ ਵੀ ਉਹਨੇ ਮੈਨੂੰ ਫੋਨ ਹੀ ਨਾ ਕੀਤਾ, ਫਿਰ ਮੰਨ ਲਓ ਜੇ ਉੱਥੇ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ, ਵੀ ਮੈਨੂੰ ਫੋਨ ਹੀ ਨਾ ਆਵੇ। ਹੋ ਵੀ ਸਕਦਾ ਹਜ਼ਾਰਾਂ ਲੋਕਾਂ ਨਾਲ ਇੱਦਾਂ ਹੀ ਹੋਇਆ, ਲੱਖਾਂ ਨਾਲ ਹੀ ਹੋ ਗਿਆ। ਅੱਛਾ ਜੇ ਦਿਮਾਗ ਚ ਐ ਚੱਲੇ, ਚੱਲ ਫਿਰ ਮੰਨ ਲਓ ਵੀ ਐ ਹੋ, ਅਗਲਾ ਕਹਿੰਦਾ ਯਾਰ 4 ਕਿੱਲੇ ਜ਼ਮੀਨ ਹੈ, 3 ਕਿੱਲੇ 4 ਕਿੱਲੇ ਜੋ ਹੈਗਾ ਵੇਚ ਲਾਂਗੇ, 2 ਕਰੋੜ ਦੀ ਵਿਕ ਜੂ। 2 ਕਰੋੜ ਜੇ ਕਿਤੇ 1 ਨੰਬਰ ਵਿੱਚ ਵੀ ਵਿਆਜ ਤੇ ਦਈਏ, ਬੈਂਕ 'ਚ ਹੀ ਬੰਦਾ ਰੱਖਦਾ 2 ਕਰੋੜ, ਤੇ ਤਾਂ ਵੀ ਉਹਦੀ ਵਿਆਜ ਹੀ 1 ਲੱਖ ਰੁਪਈਏ ਤੋਂ ਵੱਧ ਆ ਜਾਣੀ ਮਹੀਨੇ ਦੀ, ਤੇ ਚਲੋ ਮੈਂ ਆ ਮੇਰੀ ਘਰ ਵਾਲੀ ਆ ਜ਼ਿੰਦਗੀ ਕੱਢ ਲਾਂਗੇ, ਉਹ ਆਪਣੇ ਘਰ ਖੁਸ਼ ਹੈ। ਮਤਲਬ ਰੈਡੀ ਹੋ ਗਿਆ, ਜੇ ਏਦਾਂ ਹੋ ਗਿਆ ਤੇ ਦਿਮਾਗ ਤਿਆਰ ਹੈ। ਪਰ ਸੋਚਿਆ ਕੀ ਹੁੰਦਾ ਵੀ ਨਹੀਂ ਨਹੀਂ 50,000 ਭੇਜਦਾ, 1 ਲੱਖ ਭੇਜੂ, 2 ਲੱਖ ਭੇਜੂ, ਫਿਰ ਸਾਨੂੰ ਲੈ ਕੇ ਜਾਊ, ਪੱਕਾ ਹੋਸ ਹੈ, ਸੋਚਿਆ ਇਹ ਹੁੰਦਾ। ਉਹਦੇ ਤੋਂ ਜੇ ਉਲਟ ਹੋ ਜਾਏ, ਉਹਦੇ ਲਈ ਮਾਇੰਡ ਰੈਡੀ ਨਹੀਂ ਹੁੰਦਾ, ਉਹ ਤੰਗ ਕਰਦਾ। ਹਰ ਚੀਜ਼ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਸੋਚਿਆ ਕੁਝ ਹੋਰ ਹੁੰਦਾ, ਹੋ ਕੁਝ ਹੋਰ ਜਾਂਦਾ। ਨਰ ਚਾਹਤ ਕਸ਼ ਔਰ ਔਰੈ ਕੀ ਔਰੈ ਭਈ, ਜਾਂ ਮਨ ਕੀ ਮਨ ਹੀ ਮਾਹੇ ਰਹਿ ਗਏ। ਸੋਚਿਆ ਸੀ ਜਿਹੜਾ ਮਨ ਚ ਹੀ ਰਹਿ ਗਿਆ, ਐ ਹੋ ਐ ਹੋ। ਪ੍ਰੋਬਲਮਾਂ ਜਿਹੜੀਆਂ ਨੇ ਉਹ ਪ੍ਰੋਬਲਮ ਇੰਨੀ ਨਹੀਂ ਕਰਦੀ ਜਿੰਨੀ ਸਾਡੀ ਆਸ ਕਰਦੀ ਹੈ। ਅਸੀਂ ਜੋ ਆਸਾਂ ਲਾ ਲੈਂਦੇ ਹਾਂ, ਆਸ ਹੈ ਨਾ ਜਿਹੜੀ, ਉਹ ਨਿਰਾਸ਼ ਕਰਦੀ ਹੈ। ਤੇ ਜੇ ਆਸ ਨਾ ਹੋਵੇ, ਠੀਕ ਠੀਕ ਹੋਵੇ, ਤੇ ਅਸੀਂ ਨਿਰਾਸ਼ ਨਹੀਂ ਹੋਵਾਂਗੇ। ਬੱਚਿਆਂ ਵਰਗੇ ਬੱਚੇ ਨੇ, ਹੋ ਸਕਦਾ ਗਲਤ ਨਿਕਲੋ, ਐਂ ਰੱਖੇ ਸੋਚ ਵੀ ਨਿਆਣਿਆਂ ਵਰਗੇ ਨਿਆਣੇ ਆ ਯਾਰ, ਕੋਸ਼ਿਸ਼ ਤੇ ਕਰ ਰਹੇ ਆ ਵੀ ਠੀਕ ਰਹਿਣ, ਸੁਧਰੇ ਰਹਿਣ, ਪਰ ਪਤਾ ਕੀ ਹੈ ਜ਼ਮਾਨੇ ਦਾ, ਐ ਰੱਖੇ ਤਿਆਰੀ, ਕੱਲ ਨੂੰ ਜੇ ਇਹ ਹੋ ਗਿਆ ਤੇ ਉਦੋਂ ਤੱਕ ਮਾਈਂਡ ਰੈਡੀ ਹੋ ਜੂ। ਜਿਵੇਂ 5 ਸਾਲ ਕੈਂਸਰ ਵਾਲੇ ਦਾ ਪਤਾ ਲੱਗ ਜਾਂਦਾ ਬੰਦੇ ਦਾ ਦਿਮਾਗ ਤਿਆਰ ਹੋ ਜਾਂਦਾ, ਮਰਨ ਵਾਲਾ ਵੀ ਤਿਆਰ ਹੋ ਜਾਂਦਾ ਤੇ ਜਿਹੜਿਆਂ ਨੇ ਸੰਸਕਾਰ ਕਰਨਾ ਹੁੰਦਾ ਉਹ ਵੀ ਤਿਆਰ ਹੋ ਜਾਂਦੇ ਨੇ, ਇਹਨੇ ਤੇ ਹੁਣ ਮਰਨਾ ਹੀ ਹੈ। ਇਹ ਜਿਹੜੀ ਤਿਆਰੀ ਹੈ ਇਹ ਬੰਦਾ ਕਰੇ ਤੇ ਦਿਮਾਗ ਜਦੋਂ ਚੱਲਣ ਲੱਗ ਪੈਂਦਾ, ਸੋਚਣ ਲੱਗ ਪੈਂਦਾ, ਹੌਲੀ ਹੌਲੀ ਹਰ ਚੀਜ਼ ਹੈ ਜਿਹੜੀ, ਮੈਂ ਅੱਗੇ ਬੜੀ ਵਾਰੀ ਗੱਲ ਕੀਤੀ ਹੈ, ਦੁਨੀਆ ਦਾ ਕੋਈ ਐਸਾ ਦੁੱਖ ਨਹੀਂ ਜਿਹੜਾ ਬੰਦਾ ਚੱਲ ਨਹੀਂ ਸਕਦਾ, ਕੋਈ ਦੁੱਖ ਐਸਾ ਹੈ ਇਹਦੇ ਚ ਤਾਕਤ ਬਹੁਤ ਹੈ। ਸ਼ਬਦ ਪੜ੍ਹਦੇ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ, ਹੁਣ ਚਾਨਣ ਉਹ ਸੋਖਿਆ ਚੁੱਕਾ ਜਮ ਸੋ। ਕਹਿੰਦੇ ਦੀਵਾ ਬਾਲਿਆ, ਲੋਕਾਂ ਨੇ ਦੀਵਾ ਬਾਲਿਆ, ਮੈਂ ਜਦੋਂ ਗਿਆਨ ਦਾ ਦੀਵਾ ਬਾਲਿਆ ਤੇ ਹੁਣ ਕੌਲਾ ਤੇਲ ਦਾ ਭਰਿਆ, ਦੀਵਾ ਬਾਲ ਲਓ ਇੱਕ ਵਾਰੀ ਥੋੜਾ ਥੋੜਾ ਕਰਕੇ ਸਾਰਾ ਤੇਲ ਸੜ ਜਾਣਾ, ਕੌਲਾ ਨਾ ਹੋਇਆ ਬਾਲਟੀ ਭਰ ਕੇ ਰੱਖ ਦਿਓ, ਟਾਈਮ ਲੱਗੂ ਉਹ ਵੀ ਸੜ ਜਾਣਾ, ਥੋੜਾ ਥੋੜਾ ਚੜ ਚੜ ਕੇ ਸੜ ਜਾਣਾ, ਟੱਪ ਭਰ ਕੇ ਰੱਖ ਦਿਓ ਉਹ ਵੀ ਸੜ ਜਾਣਾ, ਚਪੱਚਾ ਭਰ ਕੇ ਰੱਖ ਦਿਓ ਉੱਤੋਂ ਬਾਲ ਦਿਓ ਉਹਨੇ ਵੀ ਹੌਲੀ ਹੌਲੀ ਕਰਕੇ ਸੜ ਜਾਣਾ। ਮਤਲਬ ਇੰਨਾ ਹੀ ਹੈ ਵੀ ਜਿਹੜੇ ਦੁੱਖ ਨੇ ਗਿਆਨ ਦੇ ਵਿੱਚ ਦੀਵਾ ਬਾਲ ਲਿਆ, ਇੱਕ ਇੱਕ ਦੁੱਖ ਸੜ ਚੱਲਿਆ, ਅਕਲ ਹੀ ਇੰਨੀ ਹੋ ਗਈ ਵੀ ਪਰਵਾਹ ਆ ਵੀ ਦੁੱਖ ਸੀ ਇਹ ਸੜ ਗਿਆ, ਬਸ ਜਿਹੋ ਜਿਹਾ ਹੈ ਜਿਹੋ ਜਿਹਾ ਨਹੀਂ ਹੈ ਤਿਆਰੀ ਹੈ ਸਾਡੀ। ਗਿਆਨ ਦਾ ਚਾਨਣ ਹੋਣ ਕਰਕੇ ਜ਼ਿੰਦਗੀ ਦੇ ਵਿੱਚ ਕੱਲਾ ਕੱਲਾ ਦੁੱਖ ਖਤ, ਜਿਵੇਂ ਇੱਕ ਇੱਕ ਬੂੰਦ ਕਰਕੇ ਸੜੀ ਜਾਂਦੀ ਹੈ, ਸੜੀ ਜਾਂਦੀ ਸੜੀ ਜਾਂਦੀ, ਇੱਦਾਂ ਹੀ ਸਾਡੇ ਜਿਹੜੇ ਦੁੱਖ ਨੇ ਸੜੀ ਜਾਂਦੇ ਨੇ ਸੜੀ ਜਾਂਦੇ, ਤਿਆਰੀ ਹੋ ਰਹੀ ਹੈ, ਮਾਈਂਡ ਰੈਡੀ। ਵੱਧ ਤੋਂ ਵੱਧ ਕੀ ਹੋਵੇ, ਵੱਧ ਤੋਂ ਵੱਧ। ਹੁਣ ਮਹਾਰਾਜ ਤਾਂ ਹੀ ਨਹੀਂ ਕਹਿੰਦੇ, ਗੁਰੂ ਗੋਬਿੰਦ ਸਿੰਘ ਇਹ ਨਹੀਂ ਵੀ ਬੱਚੇ ਸ਼ਹੀਦ, ਉਹ ਕਹਿੰਦੇ ਮੇਰੀ ਤੇ ਤਿਆਰੀ ਉੱਦਣ ਹੀ ਸੀ ਜਿੱਦਣ ਜੰਮੇ ਸੀ। ਅਜੀਤ ਸਿੰਘ ਦਾ ਜਨਮ ਹੁੰਦਾ ਤੇ ਜੰਗ ਜਿੱਤ ਰਹੇ ਆ, ਉਧਰੋਂ ਸੁਨੇਹਾ ਮਿਲਦਾ, ਉਧਰੋਂ ਖੂਨੋ ਖੂਨ ਕੰਮ ਹੋਇਆ ਪਿਆ, 14 ਅਟੈਕ ਹੋਏ ਆ ਗੁਰੂ ਗੋਬਿੰਦ ਸਿੰਘ ਤੇ। ਅਸੀਂ ਭਾਵੇਂ ਜੰਗਾਂ ਸ਼ਬਦ ਵਰਤਦੇ ਹਾਂ, ਇਹ 14 ਹਮਲੇ ਹੈ ਕਲਗੀਧਰ ਦੇ, ਹਮਲੇ ਹੈ। ਜੰਗ ਹੁੰਦੀ ਹੈ ਜਦੋਂ ਇਧਰੋਂ ਵੀ ਲੜਨ ਗਏ ਆ ਉਧਰੋਂ ਵੀ ਲੜਨ ਗਏ ਆ, ਲੜਾਈ ਹੋ ਰਹੀ ਹੈ, ਇੱਕ ਘਰੇ ਬੈਠਿਆਂ ਤੇ ਟਿਕੇ ਬੈਠਿਆਂ ਤੇ ਆ ਕੇ ਅਟੈਕ ਕਰਦੇ ਰਹੇ ਆ, ਇਹ ਹਮਲਾ ਹੈ, ਇਹ ਅਟੈਕ ਹੈ। 14 ਹਮਲਿਆਂ ਦੇ ਵਿੱਚੋਂ ਕਲਗੀਆਂ ਵਾਲੇ ਬਚੇ ਹੈ, ਆ ਸ਼ਬਦ ਵਰਤੀਏ, ਬਚਾ ਕੀਤਾ ਉਹਨਾਂ ਦੇ ਸਿੰਘਾਂ ਨੇ, ਉਹਨਾਂ ਦੇ ਬੰਦਿਆਂ ਨੇ, ਉਹਨਾਂ ਦੇ ਸਾਥੀਆਂ ਨੇ, ਉਹਨਾਂ ਦੇ ਪਿਆਰਿਆਂ ਨੇ, ਉਹਨਾਂ ਦਾ ਮੁਕਾਬਲਾ ਕਰਕੇ, ਆਇਆਂ ਦਾ ਮੁਕਾਬਲਾ ਕਰਕੇ, ਹਮਲਾ ਕਰਨ ਵਾਲਿਆਂ ਦਾ ਮੁਕਾਬਲਾ ਕਰਕੇ ਬਚਾ ਕੀਤਾ, ਇੱਥੋਂ ਵੀ ਬਚੇ, ਇੱਥੋਂ ਵੀ ਬਚੇ, ਇੱਥੋਂ ਵੀ ਬਚੇ, ਹਰ ਜਗ੍ਹਾ ਬਚੇ। ਕਿੰਨੀ ਵਾਰੀ ਅਟੈਕ ਕੀਤਾ ਉਹਨਾਂ ਅਗਲੇ, ਹਰ ਜਗ੍ਹਾ ਬਚਦੇ ਗਏ ਤੇ ਜੰਗ ਚੱਲ ਰਿਹਾ, ਪੁੱਤਰ ਦਾ ਜਨਮ ਹੋ ਗਿਆ, ਕਹਿੰਦੇ ਜੀ ਘਰ ਬੱਚਾ ਹੋਇਆ, ਕਹਿੰਦੇ ਨਾ ਜੀਤ ਰੱਖ ਲਿਓ, ਜਿੱਤ ਹੋਈ ਸੀ ਤੇ ਕਹਿੰਦੇ ਨਾ ਅਜੀਤ ਜੀਤਾ ਨਾ ਜਾਏਗਾ, ਇਹਦਾ ਨਾ ਅਜੀਤ ਰੱਖ ਲਿਓ। ਹੁਣ ਨਾਮ ਕਾ ਅਜੀਤ ਹੈ, ਜੀਤਾ ਨਾ ਜਾਊਂਗਾ, ਮੈਂ ਜਿੱਤ ਨਹੀਂ ਸਕਦਾ ਕੋਈ ਮੈਨੂੰ, ਏਦਾਂ ਆਪਾਂ ਸੁਣਦੇ ਹੀ ਹਾਂ। ਮਤਲਬ ਜੰਗਾਂ ਦੇ ਵਿੱਚ ਜਿਨ੍ਹਾਂ ਦੇ ਪੁੱਤ ਹੋ ਰਹੇ ਨੇ, ਇਹੋ ਜਿਹੇ ਮਸਲਿਆਂ ਚ ਜਿਨ੍ਹਾਂ ਦੇ ਘਰੇ ਬੱਚਾ ਆਇਆ, ਫਿਰ ਜੋਰਾਵਰ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਿਰ ਫਤਿਹ ਸਿੰਘ, ਚਾਰੇ ਤੇ ਸਾਰਾ ਹੀ ਮੁਸ਼ਕਲਾਂ ਦਾ ਦੌਰ ਹੈ ਤੇ ਦਾਦਾ ਜੀ ਉਹ 9.25 ਸਾਲ ਦੇ ਆਪ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ, ਤੇ ਉਹਨਾਂ ਨੂੰ ਪਤਾ ਹੀ ਸੀ, ਏਦਾਂ ਸੀ ਵੀ ਪਤਾ ਨਹੀਂ ਜਵਾਨ ਹੋਣਗੇ, ਤਿਆਰੀ ਸੀ, ਇਹ ਤਿਆਰੀ ਹੈ, ਪਤਾ ਨਹੀਂ ਸਿਹਰੇ ਬੰਨਣਗੇ ਕਿ ਨਹੀਂ, ਪਤਾ ਨਹੀਂ ਇਹ ਦਾੜੀ ਫੁੱਟੂ ਕਿ ਨਹੀਂ, ਮੈਨੂੰ ਲੱਗਦਾ ਪਹਿਲਾਂ ਹੀ ਹੋ ਜਾਣਾ ਕੰਮ, ਇੱਥੇ ਰੱਖਿਆ ਇਹਦੀ ਤਿਆਰੀ ਹੈ। ਤੇ ਜਦੋਂ ਇਹ ਤਿਆਰੀ ਹੁੰਦੀ ਹੈ ਫਿਰ ਜਦੋਂ ਉਹ ਵਾਪਰਦਾ ਉਦੋਂ ਤੱਕ ਫਿਰ ਸਭ ਕੁਛ ਸੈੱਟ ਹੋ ਜਾਂਦਾ, ਅਚਨਚੇਤ ਜਦੋਂ ਹੁੰਦਾ ਕੁਛ ਸੋਚਿਆ ਵੀ ਨਹੀਂ ਹੁੰਦਾ ਉਦੋਂ ਪੰਗਾ ਪੈਂਦਾ, ਅਚਿੰਤੇ ਬਾਜ ਪਏ, ਇੱਥੇ ਖੇਡ ਹੈ ਤਿਆਰੀ ਦੀ। ਤੇ ਜਦੋਂ ਤਿਆਰੀ ਹੋਵੇ ਵੀ ਅੱਛਾ ਐ ਹੋ ਹੁਣ ਆਨੰਦਪੁਰ ਸਾਹਿਬ ਛੱਡਿਆ ਕਈ ਤਕਲੀਫ ਚ ਹੋਣਗੇ ਪਰ ਮਹਾਰਾਜ ਨੂੰ ਪਤਾ ਸੀ ਵੀ ਜਿਹੜੇ ਰਾਹ ਤੇ ਤੁਰਿਆ ਆਨੰਦਪੁਰ ਸਾਹਿਬ ਸਦਾ ਵਸਿਆ ਨਹੀਂ ਰਹਿ ਸਕਦਾ ਇਹ ਉਜੜਨਾ ਇੱਕ ਦਿਨ ਜਿਹੜੇ ਰਾਹ ਮੈਂ ਤੁਰਿਆ ਇੱਕ ਦਿਨ ਛੁਰਾ ਮਾਰੂ ਕੋਈ ਨਾ ਕੋਈ ਪਿੱਠ ਚ ਮਾਰੂ ਲੁੱਕ ਕੇ ਮਾਰੂ ਉਹਨਾਂ ਨੂੰ ਪਤਾ ਹੈ ਜਿਹੜੇ ਰਾਹ ਮੈਂ ਤੁਰਿਆ ਇਹ ਔਖਾ ਹੈ ਬਚਪਨ ਤੋਂ ਪਤਾ ਹੈ ਸ਼ੁਰੂ ਤੋਂ ਪਤਾ ਉਹਦੇ ਕਰਕੇ ਫਿਰ ਤਿਆਰੀ ਹੈ ਤੇ ਕੀ 42 ਸਾਲ ਦੀ ਉਮਰ ਕਿੰਨੀ ਹੁੰਦੀ 42 ਸਾਲ ਦੀ ਉਮਰ ਕਿੰਨੀ ਹੈ ਮੈਂ 37 ਸਾਲਾਂ ਦਾ ਹੋ ਜਾਣਾ ਮੇਰੇ ਤੋਂ 5 ਸਾਲ ਵੱਡੀ ਹੈ ਬਸ ਇਸ ਸਾਲ 37 ਦਾ ਹੋਣਾ ਮੈਂ ਜੁਲਾਈ 'ਚ ਤੇ 5 ਸਾਲ ਵੱਡੇ ਮੇਰੇ ਤੋਂ ਮਤਲਬ ਇੰਨੀ ਕੁ ਉਮਰ ਦੇ ਵਿੱਚ ਵਿੱਚ ਕਿੰਨਾ ਕੁਛ ਵਾਪਰ ਗਿਆ ਪਰ ਖੇਡ ਕੀ ਹੈ ਵੀ ਹਰ ਤਰ੍ਹਾਂ ਦਾ ਜੋ ਹੋਣਾ ਹੈ ਉਹਦੇ ਲਈ ਤਿਆਰੀ ਕਰਕੇ ਬੈਠੇ ਵੇਖਾਂਗੇ ਕੀ ਹੋ ਕਿੰਨਾ ਕੁ ਹੋ ਇਹ ਹੈ ਆਪਣੇ ਡਰਾਂ ਤੇ ਕਾਬੂ ਪਾ ਲਵੇ ਤਿਆਰੀ ਰੱਖੇ ਹੁਣ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸੋਚਦੇ ਰਹੀਏ ਆਪਣੇ ਘਰੇ ਬਹਿ ਕੇ ਆਪਣੇ ਪਰਿਵਾਰ 'ਚ ਬਹਿ ਕੇ ਆਪਣੇ ਆਪ ਨੂੰ ਇਕੱਲੇ ਬਹਿ ਕੇ ਵੀ ਅੱਛਾ ਫਿਰ ਐ ਹੋ ਜੂ ਕੋਈ ਕੋਈ ਫਿਰ ਮਤਲਬ ਇਹਦੇ ਲਈ ਰੈਡੀ ਰਹੀਏ ਪਰ ਮੈਂ ਵੇਖਿਆ ਕਈ ਐਸੇ ਹੈ ਜਿਹੜੇ ਦੁੱਖਾਂ ਨੂੰ ਦੱਬ ਲੈਂਦੇ ਹੈ ਤੇ ਕਈਆਂ ਨੂੰ ਦੁੱਖ ਦੱਬ ਲੈਂਦੇ ਹੈ ਢਾ ਲੈਂਦੇ ਹੈ ਮੁੜ ਕੇ ਨਹੀਂ ਉੱਠ ਸਕਦੇ ਇੱਕ ਆਇਆ ਇੱਕ ਮੁਸ਼ਕਲ ਆਈ ਅਗਲਾ ਗੋਡਿਆਂ ਪਾਰ ਹੋ ਜਾਂਦਾ ਡਿੱਗ ਜਾਂਦਾ ਵੀ ਨਹੀਂ ਤੇਰੇ ਸਾਹਮਣੇ ਅਸੀਂ ਆਪਣੇ ਘੁਟਨੇ ਟੇਕ ਲਏ ਤੇਰੇ ਸਾਹਮਣੇ ਅਸੀਂ ਡਿੱਗ ਗਏ ਅਸੀਂ ਨਹੀਂ ਖੜ ਸਕਦੇ ਹੁਣ ਪਰ ਜਦੋਂ ਕਹਿੰਦੇ ਐ ਤੂੰ ਮੇਰੋ ਮੇਰ ਪ੍ਰਭੂ ਸੁਆਮੀ ਏਡਾ ਵੱਡਾ ਹੈ ਉਹਦਾ ਇੱਕ ਅੰਸਾ ਮੈਂ ਮਰ ਗਿਆ ਇਹਦੇ ਵਿੱਚ ਹਵਾ ਦੇ ਵਿੱਚ ਐ ਮਿਲ ਬੁਲ ਜਾਣਾ ਪਤਾ ਨਹੀਂ ਕਿੱਧਰ ਵੀ ਮਤਲਬ ਤੂੰ ਮੇਰੋ ਮੇਰ ਮੈਂ ਤੂੰ ਮੇਰਾ ਪ੍ਰਭੂ ਹੈ ਮੈਂ ਤੇਰੇ ਸਹਾਰੇ ਖੜਾ ਤੂੰ ਮੇਰੋ ਮੇਰ ਪ੍ਰਭੂ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਹੋ ਹੁਣ ਇੱਕ ਵੇਖੋ ਕਿਸੇ ਦੇ ਨਾ ਮੋਢੇ ਤੇ ਤੁਸੀਂ ਐ ਸਹਾਰਾ ਰੱਖ ਕੇ ਖੜ ਜਾਓ ਐ ਭਾਰ ਆਪਣਾ ਉਹਦੇ ਤੇ ਪਾ ਦਿਓ ਵੀ ਐ ਭਾਰ ਪਾਇਆ ਹੋਇਆ ਉਹਦੇ ਉੱਤੇ ਮੋਢੇ ਤੇ ਹੱਥ ਰੱਖ ਲਓ ਤੇ ਇੱਥੇ ਕਹਿੰਦੇ ਆ ਵੀ ਹੁਣ ਜੇ ਜੇ ਤੇ ਅਗਲਾ ਹੋਇਆ ਲੱਤਾਂ 'ਚ ਦਮ ਹੋਇਆ ਅਗਲਾ ਵੀ ਤਕੜਾ ਹੋਇਆ ਸਾਰਾ ਭਾਰ ਪਾ ਦਿਓ ਪਤਾ ਹੈ ਵੀ ਇਹਨੇ ਹਿੱਲਣਾ ਥੋੜਾ ਤਕੜਾ ਬਹੁਤ ਕਮਜ਼ੋਰ ਥੋੜਾ ਹੈ ਤੇ ਜੇ ਕਮਜ਼ੋਰ ਹੋਇਆ ਭਾਰ ਉਹਨੇ ਸਹਿਣਾ ਹੀ ਨਹੀਂ ਕਹਿੰਦੇ ਮੈਨੂੰ ਭਰੋਸਾ ਹੈ ਵੀ ਤੂੰ ਬਹੁਤ ਵੱਡਾ ਹੈ ਤੂੰ ਡੋਲਣਾ ਨਹੀਂ ਤੇ ਮੈਂ ਡਿੱਗਣਾ ਡਿੱਗੂ ਤੇ ਤਾਂ ਜੇ ਤੂੰ ਡੋਲੇਗਾ ਹਿੱਲੇ ਨਾ ਤੂੰ ਹਿੱਲਣਾ ਹੀ ਨਹੀਂ ਤੂੰ ਡੋਲਣਾ ਨਹੀਂ ਮੈਂ ਗਿਰਨਾ ਨਹੀਂ ਮੈਨੂੰ ਸਹਾਰਾ ਗਿਆਨ ਦਾ ਵਿਵੇਕ ਦਾ ਸਮਝ ਦਾ ਅਕਲ ਦਾ ਗੁਰੂ ਦਾ ਗਿਆਨ ਦਾ ਅਸੀਂ ਕੋਈ ਕਮਲੇ ਥੋੜਾ ਆ ਵੀ ਜਿਹੜੇ ਡੋਲ ਜਾਂਦੇ ਨਾ ਤੂੰ ਡੋਲੋ ਹੋ ਤੂੰ ਡੋਲਣਾ ਨਹੀਂ ਨਾ ਹਮ ਗਿਰਦੇ ਰੱਖ ਲੀਨੀ ਹਰ ਮੇਰੇ ਬਸ ਇਹ ਜਿਹੜੀ ਖੇਡ ਹੈ ਨਾ ਇਹ ਇਹ ਆਪਣੇ ਆਪ ਚ ਕੰਫੀਡੈਂਸ ਰੱਖਣਾ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਜਗਾ ਕੇ ਰੱਖਣਾ ਹੌਸਲਿਆਂ ਚ ਰਹਿਣਾ ਇਹ ਚੀਜ਼ਾਂ ਗਿਆਨ ਦੀ ਖੇਡ ਹੈ ਸਮਝ ਦੀ ਖੇਡ ਹੈ ਬੁੱਧੀ ਦੀ ਖੇਡ ਹੈ ਅਕਲ ਦੀ ਖੇਡ ਹੈ ਵਿਚਾਰਾਂ ਦੀ ਖੇਡ ਹੈ ਕਰਮ ਕਾਂਡਾਂ ਨਾਲ ਅਕਲ ਥੋੜਾ ਆ ਜਾਂਦੀ ਹੈ 50 ਵਾਰੀ ਮੱਥਾ ਟੇਕ ਲਵੇ ਬੰਦਾ ਸਮਝ ਕੇ ਅਕਲ ਆਉਂਦੀ ਹੈ ਨਹੀਂ ਜਾਵੇ ਜਿਹੜੇ ਮਰਜ਼ੀ ਥਾਵਾਂ ਤੇ ਨਹਾਉਂਦਾ ਜਿਹੜੀ ਮਰਜ਼ੀ ਸਰੋਵਰਾਂ ਚ ਨਹਾ ਲੈ ਗੰਗਾ ਚ ਨਹਾ ਲੈ ਜਿੱਥੇ ਮਰਜ਼ੀ ਨਹਾ ਲੈ ਇਹ ਤੇ ਅਕਲ ਦੀ ਖੇਡ ਹੈ ਸਾਰੀ ਦਿਮਾਗੀ ਖੇਡ ਹੈ ਦਿਮਾਗੀ ਅੰਦਰ ਵਿਚਾਰਾਂ ਦੀ ਗੱਲ ਹੈ ਇਹ ਕੋਈ ਸਰੀਰ ਦੀ ਮਜ਼ਬੂਤੀ ਥੋੜਾ ਹੈ ਇਹ ਕੋਈ ਡੌਲੇ ਬਣਾਉਣ ਵਾਲੀ ਗੱਲ ਥੋੜਾ ਹੈ ਇਹ ਤੇ ਮਨ ਦੇ ਡੌਲੇ ਬਣਾਉਣੇ ਆ ਹੁਣ ਕਈ ਬੰਦਿਆਂ ਦੇ ਸਰੀਰ ਬੜੇ ਡੋਲਿਆਂ ਵਾਲੇ ਹੁੰਦੇ ਆ ਪਰ ਕਮਜ਼ੋਰ ਬਹੁਤ ਹੁੰਦੇ ਅੰਦਰੋਂ ਮਾੜਾ ਜਿਹਾ ਦੁੱਖ ਆਇਆ ਨਹੀਂ ਚੀਕਾਂ ਮਾਰਦੇ ਭੱਜਦੇ ਆ ਤੇ ਕਈਆਂ ਦੇ ਸਰੀਰ ਜਮਾਂ ਹੀ ਕਮਜ਼ੋਰ ਹੁੰਦੇ ਆ ਮਨ ਬੜੇ ਮਜ਼ਬੂਤ ਹੁੰਦੇ ਮਨ ਕਾਇਮ ਹੁੰਦੇ ਆ ਹੌਸਲਾ ਹੁੰਦਾ ਪਰ ਉਦਾਂ ਭਾਵੇਂ ਕਮਜ਼ੋਰ ਹੀ ਹੋਣ ਸੋ ਇਸ ਕਰਕੇ ਅੰਦਰੋਂ ਉਹ ਕਰਮ ਕਾਂਡ ਜਿਹੜੀਆਂ ਫਾਰਮੈਲਿਟੀਜ਼ ਹਨ ਧਰਮ ਦੇ ਨਾਂ ਦੇ ਉੱਤੇ ਉਹ ਕੋਈ ਰਸ ਨਹੀਂ ਦਿੰਦੀਆਂ, ਜਿਵੇਂ ਸ਼ਬਦ ਆਪਾਂ ਸਾਰਾ ਸੁਣਿਆ ਹੀ ਅਰਥ ਵੀ ਸੁਣ ਲਏ ਵੀ ਤੁਸੀਂ ਪਿੰਡ ਪੱਤਲ ਕਿਰਿਆ ਜਿੰਨਾ ਮਰਜ਼ੀ ਕੰਮ ਕਾਰ ਕਰੀ ਜਾਓ, ਜੋ ਮਰਜ਼ੀ ਖਵਾਈ ਪਿਆਈ ਜੋ ਮਰ ਗਿਆ ਬੰਦਾ ਵਰੀਨੇ ਕਰੀ ਜਾਓ, ਉਦੋਂ ਬਾਅਦ ਜੋ ਮਰਜ਼ੀ ਕਰਦੇ ਰਹੋ, ਨਵਾਈ ਜਾਓ ਜਿਉਂਦੇ ਦੇ ਕਰਮ ਕਾਂਡ ਕਰਾਈ ਜਾਓ ਮਰੇ ਤੋਂ ਬਾਅਦ ਕਰਾਈ ਜਾਓ, ਉਹਦਾ ਕੋਈ ਅਰਥ ਥੋੜਾ, ਖੇਡ ਤੇ ਸਾਰੀ ਦਿਮਾਗ ਦੀ ਸੀ, ਸੋਚਣਾ ਤੇ ਅੰਦਰ ਹੈ, ਮਜ਼ਬੂਤ ਤੇ ਬੰਦੇ ਨੂੰ ਬੰਦੇ ਦੇ ਵਿਚਾਰ ਕਰਦੇ ਆ, ਸਮਝ ਕਰਦੀ ਹੈ, ਉੱਥੇ ਇਹ ਥੋੜਾ ਵੀ ਕੋਈ ਬਾਹਰੋਂ ਨਹਾ ਕੇ ਕਿਤੇ ਜੇ ਨਹਾ ਕੇ ਸਮਝ ਆਉਂਦੀ ਹੁੰਦੀ ਤੇ ਸਾਰਿਆਂ ਚੋਂ ਆ ਜਾਣੀ ਸੀ। ਅਗਲਾ ਕਹਿੰਦਾ ਫਲਾਣੀ ਜਥੇਬੰਦੀ ਹੈ ਜੀ ਇੱਥੇ ਤੇ ਸੂਰਮੇ ਪੈਦਾ ਹੁੰਦੇ ਆ, ਨਹੀਂ ਬੰਦਾ ਸੂਰਮਾ ਹੁੰਦਾ ਜਥੇਬੰਦੀ ਚ ਚਲਿਆ ਜਾਂਦਾ ਹੈ, ਇਹ ਹੁੰਦਾ, ਕੋਈ ਸੂਰਮਾ ਬਣਾਇਆ ਨਹੀਂ ਜਾ ਸਕਦਾ, ਫਿਰ ਤੇ ਹਰੇਕ ਨੂੰ ਬਣਾ ਦੇ ਅਗਲਾ ਸੂਰਮਾ, ਬਕਾਊ ਮਾਲ ਕਿੱਥੋਂ ਨਿਕਲਿਆ, ਉਹ ਵੀ ਤੇ ਉੱਥੇ ਹੀ ਹੈ, ਸੂਰਮਾ ਹੁੰਦਾ ਚੰਗਾ ਬਣਾਇਆ ਨਹੀਂ ਜਾਂਦਾ, ਚੰਗੇ ਚੰਗੇ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ, ਕਿਸੇ ਨੂੰ ਚੰਗਾ ਨਹੀਂ ਬਣਾਇਆ ਜਾਂਦਾ। ਜੇ ਕਹੀਏ ਨਾ ਪਾਤਸ਼ਾਹ ਕੋਲ ਲੋਕ ਗਏ ਤੇ ਉਹ ਬੰਦੇ ਬਣ ਗਏ ਚੰਗੇ ਬਣ ਗਏ, ਅਸਲ ਦੇ ਵਿੱਚ ਚੰਗੇ ਚੰਗਿਆਂ ਦੇ ਕੋਲ ਇਕੱਠੇ ਹੋਈ ਗਏ, ਨਹੀਂ ਤੇ ਘਰੇ ਜੰਮਣ ਵਾਲੇ ਕਈ ਪੁੱਤ ਸੀ ਉਹ ਸੁਧਰ ਹੀ ਨਹੀਂ ਸਕੇ, ਬਦਲ ਹੀ ਨਹੀਂ ਸਕੇ, ਇਹ ਨਹੀਂ ਕਿਸੇ ਨੂੰ ਬਦਲਿਆ ਜਾ ਸਕਦਾ, ਚੰਗੇ ਇਕੱਠੇ ਹੋ ਜਾਂਦੇ ਹੁੰਦੇ ਆ। ਤੇ ਅਗਲੀ ਗੱਲ ਇਹ ਹੈ ਇਮਾਨਦਾਰ ਦੀ ਕਿਹੜੇ ਬੰਦੇ ਨੂੰ ਲੋੜ ਨਹੀਂ, ਅੱਜ ਤੁਸੀਂ ਸੋਚ ਕੇ ਵੇਖੋ ਕਿਹੜੀ ਸੰਸਥਾ ਜਿੱਥੇ ਇਮਾਨਦਾਰ ਬੰਦਿਆਂ ਦੀ ਲੋੜ ਨਹੀਂ, ਭਰੋਸੇਯੋਗ ਬੰਦਿਆਂ ਦੀ ਲੋੜ ਨਹੀਂ, ਇਮਾਨਦਾਰ ਸੱਚਾ ਬੰਦਾ ਹੋਵੇ। ਮੰਨ ਲਓ ਜਿੰਨੇ ਬੈਠੇ ਹੋ ਕੋਈ ਜਵਾਈ ਲੱਭੋਗੇ ਕੱਲ ਨੂੰ, ਕੋਈ ਨੂੰਹ ਲੱਭੋਗੇ, ਕੁੜਮ ਲੱਭੋਗੇ, ਕੀ ਸੋਚਦੇ ਨੇ ਅਸੀਂ ਬੰਦੇ ਸੱਚੇ ਹੋਣ, ਇਮਾਨਦਾਰ ਹੋਣ, ਝੂਠ ਨਾ ਬੋਲਣ, ਇਮਾਨਦਾਰ ਬੰਦੇ ਅਸਲ ਦੇ ਵਿੱਚ ਇਮਾਨਦਾਰ ਹਰੇਕ ਨੂੰ ਚਾਹੀਦਾ, ਪਰ ਜਿਹੜਾ ਰੋ ਮਟੀਰੀਅਲ ਹੈ, ਰੋ ਮਟੀਰੀਅਲ ਸਾਡਾ ਉਹ ਮਾੜਾ ਹੈ, ਉਹ ਖਰਾਬ ਹੈ। ਜਿਹੜੇ ਵੀ ਮਹਿਕਮੇ ਦੇ ਵਿੱਚ ਅੱਜ ਬੰਦੇ ਜਾਂਦੇ ਨੇ ਬੇਈਮਾਨ ਨੇ, ਉਹ ਚਾਹੇ ਜਾਣ ਲੀਡਰ ਲੀਡਰਾਂ ਚ, ਉਹਨਾਂ ਚ ਵੀ 90% 95% ਰੋ ਮਟੀਰੀਅਲ ਤੇ ਇੱਥੋਂ ਹੀ, ਹੁਣ ਇੱਥੋਂ ਚੱਕ ਕੇ ਲੀਡਰ ਲੀਡਰਾਂ ਚ ਲੈ ਗਏ, ਇੱਥੋਂ ਹੀ ਚੱਕੇ ਨੇ, 95 ਮਾੜੇ ਨੇ 5 ਠੀਕ ਨੇ, ਇੱਥੋਂ ਚੱਕੇ ਲੀਡਰਾਂ ਚ ਲੈ ਗਏ, ਰੇਸ਼ੋ ਕੀ ਨਿਕਲੂ 95-5, ਇੱਥੋਂ ਚੱਕੇ ਰੋ ਮਟੀਰੀਅਲ ਤੇ ਇੱਥੇ ਹੀ ਹੈ, ਸਮਾਨ ਤੇ ਇੱਥੇ ਹੀ ਹੈ। ਜੇ ਕੱਚਾ ਪਿੱਲਾ ਪਿੱਲੀਆਂ ਇੱਟਾਂ ਨੇ, ਚਾਹੇ ਦੀਵਾਨ ਹਾਲ ਬਣਾ ਲਓ ਚਾਹੇ ਲੰਗਰ ਹਾਲ ਬਣਾ ਲਓ, ਉਹ ਪਿੱਲਾਂ ਤੇ ਸਾਰਾ ਕੁਛ ਹੀ ਬਣੂ, ਫਿਰ ਰੋ ਮਟੀਰੀਅਲ ਮਾੜਾ, 95-5 ਦੀ ਰੇਸ਼ੋ ਨਿਕਲੂ, ਜਿਹੜੇ ਮਰਜ਼ੀ ਮਹਿਕਮੇ ਚ ਲੈ ਜਾਓ 95-5 95-5, ਅੱਛਾ ਲੀਡਰਾਂ ਚ ਲੈ ਜਾਓ 95-5, ਅਫਸਰਾਂ ਚ ਲੈ ਜਾਓ 95-5, ਇੱਦਾਂ ਹੀ ਰੇਸ਼ੋ ਨਿਕਲੂ। ਤੇ ਜੇ ਧਰਮ ਚ ਲੈ ਜਾਓ, ਰੋ ਮਟੀਰੀਅਲ ਤੇ ਇੱਥੇ ਹੀ ਚੱਕਿਆ, ਹੁਣ 95-5 ਬਾਬਿਆਂ ਚ ਲੈ ਜਾਓ 95-5, ਤੇ ਜੇ ਪਰਮੇਸ਼ਰ ਦੁਆਰ ਲੈ ਆਓ ਇੱਥੇ ਵੀ 95-5, ਇਹ ਨਹੀਂ ਅਸੀਂ ਕਹਿ ਸਕਦੇ ਵੀ ਇੱਥੇ 50-50 ਹੋ, ਇੱਥੇ ਵੀ 95-5। ਤੁਸੀਂ ਕਿਹੜਾ ਉੱਤੋਂ ਲੈ ਆਏ ਬੰਦੇ ਵੀ ਉੱਤੋਂ ਹੀ ਉੱਤਰ ਆਏ ਕਿੱਧਰ, ਏਦਾਂ ਨਹੀਂ ਹੋ ਸਕਦਾ, ਉਸ ਰੋ ਮਟੀਰੀਅਲ ਤੇ ਉੱਥੋਂ ਹੀ ਆਉਣਾ, ਸੁਭਾਅ ਤੇ ਉੱਥੋਂ ਹੀ ਆਉਣਾ, ਘੜਿਆ ਜਾਣਾ। ਅੱਛਾ ਜਦੋਂ ਰੋ ਮਟੀਰੀਅਲ ਵਧੀਆ ਹੋ ਗਿਆ ਫਿਰ 50-50 ਹੋ ਗਏ, ਸਮਾਜ ਚੰਗਾ, ਮਤਲਬ ਬੱਚਿਆਂ ਦੀ ਜਦੋਂ ਆਪਣੇ ਨਿਆਣਿਆਂ ਦੀ ਵਾਰੀ ਆਈ, ਥੋੜੇ ਇਮਾਨਦਾਰ ਹੋਏ, ਚੰਗੇ ਹੋਏ, ਪੜ੍ਹ ਲਿਖ ਗਏ, ਫਿਰ 50-50 ਜੇ ਹੋ ਜਾਣ, ਫਿਰ ਜਿਹੜੇ ਵੀ ਮਹਿਕਮੇ ਚ ਚੱਕੋਗੇ ਇੱਥੋਂ ਚੱਕੇ ਸੀ ਤੇ ਹਰ ਮਹਿਕਮੇ ਚ ਕਿੰਨੇ ਕਿੰਨੇ 50-50। ਅਗਲਾ ਕਹਿੰਦਾ ਅਸੀਂ ਅੱਜ ਗੱਲ ਕਰਦੇ ਹਾਂ ਖਾਲਿਸਤਾਨ ਬਣਾਉਣ ਦੀ, ਰੋ ਮਟੀਰੀਅਲ ਕਿੱਥੋਂ ਆਊ, ਇੱਥੋਂ ਹੀ ਚੱਕੋਗੇ, ਇੱਥੋਂ ਹੀ ਚੱਕੋਗੇ ਨਾ, ਆਹੀ ਹੋਣਗੇ ਲੀਡਰ ਜਿਹੜੇ ਅੱਜ ਦਿਸਦੇ, ਰੋ ਮਟੀਰੀਅਲ ਬਦਲਣਾ ਪੈਣਾ, ਉਹਨੂੰ ਸਮਝਾਉਣਾ ਪੈਣਾ, ਉੱਥੋਂ ਹੀ ਚੱਕਣਾ, ਜਦੋਂ ਰੋ ਮਟੀਰੀਅਲ ਇਹ ਚੱਕਣਾ ਹੈ ਤੇ ਫਿਰ ਇਹੀ ਰੇਸ਼ੋ ਨਿਕਲੂ 95-5। ਅਜੇ ਤੇ ਸਾਰਾ ਕੁਛ ਹੀ ਸੁਧਾਰਨ ਵਾਲਾ ਆ, ਅਜੇ ਤੇ ਬੱਚੇ ਬੱਚੇ ਨੂੰ ਪੈਰਾਂ ਤੇ ਖੜੇ ਕਰਨ ਵਾਲਾ, ਕੌਨਫੀਡੈਂਸ ਭਰਨ ਵਾਲਾ, ਸੱਚੇ ਬਣਾਉਣ ਵਾਲਾ, ਬੇਟਾ ਸੱਚ ਦੱਸ ਝੂਠ ਨਾ ਬੋਲਿਆ ਕਰ, ਗੱਲ ਗੱਲ ਤੇ ਝੂਠ ਬੋਲੀ ਜਾਂਦਾ, ਕਾਇਮ ਹੋ, ਇਮਾਨਦਾਰ ਹੋ, ਤੇ ਜਾਂ ਫਿਰ ਅਗਲਾ ਕਵੇ ਕਿਤੇ ਚੰਗੀ ਕੰਟਰੀ ਦੇ ਵਿੱਚ ਪਲੇ ਹੋਏ ਨਿਆਣੇ ਹੋਣ ਤੇ 500-700 ਤਰਲੇ ਕਰਕੇ ਲਿਆਂਦੇ ਜਾਣ ਵੀ ਸਿੱਖੋ ਤੇ ਆਓ ਆ ਕੇ ਕਰੋ ਮਾੜਾ ਜਿਹਾ, ਫਿਰ ਤੁਸੀਂ ਕਹਿ ਸਕਦੇ ਹੋ ਵੀ 50-50 ਹੈ, ਨਹੀਂ ਤੇ ਨਹੀਂ। ਸਾਰਾ ਰੋ ਮਟੀਰੀਅਲ ਹੀ ਵਿਗੜਿਆ ਪਿਆ, ਗੰਦ ਪਿਆ ਹੋਇਆ, ਜਿਹੜੇ ਮਰਜ਼ੀ ਮਹਿਕਮੇ 'ਚ ਫਿਰ ਤੇ ਜਾਣਾ ਹੀ ਜਾਣਾ ਨਾ, ਉਹਦੇ ਹਰ ਥਾਂ ਤੇ ਹੀ ਜਾਣਾ। ਏਦਾਂ ਹੈ ਜੇ ਟੈਂਕੀ ਦੇ ਵਿੱਚ ਚਾਰ ਸੱਪ ਮਰ ਜਾਣ ਨਾ ਉੱਤੇ ਜ਼ਹਿਰ ਭੁੱਲ ਜੇ ਟੈਂਕੀ 'ਚ, ਫਿਰ ਹਰੇਕ ਟੂਟੀ 'ਚ ਜ਼ਹਿਰ ਜਾਊ, ਕਿਉਂਕਿ ਟੈਂਕੀ ਦੀ ਜ਼ਹਿਰ ਚੂ ਘੁਲ ਗਈ ਨਾ, ਫਿਰ ਤੇ ਹਰੇਕ ਬਾਥਰੂਮ 'ਚ ਪਾਣੀ ਜਿਹੜਾ ਜਾਣਾ ਨਾ, ਜਿੱਥੇ ਜਾਣਾ ਉਹ ਜ਼ਹਿਰ ਨਾਲ ਹੀ ਜਾਣੀ ਹੈ, ਉਹ ਗੰਦ ਨਾਲ ਹੀ ਜਾਣਾ। ਇਹ ਟੈਂਕੀਆਂ 'ਚ ਦੇ ਵਿੱਚ ਜ਼ਹਿਰ ਘੁਲ ਗਈ ਹੈ, ਸਾਡੇ ਸਮਾਜ ਦਾ ਢਾਂਚਾ ਇਹਨਾਂ ਦਾ। ਤੇ ਇੱਕ ਹੋਰ ਇਹਨੂੰ ਵਿਸ਼ੇ ਨੂੰ ਜੇ ਮੈਂ ਗੱਲ ਕਰਾਂ, ਮਤਲਬ ਇੱਕ ਬੰਦੇ ਦੀ ਸਾਈਕੀ ਹੁੰਦੀ ਹੈ, ਇੱਕ ਫੈਮਿਲੀ ਦੀ ਸਾਈਕੀ ਹੁੰਦੀ ਹੈ, ਇੱਕ ਸਮਾਜ ਦੀ ਸਾਈਕੀ ਹੁੰਦੀ ਹੈ। ਸਮਾਜ ਦਾ ਸੁਭਾਅ ਹੁੰਦਾ ਇੱਕ, ਕਿਵੇਂ ਹੁਣ ਮੰਨ ਲਓ ਇਹਨੂੰ ਕਿੱਦਾਂ ਮੈਂ ਐਕਸਪਲੇਨ ਕਰਾਂ, ਜਿਵੇਂ ਮੰਨ ਲਓ ਆਪਣੇ ਪਿੰਡਾਂ ਦੇ ਵਿੱਚ ਇਦਾਂ ਦੇ ਪਰਿਵਾਰ ਨਹੀਂ, ਇੱਕ ਫੈਮਿਲੀ ਦੀ ਸਾਈਕੀ ਏਦਾਂ, ਸਾਰੇ ਟੱਬਰ ਦਾ ਸੁਭਾਅ ਏਦਾਂ ਦਾ ਬਈ ਜੇ ਉਹਨਾਂ ਦੀ ਲੜਕੀ ਪੜ੍ਹਨ ਗਈ ਬਾਹਰ ਪਟਿਆਲੇ ਤੇ ਦਾਦਾ ਵੀ ਨਹੀਂ ਜਾਣ ਦਿੰਦਾ, ਪਿਓ ਵੀ ਨਹੀਂ ਜਾਣ ਦਿੰਦਾ, ਭੈਣ ਕੋਈ ਨਹੀਂ ਪਸੰਦ ਕਰਦਾ, ਸਾਰੇ ਟੱਬਰ ਦੀ ਸਾਈਕੀ ਕੀ ਹੈ ਵੀ ਇਹ ਨਹੀਂ ਜਾ ਸਕਦਾ। ਇੱਕ ਫੈਮਿਲੀ ਦੀ ਸਾਈਕੀ ਇਹ ਹੈ ਵੀ ਪੜ੍ਹਨਾ ਚਾਹੀਦਾ, ਪਿਓ ਦਾਦਾ ਵੀ ਪੜ੍ਹਿਆ ਲਿਖਿਆ, ਉਹ ਵੀ ਪੜ੍ਹਿਆ ਸੀ, ਉਹ ਵੀ ਨੌਕਰੀ ਕਰਦਾ ਰਿਹਾ, ਜੌਬ ਕਰਦਾ ਰਿਹਾ, ਗਾਂ ਪੁੱਤ ਵੀ ਕਰਦਾ, ਅੱਗੇ ਪੋਤਰਾ ਵੀ ਕਰਦਾ, ਉਹ ਕਿਤੇ ਬੇਟੀਆਂ ਪੜ੍ਹਨੀਆਂ, ਉਹ ਫੈਮਿਲੀ ਦੀ ਸਾਈਕੀ ਹੋਰ ਤਰ੍ਹਾਂ ਦੀ, ਦਿਮਾਗ ਇੱਦਾਂ ਘੜਿਆ। ਅੱਛਾ ਹੁਣ ਵੇਖੋ ਇਹ ਸਾਈਕੀ ਜਿਹੜੀ ਹੈ ਫੈਮਿਲੀ ਦੀ, ਬੰਦੇ ਦੀ ਸਾਈਕੀ ਹੁੰਦੀ ਹੈ, ਫਿਰ ਫੈਮਿਲੀ ਦੀ ਸਾਈਕੀ ਹੁੰਦੀ ਹੈ, ਫਿਰ ਕਿਸੇ ਕਿਸੇ ਨਾ ਪਿੰਡ ਦੀ ਸਾਈਕੀ ਇੱਦਾਂ ਦੀ ਹੁੰਦੀ ਹੈ ਵੀ ਅਸੀਂ ਤੇ ਸਰਪੰਚ ਚੁਣਨਾ ਹੈ, ਚੰਗਾ ਬੰਦਾ ਚੁਣ ਲੈਣਾ, ਕੋਈ ਸ਼ਰਾਬ ਨਹੀਂ ਪਿਆਉਣੀ, ਕੁਛ ਨਹੀਂ ਕਰਨਾ, ਬੰਦਾ ਚੁਣ ਲੈਣਾ, ਪਿੰਡ ਦਾ ਹੀ ਸਾਈਕੀ ਇੱਦਾਂ ਦੀ। ਤੇ ਸਮਾਜ ਜਿਹੜਾ ਅੱਡ ਅੱਡ ਸਟੇਟਾਂ ਹੈ ਤੇ ਸਾਈਕੀ ਅੱਡ ਅੱਡ ਹੈ, ਜਿਹੜੀਆਂ ਆਹ ਸਟੇਟਾਂ ਜਿਹੜੀਆਂ ਉਧਰਲੇ ਪਾਸੇ ਆਪਣੇ ਬੰਗਾਲ ਵੱਲ ਨੇ, ਉਧਰ ਉਹਨਾਂ ਦੇ ਮੰਤਰੀ ਕੋਈ ਬੱਤੀ ਲਾ ਕੇ ਨਹੀਂ ਘੁੰਮਦੇ, ਉਹ ਲੋਕ ਪੜ੍ਹੇ ਲਿਖੇ ਨੇ, ਜੇ ਮੰਤਰੀ 10 ਗੱਡੀਆਂ ਬੱਤੀਆਂ ਲਾਲੀਆਂ ਲੈ ਕੇ ਆ ਜੇ ਉਹਨੂੰ ਕਹਿਣਗੇ ਤੂੰ ਅਸੀਂ ਮੰਤਰੀ ਬਣਾ ਸਕਦੇ। ਉਹਨਾਂ ਦੀ ਮੁੱਖ ਮੰਤਰੀ ਵੇਖੀਦਾ ਉਹ 2 ਗੱਡੀਆਂ ਹੁੰਦੀਆਂ, ਕੋਈ ਬੱਤੀ ਨਹੀਂ ਹੁੰਦੀ, ਕੱਲਿਓ ਹੀ ਫਿਰਦੀ ਹੁੰਦੀ, ਸਾਈਕੀ ਇੱਦਾਂ ਦੀ ਉਹਨਾਂ ਦੀ। ਅਮਰੀਕਾ ਕੈਨੇਡਾ ਦੇ ਲੋਕਾਂ ਦੀ ਸਾਈਕੀ ਹੋਰ ਤਰ੍ਹਾਂ ਦੀ ਹੈ, ਸਾਡੀ ਸਾਈਕੀ ਹੋਰ ਤਰ੍ਹਾਂ ਦੀ ਹੈ, ਜਿਹੜੀ ਨਾ ਸਮਾਜ ਦੀ ਘਾੜਤ ਘੜਨੀ ਹੁੰਦੀ ਹੈ, ਜਿਹੜੀ ਸੋਚ ਘੜਨੀ ਹੁੰਦੀ ਹੈ, ਉਹ ਸੋਚ ਸਮਾਜ ਵਿਗਿਆਨੀਆਂ ਨੇ ਘੜਨੀ ਹੁੰਦੀ ਹੈ। ਧਿਆਨ ਇੱਧਰ ਰੱਖੋ, ਵੇਖੋ ਮੈਂ ਆਪਣੀ ਸੋਚ ਘੜਨੀ ਵੀ ਮੈਂ ਕੀ ਮੇਰੇ ਲਈ ਠੀਕ ਹੈ, ਕੀ ਮੇਰੇ ਲਈ ਗਲਤ ਹੈ, ਪਰਿਵਾਰ ਦੀ ਸਾਈਕੀ ਅਸੀਂ ਘੜਨੀ ਹੁੰਦੀ ਹੈ। ਜਿਹੜੇ ਸਮਾਜ ਵਿਗਿਆਨੀ ਨੇ ਉਹਨਾਂ ਨੇ ਸਮਾਜ ਦੀ ਸਾਈਕੀ ਘੜਨੀ ਹੁੰਦੀ ਹੈ, ਪੁਆਇੰਟ ਆਫ ਵਿਊ ਬਣਾਉਣਾ ਹੁੰਦਾ ਹੈ, ਨਜ਼ਰੀਆ ਬਣਾਉਣਾ ਹੁੰਦਾ ਹੈ ਵੀ ਲੜਕੀਆਂ ਨੂੰ ਕਿਵੇਂ ਵੇਖਣਾ ਹੈ, ਨੂੰਹਾਂ ਨੂੰ ਕਿਵੇਂ ਵੇਖਣਾ ਹੈ, ਦਾਜ ਦਹੇਜ ਨਹੀਂ ਹੋਣਾ ਚਾਹੀਦਾ, ਸਮਾਜ ਦੀ ਇੱਕ ਸਾਈਕੀ ਘੜਨ। ਇਹ ਸਮਾਜ ਵਿਗਿਆਨੀ ਹੁੰਦੇ ਨੇ ਜਿਹੜੇ, ਉਹ ਇਹਦੇ ਤੇ ਕੰਮ ਕਰਦੇ ਨੇ। ਹੁਣ ਸਾਡਾ ਬੇੜਾ ਬਹਿ ਗਿਆ ਸਾਡੇ ਸਮਾਜ ਵਿਗਿਆਨੀਆਂ ਦੇ ਉੱਤੇ, ਧਰਮ ਹਾਵੀ ਹੈ ਜਿਨ੍ਹਾਂ ਨੇ ਸਾਈਕੀ ਘੜਨੀ ਹੈ, ਤੇ ਉਹ ਜਦੋਂ ਘੜਦੇ ਨੇ ਉਹਨਾਂ ਦੇ ਜਿਹੜੇ ਦਿਮਾਗ ਘੜੇ ਹੋਏ ਨੇ, ਉਹ ਜੋ ਪੁਰਾਣੀਆਂ ਰੀਤਾਂ ਪੁਰਾਣੀ ਸੋਚ ਉਹ ਜਦੋਂ ਫਿਰ ਲੋਕਾਂ 'ਚ ਆਉਂਦੀ ਹੈ, ਕੱਖ ਨਹੀਂ ਵੱਟੀਦਾ, ਕੁਛ ਨਹੀਂ ਬਣਦਾ। ਫਿਰ ਤੁਸੀਂ ਵੇਖੋਗੇ PhD ਕੀਤੇ ਪ੍ਰੋਫੈਸਰ ਵੀ ਮੁੰਡੇ ਦੇ ਵਿਆਹ ਦੇ ਉੱਤੇ ਰੱਜ ਕੇ ਦਾਜ ਮੰਗ ਲੈਂਦੇ, ਸਮਾਜ ਦੀ ਸਾਈਕੀ ਇੱਦਾਂ ਦੀ ਬਣ ਗਈ, ਘੜਤ ਇੱਦਾਂ ਦੀ ਘੜੀ ਗਈ। ਹੁਣ ਬਾਹਰਲਿਆਂ ਦੇਸ਼ਾਂ ਦੇ ਵਿੱਚ ਕੁਝ ਹੋਰ ਹੈ, ਸਾਡੀ ਸਾਈਕੀ ਕੀ ਹੈ, ਜਿੰਨਾ ਚਿਰ 20 ਬੰਦੇ ਜਾਣਨਗੇ ਨਹੀਂ ਤੇ ਮੇਰਾ ਜਿਉਣਾ ਕਾਹਦਾ ਹੋਇਆ, ਜਿੰਨਾ ਚਿਰ ਅਗਲਾ ਫਤਿਹ ਨਾ 10 ਬੰਦੇ ਬੁਲਾਉਣ, ਮੈਨੂੰ ਤੇ ਸਵਾਦ ਹੀ ਨਹੀਂ ਲੱਗਦੀ ਰੋਟੀ, ਬੰਦਾ ਸਾਡੇ ਐ ਸੋਚਦੇ। ਮੈਂ ਕਿੰਨੀ ਵਾਰੀ ਸੁਣਾਇਆ ਵੀ ਬੰਦਾ ਮਿੱਟੀ ਘੱਟੇ ਦੇ ਵਿੱਚ ਬਾਹਰ ਡਿਊੜੀ ਦੇ ਵਿੱਚ ਬੈਠਾ ਰਹਿੰਦਾ, ਜਿਹੜੀ ਟਰਾਲੀ ਲੰਘਦੀ ਹੈ ਘੱਟਾ ਪਾ ਜਾਂਦਾ, ਜਿਹੜਾ ਮੋਟਰਸਾਈਕਲ ਲੰਘਦਾ ਘੱਟਾ ਪਾ ਜਾਂਦਾ, ਜਿਹੜਾ ਸਾਈਕਲ ਲੰਘਦਾ ਉਹ ਧੂੜ ਪਾ ਜਾਂਦਾ, ਭੇਡਾਂ ਬੱਕਰੀਆਂ ਲੰਘਦੀਆਂ ਨੇ ਉਹ ਐਂ ਘੱਟਾ ਹੀ ਪਾਉਂਦੀਆਂ ਜਾਂਦੀਆਂ ਨੇ ਤੇ ਬਾਹਰ ਬੈਠਾ ਹੈ 60-65 ਸਾਲ ਦਾ 70 ਸਾਲ ਦਾ ਹੋ ਗਿਆ ਪਤਾ ਕਿਹੜੀ ਗੱਲ ਦਾ ਭੁੱਖਾ ਹੈ ਵੀ ਜੇ 100 ਲੰਘੂ ਤੇ 10 ਕੁ ਜਣੇ ਐਂ ਕਹੇ ਉਹ ਸਤਿ ਸ੍ਰੀ ਅਕਾਲ ਸਰਦਾਰ ਜੀ ਹੋਰ ਕਿਵੇਂ ਉਹ ਬਸ ਇੰਨੀ ਗੱਲ ਦਾ ਭੁੱਖਾ ਮਿੱਟੀ ਫੱਕਦਾ ਰਹੀ ਹੋਰ ਸਤਿ ਸ੍ਰੀ ਅਕਾਲ ਜੀ ਇੰਨੀ ਗੱਲ ਦਾ ਕੀ ਹਾਲ ਹੈ ਜੀ ਤੁਹਾਡਾ ਬਸ ਭੁੱਖਾ ਇਹ ਸਾਈ ਸਾਈ ਹੈ ਤੇ ਬਾਹਰਲੇ ਲੋਕਾਂ ਦਾ ਦਿਮਾਗ ਪਤਾ ਕਿੱਦਾਂ ਘੜਿਆ ਮੈਂ ਆਇਆ ਨਵਾਂ ਨਵਾਂ ਘਰ ਬਣਾ ਲਿਆ ਜਦੋਂ ਵੇਖਦੇ ਨੇ ਵੀ 5 ਕੁ ਸਾਲਾਂ 'ਚ ਮੈਨੂੰ ਤੇ ਆਂਢੀ ਗੁਆਂਢੀ ਬੁਲਾਉਣ ਲੱਗ ਗਏ ਇਹ ਤੇ ਹੁਣ ਮੈਨੂੰ ਪੁੱਛਣ ਲੱਗ ਜਾਂਦਾ ਕਦੇ ਸਬਜ਼ੀ ਦੇ ਗਿਆ ਕਦੇ ਮਿਲਣ ਆ ਗਿਆ ਉਹ ਅੱਕ ਜਾਂਦੇ ਨੇ ਕਹਿਣਗੇ ਇੱਥੇ ਮੈਨੂੰ ਜ਼ਿਆਦਾ ਜਾਣਨ ਲੱਗ ਗਏ ਛੱਡ ਦਿਓ ਹੁਣ ਨਵੇਂ ਥਾਂ 'ਤੇ ਚੱਲਦੇ ਆ ਇਹਨਾਂ 'ਚ ਨਹੀਂ ਰਹਿਣਾ ਤੇ ਜ਼ਿਆਦਾ ਆ ਗਏ ਉਹਨਾਂ ਦਾ ਦਿਮਾਗ ਇੱਦਾਂ ਘੜਿਆ ਸਾਹਮਣੇ ਸਾਡੇ ਬਾਹਰ ਕਿਸੇ ਨੂੰ ਕੁੱਟਣਗੇ ਉਹਦੀ ਵੀਡੀਓ ਬਣਾਵਾਂਗੇ ਉਹਨਾਂ ਨੂੰ ਇਹ ਘੜਿਆ ਵੀ ਹੱਥ ਲਾਵੇ ਸੀ ਉਹਦੀ ਫੋਨ ਕਰ ਪੁਲਿਸ ਉਹਦੀ ਪੁਲਿਸ ਆਵੇ ਮੈਨੂੰ ਫੜਾ ਇਹਨੂੰ ਗ੍ਰਿਫਤਾਰ ਕਰ ਗੱਡੀ ਗਲਤ ਚਲਾਵੇ ਆਪਾਂ ਪਤਾ ਕੀ ਕਹਿੰਦੇ ਆ ਮੈਂ ਬਚ ਕੇ ਨਿਕਲੋ ਮਸਾਂ ਬਚਿਆ ਯਾਰ ਇਹ ਤੇ ਆਪਾਂ ਏਦਾਂ ਗੱਡੀ 'ਚ ਬੈਠੀ ਸੋਚ ਜਾਂਦੇ ਇਹ ਨੀ ਘਰੇ ਪਹੁੰਚਦਾ ਬਸ ਇੰਨੇ ਇੰਨਾ ਕਹਿ ਕੇ ਆਪਾਂ ਆਪਣੇ ਘਰ ਆ ਜਾਂਦੇ ਇਹ ਨੀ ਪਹੁੰਚਦਾ ਘਰੇ ਇਹਦੀ ਤਿਆਰ ਲੱਗੀ ਇਹ ਲੈ ਕੇ ਮਰੂ ਗੁਜ਼ਰੇ ਇੰਨਾ ਕਹਿ ਕੇ ਬਸ ਪਰ ਉਹਨਾਂ ਨੇ ਪਤਾ ਕੀ ਕਰਨਾ ਉਹਨਾਂ ਨੇ ਉਸੇ ਵੇਲੇ ਗੱਡੀ ਮਗਰ ਲਾ ਕੇ ਪੁਲਿਸ ਨੂੰ ਕਾਲ ਕਰ ਦੇਣੀ ਵੀ ਇਹਦੇ ਤੋਂ ਬਚੋ ਇਹ ਬੰਦੇ ਪਤਾ ਨੀ ਕਿੰਨੇ ਕੁ ਮਾਰ ਦੂ ਆਹ ਟਰੱਕ ਵਾਲਾ ਖਰਾਬ ਕਰ ਰਿਹਾ ਸਾਡੇ ਕਹਿੰਦੇ ਮੈਂ ਬਚਾ ਮਗਰੋਂ ਲਵੇ ਦੁਨੀਆ ਸੀ ਕੀ ਲੈਣਾ ਸਾਡਾ ਦਿਮਾਗ ਹੀ ਇੱਦਾਂ ਘੜਿਆ ਸਾਡੀ ਘਾੜ ਤੈ ਘੜੀ ਹੋਈ ਹੈ ਮਤਲਬ ਸਮਾਜਕ ਵਿਗਿਆਨੀਆਂ ਨੇ ਸਮਾਜ ਜਿਹੜਾ ਘੜਿਆ ਹੈ ਨਾ ਉਹਦੇ ਤੇ ਹਾਵੀ ਪਤਾ ਕੀ ਹੈ ਪੁਰਾਣੀਆਂ ਮਨੌਤਾਂ ਪਰੰਪਰਾਵਾਂ ਪੁਰਾਣਾ ਢਾਂਚਾ ਉਹ ਹਾਵੀ ਹੈ ਕਿੰਨੇ ਦੱਸਿਆ ਹੈ ਹੁਣ ਹੁਣ ਮੰਨ ਲਓ ਇਹ ਵੀ ਔਰਤ ਐ ਹੋਵੇ ਉਹ ਐ ਵਧੀਆ ਇਹ ਚੀਜ਼ਾਂ ਸਾਨੂੰ ਸਾਡੇ ਕਥਾ ਵਾਚਕਾਂ ਨੇ ਸੁਣਾਈਆਂ ਬੱਚਾ ਐ ਹੋਵੇ ਸਹਿਨਸ਼ੀਲਤਾ ਰੱਖੇ ਘਰ ਵਾਲੇ ਦੀ ਆਖੇ ਚੱਲ ਪਤੀ ਵਰਤਾ ਪਤਨੀ ਵਰਤਾ ਸ਼ਬਦ ਬਾਰੇ ਸੁਣਿਆ ਵੀ ਬੰਦਿਆਂ ਤੂੰ ਮਰਜੇ ਤੂੰ ਨਾ ਕਿਸੇ ਕੰਨੀ ਵੇਖੀ ਔਰਤਾਂ ਨਾਲੋਂ ਵੱਧ ਤੇ ਬੰਦੇ ਠਰਕੀ ਨੇ ਪਤੀ ਵਰਤਾ ਦਾ ਰਾਗ ਅਲਾਪ ਲਾਪ ਕੇ ਪਤੀ ਵਰਤਾ ਫਿਰ ਆਪਣੇ ਘਰ ਵਾਲੇ ਨੂੰ ਤੂੰ ਲੈ ਆਈ ਸੀ ਜਾ ਕੇ ਕਦੇ ਪਤਨੀ ਵਰਤਾ ਵੀ ਸੁਣਾ ਦੋ ਵੀ ਬੰਦਾ ਵੀ ਪਤਨੀ ਵਰਤਾ ਰਵੇ ਦਿਮਾਗ 'ਚ ਕੀ ਵਾੜਿਆ ਵੀ ਤੂੰ ਗਲਤੀ ਨੀ ਕਰ ਸਕਦੀ ਫਿਰ ਰਾਜ ਤਪੋ ਰਾਜ ਰਾਜੋ ਨਰਕ ਤਪੋ ਰਾਜ ਮਿਲਦਾ ਹੈ ਜੀ ਅਗਲਾ ਕਹਿੰਦਾ ਮੈਂ ਕਿੱਥੇ ਮੁੱਖ ਮੰਤਰੀ ਬਣ ਸਕਦਾ ਪਰ ਕਈ ਬੰਦੇ ਵੇਖੇ ਨੇ ਆਉਂਦੇ ਨੇ 5-7 ਸਾਲਾਂ 'ਚ ਸਾਡੇ ਸਾਹਮਣੇ ਅਗਲੇ ਪਾਰਟੀਆਂ ਕੀ ਚੀਫ ਮਿਨਿਸਟਰ ਬਣ ਜਾਂਦੇ ਜਿਹੜੇ ਦਿਮਾਗ ਤੋਂ ਕੰਮ ਲੈਂਦੇ ਨੇ ਜਿਹੜੇ ਦਿਮਾਗ ਵਰਤਦੇ ਨੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਅਗਲੇ ਆਪਣਾ ਲਓ ਜੀ ਆਹ ਸਾਡਾ ਏਦਾਂ ਕੰਮ ਕਰਾਂਗੇ ਏਦਾਂ ਕਰਕੇ ਵਿਖਾਵਾਂਗੇ ਅਗਲੇ ਕਰਦੇ ਵੀ ਨੇ ਤੇ ਬਣ ਵੀ ਜਾਂਦੇ ਨੇ ਲੋਕੀ ਭਰੋਸਾ ਵੀ ਕਰ ਲੈਂਦੇ ਸਾਡੇ ਵਾਲਿਆਂ ਨੂੰ ਪੁੱਛ ਲਓ ਵੀ ਤੁਸੀਂ ਕਿਵੇਂ ਕਰੋਗੇ ਕਹਿੰਦੇ ਵੱਢ ਟੁੱਕ ਕਰਕੇ ਬਣ ਜਾਂਦੇ ਸਾਡੇ ਸੋਚਦੇ ਹੀ ਏਦਾਂ ਸਾਡਾ ਦਿਮਾਗ ਏਦਾਂ ਘੜਿਆ ਇਹਨਾਂ ਸਾਡੀ ਸਾਈਕੀ ਏਦਾਂ ਘੜੀ ਹੈ ਮਤਲਬ ਘਾੜਤੀ ਸਾਡੀ ਏਦਾਂ ਦੀ ਘੜੀ ਹੋਈ ਹੈ ਦਿਮਾਗ ਸੋਚਦਾ ਹੀ ਏਦਾਂ ਸਮਾਜ ਵਿਗਿਆਨੀ ਜਿਹਨਾਂ ਜਿਹਨਾਂ ਨੇ ਘਾੜਤ ਘੜਨੀ ਹੈ ਉਹ ਉਹਨਾਂ ਦੇ ਉੱਤੇ ਅਸਰ ਹੀ ਕੁਝ ਹੋਰ ਹੈ ਤੇ ਜੇ ਗੱਲ ਸਟਾਰਟ ਹੋਵੇ ਸ਼ੁਰੂ ਹੋਵੇ ਵੀ ਹਰ ਚੀਜ਼ ਨੂੰ ਨਜ਼ਰੀਆ ਤੁਸੀਂ ਬਣਾਉਂਦੇ ਹੈ ਐਂ ਵੇਖੋ ਐਂ ਨਜ਼ਰੀਆ ਘੜਦੇ ਹੋ ਤੇ ਏਦਾਂ ਦਾ ਨਜ਼ਰੀਆ ਘੜੋ ਸਮਾਜਿਕ ਢਾਂਚਾ ਜਿਹੜਾ ਡਿਵੈਲਪ ਵੀ ਹੋਵੇ ਜਿਹੜੀਆਂ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਵੀ ਰਹਿ ਜਾਣ ਤੇ ਡਿਵੈਲਪ ਵੀ ਹੋਵੇ ਸਮਾਜ ਅੱਗੇ ਵੀ ਜਾਵੇ ਤਰੱਕੀ ਵੀ ਕਰੇ ਜਿਹਦੇ ਵਿੱਚ ਆਜ਼ਾਦੀ ਵੀ ਹੋਵੇ ਖੁੱਲ ਵੀ ਹੋਵੇ ਆਜ਼ਾਦੀ ਵੀ ਹੋਵੇ ਖੁੱਲ ਵੀ ਹੋਵੇ ਬੰਦੇ ਦਾ ਵਿਕਾਸ ਵੀ ਹੋਵੇ ਤੇ ਰਿਸਪੈਕਟ ਵੀ ਰਿਸ਼ਤਿਆਂ ਦੀ ਹੋਵੇ ਏਦਾਂ ਦੀ ਘਾੜਤ ਘੜੋ ਸੋਚ ਘੜੋ ਏਦਾਂ ਦੀਆਂ ਕਿਤਾਬਾਂ ਲਿਖੋ ਏਦਾਂ ਦੇ ਗੀਤ ਬਣਾਓ ਪਰ ਸਾਡੇ ਤੇ ਫੁਕਰ ਪੁਣੇ ਨੇ ਮਾਰ ਲਿਆ ਲੱਖ ਰੁਪਈਏ ਚ ਵਿਆਹ ਕਰ ਲੈਂਦੇ ਕੇਰਲ ਵੱਲ ਲੋਕ ਸਾਡੇ 20 ਲੱਖ ਤੋਂ ਘੱਟ ਲੱਗਦਾ ਹੀ ਨਹੀਂ 30 ਲੱਖ 40 ਲੱਖ 50 ਲੱਖ ਕਰੋੜ ਇਦੂ ਥੱਲੇ ਤੇ ਗੱਲ ਹੀ ਨਹੀਂ ਕਰਦਾ ਕੋਈ ਤੇ ਗੀਤ ਵੀ ਉਹ ਚੱਲਦਾ ਜਿਹੜਾ ਹਥਿਆਰਾਂ ਵਾਲਾ ਹੋਵੇ ਹਰ ਗਾਇਕ ਨੇ ਦਿਮਾਗ ਚ ਵਾੜ ਵਾੜ ਕੇ ਇਦਾਂ ਕਰਦਾ ਫੈਰ ਕਰਦਾ ਆਹ ਕਰਦਾ ਆਹੀ ਕੁਛ ਹੈ। ਅਗਲਾ ਗੁਰਦੁਆਰੇ ਆਉਂਦਾ ਇਹ ਘਾਟ ਤੇ ਕੱਢਣਗੇ, ਇਹ ਸਾਨੂੰ ਥੋੜ੍ਹੇ ਜਿਹੇ ਠੰਡੇ ਕਰਨਗੇ, ਗੁਰਦੁਆਰੇ ਵੀ ਕਿਤੇ ਚੁੱਕ ਲੈ ਫਿਰ ਐਂ ਹੱਥਾਂ ਐਂ, ਉੱਥੇ ਵੀ ਉਹੀ ਗੱਲ ਵੀ ਤੁਸੀਂ ਇਹ ਗੱਲ ਸੱਚ ਕਰੋ। ਉਦੋਂ ਸੀ ਸਮਾਂ ਮਹਾਰਾਜ ਦੇ ਵੇਲੇ ਇਹ ਸਮਾਂ ਸੀ, ਅਗਲਾ ਗੁਰਦੁਆਰੇ ਆਵੇ ਸਾਈਕੀ ਘੜ ਦਿਓ ਵੀ ਪੜ੍ਹਨਾ ਵੀ ਨਿਆਣਿਓ। ਜਦੋਂ ਨਾ ਪੇਪਰਾਂ ਦੇ ਦਿਨ ਚੱਲਦੇ ਨੇ ਘਰੇ ਬਹਿ ਗਈ ਮੱਥਾ ਟੇਕ ਲਿਆ ਕਰੋ, ਉਦੋਂ ਪੜ੍ਹਨ ਤੇ ਜ਼ੋਰ ਦੇ ਦੇਣਾ ਤੁਸੀਂ, ਆਉਂਦਿਆਂ ਨੂੰ ਦਿਮਾਗ ਕੱਢ ਦਿਓ। ਚੰਗਾ ਭਲਾ ਅਗਲਾ ਪੜ੍ਹਦਾ ਹੁੰਦਾ, ਗਾਉਣ ਵਾਲੇ ਨੂੰ ਜਾਂ ਗੱਡੀ 'ਚ ਸੁਣਦਾ ਤਾਂ ਵੀ ਚੱਕ ਲਓ ਦੁਨਾਲੀਆਂ, ਤੇ ਜਦੋਂ ਅਗਲਾ ਇੱਥੇ ਆਉਂਦਾ ਇੱਥੇ ਜਦੋਂ ਅਗਲਾ ਸਾਡੇ ਕੋਲ ਆ ਕੇ ਬਹਿੰਦਾ ਇੱਥੇ ਵੀ ਏ ਕੇ 47 ਗੱਲ ਹੀ ਇਹ ਰਹਿ ਗਈ ਬਸ। ਸਮਾਜ ਵਿਗਿਆਨੀ ਸਵਾ ਸਮਾਜ ਦੀ ਘਾਟ ਕੱਢਣ ਗਏ ਉਹਨਾਂ ਨੇ ਯਾਰ ਬਿਊਟੀ, ਜਿਵੇਂ ਬਿਊਟੀ ਪਾਰਲਰ ਹੁੰਦਾ ਹੈ ਨਾ, ਉਹਨਾਂ ਨੇ ਉਹ ਬਿਊਟੀ ਹੈ ਜਿਹੜੀ ਉਹਨੂੰ ਨਿਖਾਰਨਾ ਹੁੰਦਾ ਹੁੰਦਾ, ਤੇ ਕਈ ਤੇ ਇਹੋ ਜਿਹੇ ਕਿੱਲਾਂ ਵਾਲੇ ਬੰਦੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਚਿੱਬ ਪਏ ਹੁੰਦੇ ਨੇ ਤੇ ਜਦੋਂ ਬਿਊਟੀ ਪਾਰਲਰ 'ਚ ਜਾਂਦੇ ਨੇ ਉਹ ਐਂ ਲੱਗਦੇ ਨੀ ਵੀ ਉਹੀ ਆ। ਮਤਲਬ ਬੀਬੀਆਂ ਜਾਂਦੀਆਂ ਨੇ, ਬੰਦੇ ਵੀ ਜਾਂਦੇ ਹੋਣ, ਪਰ ਇਹ ਜਿਹੜੇ ਉਹ ਉਹਨਾਂ ਦੀ ਇੱਕ ਕਲਾ ਹੈ, ਉਹ ਘੜ ਦਿੰਦੇ ਆ ਚਿਹਰਾ ਪਾ। ਇਹ ਤਾਂ ਸਮਾਜਿਕ ਵਿਗਿਆਨੀਆਂ ਨੇ ਸਮਾਜ ਦੀ ਬਿਊਟੀ ਨੂੰ ਨਿਖਾਰਨਾ, ਉਹਨੂੰ ਬਾਹਰ ਕੱਢਣਾ, ਇਹ ਕਲਾ ਹੈ ਇਹਨਾਂ ਲੋਕਾਂ ਦੇ ਵਿੱਚ। ਘੜੇਗਾ ਕੌਣ? ਸਾਰਾ ਪਕਾਊ ਵਾਲ ਭਰਿਆ ਸਮਝਾਉਣਗੇ ਕੀ ਕਿਸੇ ਬੰਦੇ ਨੂੰ? ਜਿੱਦਣ ਕਿਸੇ ਦਾ ਕੋਈ ਧੀ ਪੁੱਤ ਆਪਣੀ ਮਰਜ਼ੀ ਨਾਲ ਰਿਸ਼ਤਾ ਕਰਾ ਲਵੇ, ਮਰਨ ਮਾਰਨ ਤੱਕ ਕਿਉਂ ਜਾਂਦੇ ਨੇ? ਕਿਉਂਕਿ ਦਿਮਾਗ 'ਚ ਇਹ ਵਾੜਿਆ ਤੇਰੀ ਇੱਜ਼ਤ ਗਈ ਹੋਏ, ਅਣਖ ਗਈ ਹੋਏ। ਮੁੰਡਾ ਮਰਜ਼ੀ ਨਾਲ ਗਈ ਤੇਰੀ ਅਣਖ, ਉਹਨੂੰ ਕਹਿ ਦਿਓ ਜ਼ਿੰਮੇਵਾਰੀ ਹੈ ਤੇਰੀ, ਜ਼ਿੰਮੇਵਾਰੀ ਹੈ ਤੇਰੀ ਕਾਕਾ, ਕੱਲ ਨੂੰ ਦੋਸ਼ ਨਾ ਦਈ, ਇਹ ਨਾ ਕਹਿ ਦੀ ਵੀ ਹੁਣ ਗਲਤੀ ਹੋ ਗਈ, ਜੇ ਕਰਨ ਲੱਗਿਆ ਤੇ ਜ਼ਿੰਮੇਵਾਰੀ ਚੱਕਾ, ਪੈਰਾਂ ਤੇ ਖੜਾ ਹੋ ਜਾ। 18 ਸਾਲਾਂ ਦਾ ਲੱਗ ਪਿਆ ਕੰਮ ਕਰਨ, ਕਰ ਮਿਹਨਤ ਬਣਾ ਕਰ, ਜੇ ਇਹ ਕਰ ਸਕਦਾ ਹੈ ਇਹਦਾ ਮਤਲਬ ਤੂੰ ਫਿਰ ਜਿਹਨੂੰ ਲੜ ਲਾਏਗਾ ਉਹਨੂੰ ਰੋਟੀ ਵੀ ਖਵਾ ਸਕਦਾ, ਕਰ ਲੈ ਘਾਟ ਕੱਢੀ ਜਾ। ਸਾਡੇ ਤੇ ਬਸ ਇੱਕ ਮਾੜੀ ਜੀ ਗੱਲ ਹੋਈ ਨਹੀਂ ਤੇ ਇੱਜ਼ਤ ਰੁਲ ਗਈ, ਇੱਜ਼ਤ ਰੁਲ ਗਈ, ਇੱਜ਼ਤ ਰੁਲ ਗਈ, ਏਦਾਂ ਹੀ ਗੱਲਾਂ ਕਰੀ ਜਾਂਦੇ। ਮਤਲਬ ਸਾਰੇ ਦਾ ਸਾਰਾ ਸੋਚ ਹੈ ਜਿਹੜੀ ਸਾਡੀ ਇੱਦਾਂ ਦੀ ਘੜ ਦਿੱਤੀ ਗਈ ਹੈ, ਬਣਾ ਦਿੱਤੀ ਗਈ ਹੈ, ਸਮਾਜ ਦੀ ਘਾਟ ਘੜਨੀ ਇਹਨਾਂ ਲੋਕਾਂ ਨੇ। ਤਾਂ ਕਰਕੇ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਉਹ ਇਹ ਹੈ ਕਿ ਖੇਡ ਸਾਰੀ ਅਕਲ ਦੀ ਦਿਮਾਗ ਦੀ ਹੈ, ਬੰਦਾ ਚਾਹੇ ਤੇ ਬਹੁਤ ਕੁਝ ਕਰ ਸਕਦਾ, ਇਹਨੂੰ ਚਲਾ ਕੇ ਸੋਚ ਕੇ ਦਿਮਾਗ ਵਰਤ। ਹੁਣ ਸਾਡੇ ਜਿਹੜਾ ਬਾਹਰਲਾ ਸੋਚਣ ਵਾਲਾ ਪਾਸਾ ਤੇ ਬਲੌਕ ਹੈ, ਦਿਮਾਗ ਵਰਤਣ ਵਾਲਾ ਪਾਸਾ ਤੇ ਬੰਦ ਹੈ, ਬਸ ਤੁਸੀਂ ਨਹਾਈ ਚੱਲੋ, ਆਈ ਚੱਲੋ, ਗੋਲਕਾਂ ਭਰੀ ਚੱਲੋ, ਇੱਥੇ ਹੀ ਖੜਾ ਬਸ, ਪ੍ਰਸ਼ਾਦ ਲੈ ਲੈ 100 ਰੁਪਈਆ ਦੇ, ਸਰੋਪਾ ਲੈ ਲੈ ਘੱਟ ਦਏਗਾ ਫਿਰ ਨਹੀਂ ਮਿਲਦਾ, ਵੱਖਰੇ ਵੱਖਰੇ ਰੇਟ ਨੇ ਫਿਕਸ ਕੀਤੇ ਹੋਏ, ਪਾਠ ਮੁੱਲ ਵਿਕਦਾ, ਸਰੋਪਾ ਮੁੱਲ ਵਿਕਦਾ, ਦੇਗ ਮੁੱਲ ਵਿਕਦੀ, ਰਮਾਲਿਆ ਸਾਰਾ ਕੁਛ, ਤੇ ਜੇ ਛੇਤੀ ਪਾਠ ਕਰਾਉਣ ਦੀ ਡੇਟ ਲੈਣੀ ਹੈ ਉਹ ਜ਼ਿਆਦਾ ਪੈਸੇ ਲੱਗਦੇ ਨੇ, ਹੈ ਕਿ ਨਹੀਂ? ਤੇ ਫਿਰ ਕਿਹਦੇ ਧਰਮ ਧੰਦਾ ਨਹੀਂ, ਧਰਮ ਧੰਦਾ ਨਹੀਂ ਕਹਿੰਦੇ ਤੇ ਕਸਰ ਕੀ ਰਹਿ ਗਈ? ਹਰ ਚੀਜ਼ ਤੇ ਇੱਦਾਂ ਹੀ ਤੇ ਦਿਮਾਗ ਖੋਲਣ ਦੀ ਵਰਤਣ ਦੀ ਤੇ ਗੱਲ ਹੀ। ਮੈਂ ਕਹਿੰਦਾ ਇੱਕ ਕਲਾਸ ਲੱਗੀ ਹੋਵੇ ਅਗਲਾ ਸਾਲ ਨਸ਼ੇ 'ਚ ਰਹੇ, ਇੱਕ ਕਲਾਸ ਨਾਲ ਅਗਲਾ ਨਸ਼ੇ 'ਚ ਰਹੇ, ਜਾਂ ਵੇਖੋ ਅਗਲਾ ਨਾ 100% ਕੌਨਸਨਟ੍ਰੇਟ ਕਰਦਾ ਹੁੰਦਾ। ਇਹੋ ਜਿਹੇ ਸਾਡੇ ਸਥਾਨ ਨੇ ਜਿੱਥੇ ਜੇ ਉਹਨੂੰ ਹੁਕਮ ਕਰਦੇ ਨਾ ਉੱਥੇ ਗਏ ਨੂੰ ਵੀ ਐਂ ਕਰਨਾ, ਉੱਥੇ ਅਗਲਾ ਮੋੜ ਨਹੀਂ ਸਕਦਾ, ਅਗਲੇ ਦਾ 100% ਮਨ ਉੱਥੇ ਹਾਜ਼ਰ ਹੁੰਦਾ। ਜੇ ਉੱਦਣ ਉਹਨੂੰ ਮੈਸੇਜ ਦੇ ਦਈਏ ਦਿਮਾਗ 'ਚ ਵੀ ਤੈਂ ਅੱਜ ਤੋਂ ਬਾਅਦ, ਅੱਜ ਆਇਆ ਨਾ ਮੱਥਾ ਟੇਕਣ ਇੱਥੇ, ਇੰਨੀ ਸ਼ਰਧਾ ਹੁੰਦੀ ਹੈ ਉਹਨਾਂ ਦੀ ਵੱਡਿਆਂ ਥਾਵਾਂ ਤੇ ਬਣਾਈ ਹੋਈ ਹੈ ਨਾ ਦਿਮਾਗ 'ਚ, ਜਦੋਂ ਅਗਲਾ ਆਵੇ ਇੰਨਾ ਅਗਲਾ ਫਿਰ 50% 100% ਉੱਥੇ ਆਇਆ ਹੋਇਆ ਹੁੰਦਾ। ਪਿੰਡ ਵਾਲੇ ਗੁਰਦੁਆਰੇ 5 ਰੁਪਈਏ ਕੱਢਦਾ, ਉੱਥੇ ਸਭ ਤੋਂ ਵੱਡਾ ਨੋਟ ਕੱਢਦਾ, ਉੱਥੇ ਹਿਪਨੋਟਾਈਜ਼ ਹੋਇਆ ਹੁੰਦਾ ਮਾਇੰਡ, ਹਿਪਨੋਟਾਈਜ਼ ਹੋਇਆ ਹੁੰਦਾ ਤੇ ਜਦੋਂ ਬੰਦਾ ਹਿਪਨੋਟਾਈਜ਼ ਹੋਵੇ ਸਮੋਹਿਤ ਹੋ ਜਾਏ ਉਹਨੂੰ ਸਮੋਹਣ ਕਰ ਲਓ ਉਹ ਤੋਂ ਫਿਰ ਜੋ ਮਰਜ਼ੀ ਕਰਾ ਲਓ ਠੀਕ ਹੈ ਹਿਪਨੋਟਾਈਜ਼ ਅਗਲੇ ਹੋਏ ਹੈ ਆਏ ਹੈ ਖੜੇ ਹੈ ਐ ਹੋਏ ਆ ਤੇ ਜੇ ਉਦਣ ਨਾ ਉੱਥੇ ਕੋਈ ਬੰਦਾ ਬੈਠਾ ਤੇ ਹੁਣ ਸਾਡੇ ਆਗੂ ਤੇ ਉਹਦੇ ਦਿਮਾਗ 'ਚ ਭਰ ਦੇਣ ਵੀ ਕੀ ਕਰਦਾ ਮੈਂ ਜੀ ਦਿਹਾੜੀ ਕਰਦਾ ਕਿੰਨੇ ਪੈਸੇ ਲੈਂਦਾ ਮੈਂ ਜੀ 500 ਲੈਂਦਾ ਅੱਜ ਤੋਂ ਬਾਅਦ 500 ਲੈਂਦਾ ਨਾ ਤੇ ਕੰਮ 600 ਦਾ ਕਰਕੇ ਦੇਣ ਅਗਲਾ ਉੱਥੇ ਇੰਨਾ ਇੰਨਾ ਭਰੋਸਾ ਹੁੰਦਾ ਕਿ ਮੋੜ ਨਹੀਂ ਸਕਦਾ ਕਵੇ ਥੋਕ ਕੇ ਦਿਲ ਚੁੱਤਰ ਐ ਹੋਵੇ ਜੋ ਕਹਿਤਾ ਸੱਤ ਬਚਨ ਕੋਈ ਲੀਡਰ ਤੁਰਿਆ ਜਾਵੇ ਨਾ ਕਿਤੇ ਜਾਵੇ ਤੇ ਉੱਥੇ ਕਿਹਾ ਜਾਵੇ ਆਹ ਆਵਾਜ਼ ਆ ਇੱਥੇ ਅਗਲਾ ਕੰਬ ਜਾਏ ਵੀ ਅੱਛਾ ਅੱਜ ਤੋਂ ਬਾਅਦ ਕੋਈ ਘਪਲਾ ਮੈਂ ਨਹੀਂ ਕਰਦਾ ਲੈ ਮੇਰਾ ਵਾਅਦਾ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਕੁਰਸੀ ਜਾਂਦੀ ਹੈ ਜਾਵੇ ਮੈਂ ਦੋ ਨੰਬਰ ਦਾ ਕੰਮ ਨਹੀਂ ਹੋਣ ਦੋ ਜੇ ਮੇਰੀ ਬਾਂਹ ਫੜਦੇ ਹੋ ਤੁਸੀਂ ਇੱਥੋਂ ਜੇ ਮੈਨੂੰ ਮੈਸੇਜ ਮਿਲਦਾ ਸਰੂਪਾ ਦੇ ਦਿਓ ਬਸ ਆਹ ਸਰੂਪਾ ਦੇ ਦਿਓ ਅਗਲੇ ਨੂੰ ਢੱਕ ਦਿਓ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਨੂੰ ਪੱਤ ਮੇਰੀ ਢੱਕ ਦਿਓ ਅਗਲੇ ਗੁਨਾਹ ਢੱਕ ਦਿਓ ਇੱਕ ਕੱਪੜਾ ਐਸਾ ਦੇ ਦਿਓ ਅਗਲਾ ਫੱਬ ਜਾਏ ਅਗਲੇ ਦੀ ਜ਼ਿੰਦਗੀ ਜਿਵੇਂ ਕੱਪੜਾ ਐਸਾ ਮਿਲਿਆ ਕਿਤੇ ਕੱਪੜਾ ਪਾਇਆ ਤੇ ਫੱਬ ਫੱਬ ਪੈਂਦਾ ਬਸਤਰ ਤੇ ਉੱਥੋਂ ਐਸਾ ਪਿਆਰ ਦੇ ਦਿਓ ਐਸੀ ਅੰਦਰ ਭਾਵਨਾ ਐਸੀ ਉਹਨੂੰ ਇੱਕ ਸਮਾਜ ਦੇ ਵਿਕਾਸ ਦਾ ਨੁਕਤਾ ਸਮਝਾ ਦਿਓ ਆਤਮ ਵਿਸ਼ਵਾਸੀ ਬਣਾ ਕੇ ਐਸਾ ਪ੍ਰੇਮ ਦਾ ਕੱਪੜਾ ਬਣਾ ਕੇ ਵਾਪਸ ਭੇਜੋ ਫੱਬ ਫੱਬ ਆ ਜਾਏ ਬੰਦੇ ਦੇ ਚਮਕ ਆ ਜਾਏ ਇਹ ਇਹ ਕੰਮ ਕਲਗੀਆਂ ਵਾਲੇ ਕਰਦੇ ਨਹੀਂ ਹੋਣੇ ਇਹ ਗੁਰੂ ਨਾਨਕ ਵੇਲੇ ਨਹੀਂ ਹੁੰਦਾ ਹੋਣਾ ਹੁਣ ਜਦੋਂ ਅਗਲਾ ਆਉਂਦਾ ਹੋਏਗਾ ਤੇ ਉਹ ਗੱਲ ਹੀ ਹੁੰਦੀ ਵੀ ਇੱਕ ਜੁੜਿਆ ਹੋਇਆ ਆਇਆ ਏਡੀ ਦੂਰ ਇੱਕ ਤਕਨੀਕ ਹੈ ਇੱਕ ਢੰਗ ਹੈ ਇੱਕ ਮੈਥਡ ਹੈ ਕਿਤੇ ਭਰਿਆ ਜਾਵੇ ਉਹ ਚੀਜ਼ ਦੱਸੀ ਜਾਵੇ ਪਰ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਬੰਦਾ ਬਣ ਜਾ ਕਹਿੰਦੇ ਨਹੀਂ ਮੈਂ ਤੈਨੂੰ ਕੁਛ ਮਿਲੇ ਨਾ ਮਿਲੇ ਜੋ ਤੇਰੀ ਜੇਬ 'ਚ ਇੱਥੇ ਤਰ ਜਾ ਇਹ ਸਾਖੀਆਂ ਸੁਣਾਈਆਂ ਜਾਂਦੀਆਂ ਸਭ ਕੁਝ ਵਾਰ ਦੇਈਦਾ ਜੇਬ ਨਹੀਂ ਵੇਖੀ ਦੀ ਆਹ ਗੱਲਾਂ ਸੁਣਾ ਸੁਣੂ ਕੇ ਅਗਲਾ ਜੇਬ ਖਾਲੀ ਕਰਨ ਦੀ ਅਗਲਾ ਕਹਿੰਦਾ ਕਰ ਮੈਂ ਤੈਨੂੰ ਕੁਛ ਭਰਾਂ ਦਿਮਾਗ ਦਮੂਗ 'ਚ ਮੈਂ ਕਿੱਥੇ ਤੂੰ ਪ੍ਰਸ਼ਾਦ ਲੈ ਤੁਰਦਾ ਪਰ ਬਸ ਅਗਲਾ ਕਹਿੰਦਾ ਸਰੂਪੇ ਨਾਲ ਸਰ ਜਾਣਾ ਤੇ ਸਰੋਪੇ ਲਿਆਉਣ ਵਾਲੇ ਵੀ ਕਿਸੇ ਨੂੰ ਕਹਿ ਦੇਣਾ ਉਹ ਕਿਹੜਾ ਆਪ ਬੋਲ ਲਿਆਉਣੇ ਨੇ ਵੀ 50 ਰੁਪਈਆਂ ਦਾ ਇੱਕ ਪੈਂਦਾ ਉਹ ਕਿਸੇ ਨੂੰ ਕਹਿ ਦੇਣਾ ਵੀ ਐਂ ਕਰੀ ਅੱਜ ਦੇ ਕਿੰਨੇ ਸਰੋਪੇ ਇੱਕ ਦਿਨ ਚ ਗੱਲਾਂ ਕਹਿੰਦਾ ਜੀ 2000 ਸਰੋਪਾ ਲੱਗਣਾ ਕਹਿੰਦੇ ਲਿਆ ਜੀ ਉਹ ਵੀ ਕੋਈ ਲਿਆਉ ਕਿਹੜਾ ਬੁੱਲ ਲੱਗਣਾ ਮਤਲਬ ਧੰਦਾ ਨਹੀਂ ਸਿਸਟਮ ਪਰ ਧੰਦਾ ਕੀਤਾ ਜਾਂਦਾ ਸੱਚ ਦਾ ਸੌਦਾ ਮਿਲਦਾ ਸੱਚ ਦਾ ਸੱਚ ਦਾ ਵਪਾਰੀ ਬਣਦੇ ਸੱਚ ਦੇ ਗਾਹਕ ਬਣਦੇ ਹੈ ਕਿ ਨਹੀਂ ਤਾਜਬ ਅਭਿਮਾਨ ਲਿਹੋ ਮਨ ਮੋਲ ਮੁੱਲ ਮਿਲਦਾ ਆਪਣਾ ਹੰਕਾਰ ਛੱਡਦਾ ਬੰਦਾ ਉਹ ਸਮਝ ਆਉਂਦੀ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਉਹ ਸਤਸੰਗੀ ਚੰਗੇ ਲੋਕਾਂ ਦੇ ਅੰਦਰ ਹੁੰਦਾ ਉਹ ਚੀਜ਼ ਭਰੀ ਜਾਵੇ ਤੇ ਹੁਣ ਭਰੇ ਤਾਂ ਜੇ ਹੋਵੇ ਹੁਣ ਅਗਲਾ ਕਹਿੰਦਾ ਗੱਡੀ ਪੈਟਰੋਲ ਪੰਪ ਤੇ ਲਾ ਦਿਓ ਅਗਲਾ ਕਹਿੰਦਾ ਭਰਦੇ ਅਗਲਾ ਕਹਿੰਦਾ ਸਾਡੇ ਤਾਂ ਆਪ ਖਾਲੀ ਪਏ ਨੇ ਤੈਨੂੰ ਦੱਸ ਕਿਹੜੇ ਡਰੰਮ ਭਰ ਦਿੱਤੇ ਹੁਣ ਅਗਲਾ ਇਹਦੇ ਇਮਾਨਦਾਰੀ ਭਰ ਦਿਓ ਸੱਚਾਈ ਭਰ ਦਿਓ ਅਗਲੇ ਕਹਿੰਦੇ ਸਾਡੇ ਡਰੰਮ ਖਾਲੀ ਨਹੀਂ ਤੇ ਆਪ ਕਹਿੰਦੇ ਕੋਈ ਨੋਟ ਇੱਧਰ ਨੂੰ ਆ ਜੇ ਅਸੀਂ ਐ ਇੱਥੇ ਵੱਡਾ ਇਮਾਨਦਾਰੀ ਦਾ ਬਣਿਆ ਕੋਈ 1000 ਦਾ ਜੇ ਇੱਧਰ ਨੂੰ ਆ ਰਿਹਾ ਐਂ ਐਂ ਖਿੱਚ ਲਈਏ ਬਸ ਗੁੱਡੀਆਂ ਪਾਉਂਦੇ ਨੇ ਯਾਰ ਗੁਰੂਆਂ ਚੱਕਦੇ ਇਹ ਇਮਾਨਦਾਰੀ ਸੱਚਾਈ ਸਵਾਹ ਭਰਨੇ ਅਗਲੇ ਨੂੰ ਕੀ ਘਰ ਵਾਲੀ ਵੀ ਤੇਰੀ ਘਰ ਵਾਲੀ ਹੈ ਤੇਰੀ ਘਰ ਵਾਲੀ ਹੈ ਤਾਂ ਧਿਆਨ ਰੱਖੀਏ ਇਹਦੇ ਨਾਲ ਵਾਅਦਾ ਕੀਤਾ ਤੂੰ ਅਗਲੇ ਤੇ ਆਪ ਬਸ ਕਿੱਥੇ ਰਹਿ ਗਈ ਗੱਲ ਤਾਂ ਹੈ ਵੀ ਇਹ ਇਹ ਧੰਦਾ ਬਣ ਗਿਆ ਸਿਸਟਮ ਹੈ ਜੇ ਕਿਤੇ ਨਾ ਇਹ ਗੁਣ ਇਹ ਕੁਆਲਿਟੀ ਇਹ ਸੌਦਾ ਬੰਦਾ ਖਰੀਦ ਸਕੇ ਪਰ ਹੁਣ ਹੋਇਆ ਕਿ ਜਿਹੜੀ ਆਪਾਂ ਗੱਲ ਕੀਤੀ ਸੀ ਬਈ ਇਮਾਨਦਾਰੀ ਦਾ ਚੰਗਿਆਈ ਦਾ ਸੱਚਾਈ ਦਾ ਕੋਈ ਮੁੱਲ ਪਿਛਲੇ ਆਪਾਂ ਵੀਕਐਂਡ ਤੇ ਕੀਤੀ ਨਾ ਗੱਲ ਬਈ ਚਾਰ ਆਲੂ ਡਿੱਗੇ ਆ ਚੱਕ ਲੈ ਚੋਰੀ ਚਾਰ ਆਲੂ ਤੇ ਚੱਕ ਲੈ ਪਰ ਹੁਣ ਡਰ ਨਾਲ ਤੁਰਿਆ ਜਾਂਦਾ ਵੀ ਕਿਤੇ ਪਤਾ ਨਾ ਲੱਗੇ ਕੋਈ ਵੇਖ ਨਾ ਲਵੇ ਚਾਲ ਫਿਰ ਸਹਿਮੀ ਹੋਈ ਹੈ ਸਾਹ ਰੁਕੇ ਰੁਕੇ ਹੈ ਡਰਿਆ ਡਰਿਆ ਤੇ ਜੇ ਅਗਲੇ ਨੂੰ ਆ ਚੱਕ ਤੇਰੇ ਆਲੂ ਡਿੱਗੇ ਵੱਧ ਪੈਸੇ ਦੇ ਦੇ ਮੈਨੂੰ ਆ ਚੱਕ ਤੂੰ ਵੱਧ ਮੋੜ ਤੇ ਜੇ ਤੇ 500 ਦਾ ਨੋਟ ਦੇ ਕੇ ਲੈ ਗਿਆ 480 ਚੱਲ ਭੁਲੇਖੇ ਨਾਲ ਹੀ ਸਹੀ ਇਹ ਵੀ ਤੇ ਠੱਗੀ ਨੇ ਕਹਿੰਦਾ ਅਗਲਾ ਆਹ ਬੜਾ ਵਧੀਆ ਕੰਮ ਹੈ ਵੀ ਠੱਗਾਂ ਨੂੰ ਚੋਰਾਂ ਨੂੰ ਮੋਹਰ ਪੈ ਗਏ ਇਹ ਵੀ ਤੇ ਠੱਗੀਆਂ ਹੀ ਮਾਰਦੇ ਨੇ ਐ ਸੋਚਦੇ ਨੇ ਪਰ ਜੇ ਬੰਦਾ ਇਮਾਨਦਾਰੀ ਉੱਥੇ ਵਿਖਾ ਗਿਆ ਬਈ ਆਹ ਮੈਂ ਨਹੀਂ ਕੁਛ ਲੈ ਕੇ ਜਾਣਾ ਤੇ ਉਹ ਫਿਰ ਐ ਤੁਰਿਆ ਜਾਣਾ ਉਹਨੇ ਭੜਕ ਨਾਲ ਤੇ ਜੇ ਵੱਧ ਲੈ ਆਇਆ ਫਿਰ ਅਹੀਂ ਵੇਖੀ ਜਾਣਾ ਵੀ ਕਿਤੇ ਪਿੱਛੇ ਨਾ ਆਉਂਦਾ ਹੋਵੇ ਪਤਾ ਨਾ ਲੱਗ ਜੇ ਅਹੀਂ ਸੋਚੀ ਜਾਣਾ ਦਿਮਾਗ ਚ ਤਾਂ ਕਰਕੇ ਖਰੀਦਣੀ ਸੀ ਸੱਚਾਈ ਇਮਾਨਦਾਰੀ ਆਤਮ ਵਿਸ਼ਵਾਸ ਕੌਨਫੀਡੈਂਸ ਤੇ ਖਰੀਦ ਕੀ ਲਿਆਇਆ ਹੁਣ ਬੇਈਮਾਨੀ ਤਾਂ ਕਹਿੰਦੇ ਆ ਵੀ ਜਿਹੜੀ ਜਿਹੜੀ ਖੇਡ ਹੈ ਨਾ ਸਾਰੀ
ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ ਗੱਜ ਕੇ ਲਾਲਾ ਦੀਨਾ ਜਿਹੜੇ ਕੌਡੀਆਂ ਖਰੀਦਣ
ਲਾਲਾ ਦੀਨਾ ਸਾਰ ਜਾਣਦੇ
ਜਿਹੜੇ ਕੌਡੀਆਂ ਖਰੀਦਣ ਵਾਲੇ ਨੇ ਲਾਲਾ ਦੀਨਾ ਸਾਰ ਜਾਣਦੇ ਜਿਹੜੇ ਕੌਡੀ
ਲਾਲਾ ਦੀਨਾ ਸਾਰ ਜਾਣਦੇ
لالاں دے بدلے کوڈیاں خرید لیاں، ایمانداری دے بدلے سچائی دے بدلے بے وشواسی جھوٹ خرید لیا، اپنی پرسنالٹی گوا لی، اپنا رس گوا لیا، انہاں گناں دا گواچنا اپنے آپ دا گواچنا ہے۔ ایمانداری سچائی بندہ نا انہاں گناں نوں اپنی زندگی چ سانبھ کے رکھے، انہاں گناں دا لبھنا اپنے آپ نوں لبھنا ہے، ملنا گناں نوں ملنا اپنے آپ نوں ملنا ہے، رس ایہدے چ ہے۔ مزہ اگلا کہندا یار بڑا مزہ آیا، آپاں نا دھارنا پڑھدے ہیں ریجنا آپ میں ہوں آپ جب پہلا کیرتن کرتے رہے اج تو دس سال پہلا لا لو شروع تو ہی کہہ لو دھارنا پڑھتے ایک تو ایک مطلب کوئی کسی سٹائل چ کوئی بڑا سواد آتا بڑا مزہ آتا کنے چیر لے دو گھنٹے مڑ کے دو تین گھنٹے بعد چ گلا کری جاؤ گھر آ کے ایک دو واری سن لو بھی بڑا پلے بھی بلے دھارنا آپ ہوں بھی پڑھ لینا کوئی دھارنا وکری پڑھ دینا وہ دھارنا دے وچ بڑا مزہ آتا بڑا سواد آتا پر سکون آتا ہے جدو سچ دے راہ تے سکون اندروں شانتی اندر ٹکار ہوئے وہ ادو بندے نوں آتا وہ ٹائم وہ کوئی ٹائم لمٹ تھوڑا ہوندی ہے وہ گھنٹے لی جا دو گھنٹے لی تھوڑا ہوندا ہے تھوڑے چیر دا آ گیا پھر بے رسی ہو گئی رس جا بن گیا بے رسی ہو گئی ایک ہے نا جیڑا سکون ہے وہ ایک سکون جیڑا نا وہ دی کوئی قیمت نہیں ہے جیڑا ہن کلگی دھر جی دے من نو سکون ہے اوتھے بچے پروار سارے ایدے تو اگلا کہندا سب چلے جان پاوے میرے من دا سکون میرے کول رہنا چاہیے ہوندے ہے بندے ساری زندگی اگلا کہندا اس بندے نے کدے کسے تو پنجی نہیں لئی دو نمبر دا پیسہ انہیں نہیں کھاتا لکھا روپیہ آفر ہویا اے بندے نے ٹھکرا کے لت ماری کہندے ایدا ہوندے نے نا بندے پر او بندے کہندے جیڑا سکون ہے نا مینو او جیڑے بندے نے ارباں کٹھا کر کے ساسی جاننے آئے انہاں دے بندے نو اپاں ویکھے نے 50 کلے زمین بنا لی روڑے دی زمین سی انہیں وچ بڑ گیا 50 کلے زمین ہے دی ایڈی وڈی کوٹھی ہے اک پلاٹ ہے اوتھے پلاٹ ہے اوتھے فارم ہاؤس لیا ہویا ہے کم تو نوکری تو نکلیا تے بندہ ایڈا ارباں پتی اج بنیا پھردا ہے پر ایک وہ ہے جنوں 30 تنخواہ ملی 40 ملی 50 ہوئی 60 ہوئی ریٹائرمنٹ ہوئی گھر آ گیا وہ جڑے سکون وچ ہے نا اونوں اوناں سکون وہ سکون ہے ایک آنند ہے اپنے آپ وہ جڑا ہے نا وہ ادو ہی آتا ہے جدہ چر اسی صحیح چلتے ہیں ٹھیک چلتے ہیں تے جے بندہ من دا چین گوا لے مزہ لیا 5 منٹ 10 منٹ سواد لیا کی گل بنی سکون تے گیا نا رس تے گیا باہر منہ مارن والا بندہ کی کروں گا 10 منٹ 15 منٹ ادھا گھنٹہ گھنٹہ پر وہ چین تے سکون تے گیا لائف تے گئی بس تے جے سکون گیا تے زندگی کدی گئی کادیاں دستاراں بننیاں پھر کادیاں سی داڑیاں رکھنیاں کادے ساڈے بسترے تے کیڑے ساڈے اے سی سی سکون ہی چلے جاندا بندہ بے چین بڑے بڑے جو دیسن تن کو ویاپے چنتا رو چنتا ہوگی سٹریس پے گی ٹینشن پے گی دماغ گھومن لگ گیا تا کر کے وہ جڑا سکون ہے نا من دا وہ دی کوئی قیمت نہیں ہے وہ نہیں بیچنا چاہیے وہ نہیں دینا چاہیے وہ دا کوئی مول نہیں تا کر کے گیان دے راہ تے بندہ ترے تے صحیح کام اپنی زندگی چ کرتا رہے ایک سکون والی جڑی تھوڑے جے پیسیاں نال وی نا رس بنیا رہندا ویکھے آپاں تے آپاں میں تے آپاں تے چلو میں کہہ رہا آپاں ہی ہیں سارے ویکھے ہی ہیں آپاں اداں دے گھراں چ وی گئے ہاں جتھے ایک ویلے دی روٹی پکدی تے اداں دے گھراں چ وی میں گیا ਜਿਨ੍ਹਾਂ ਦੇ ਹੈਲੀਕਾਪਟਰ ਐ ਖੜੇ ਐ ਛੱਤ ਤੇ, ਤੇ ਉਹ ਗੱਡੀਆਂ ਜਿਹੜੀਆਂ ਐ ਪਤਾ ਹੀ ਨਹੀਂ ਕੋਈ, ਐਡੇ ਐਡੇ ਫੈਮਲੀ ਵੱਡੇ ਵੱਡੇ ਘਰ, ਮਤਲਬ ਇਹ ਨਹੀਂ ਉਹਨਾਂ ਨੂੰ ਪਤਾ ਵੀ ਸਾਡੀ ਪ੍ਰੋਪਰਟੀ ਕਿੰਨੀ। ਮਤਲਬ ਮੈਂ ਖੁਦ ਪੁੱਛ ਬੈਠਾ, ਮੈਂ ਕਿਹਾ ਕਿੰਨੇ ਕਿੱਲੇ ਜ਼ਮੀਨ ਹੈ ਤੁਹਾਡੀ, ਤੇ ਬੰਦੇ ਨੂੰ ਸੋਚਣ ਤੇ ਦੱਸਣ ਤੇ ਕਿੰਨਾ ਟਾਈਮ ਲੱਗ ਗਿਆ। ਉਧਰਲੇ ਵੀ ਹੈਗੇ 5,000 ਕਿੱਲਾ, 2 ਉੱਥੇ ਹੈ, ਏਦਾਂ ਗਿਣੀ ਗਿਆ, ਐ ਨਹੀਂ ਦੱਸ ਸਕਿਆ ਵੀ ਇੰਨੇ ਹਜ਼ਾਰ ਏਕੜ ਹੈ। ਹੈਲੀਕਾਪਟਰ ਛੱਤ ਤੇ ਖੜਾ, ਮੈਨੂੰ ਵਿੱਚ ਘੁਮਾਇਆ, ਇਹੋ ਜਿਹੇ ਬੰਦੇ ਵੀ ਵੇਖੇ, ਤੇ ਉਹਨਾਂ ਘਰਾਂ ਦੇ ਵਿੱਚ ਵੀ ਚਟਨੀ ਨਾਲ ਜਿੱਥੇ ਰੋਟੀ ਖਾਧੀ ਵੇਖੇ ਉਹਨਾਂ ਦੇ ਘਰਾਂ ਚ ਬਹਿ ਕੇ, ਅਗਲਾ ਲੈ ਗਿਆ ਵੀ ਚਲੋ ਜੀ ਪ੍ਰਸ਼ਾਦਾ ਛਕਣਾ ਹੀ ਛਕਣਾ। ਹੁਣ 15-20 ਬੰਦੇ ਸਬਜ਼ੀ ਜਿੰਨੀ ਕੁ ਬਣੀ, ਅਗਲਾ ਕਹਿੰਦਾ ਇੱਕ ਪੂਰਚੀ ਚੱਲ ਗਈ ਤੇ ਚਟਨੀ ਹੀ ਰਹਿ ਗਈ, ਤੇ ਉਹਦੇ ਨਾਲ ਵੀ ਖਾ ਕੇ, ਪਰ ਬੰਦਿਆਂ ਦੇ ਚਿਹਰਿਆਂ ਤੇ ਸਕੂਨ ਵੇਖਿਆ, ਬੜਾ ਸਕੂਨ ਵੇਖਿਆ, ਰੰਗ ਚ ਵੇਖਿਆ, ਏਦਾਂ ਦੇ ਲੋਕ ਵੀ ਵੇਖੇ। ਮਤਲਬ ਉਹਦੀ ਕੋਈ ਕੀਮਤ ਨਹੀਂ ਹੁੰਦੀ, ਉਹ ਜਿਹੜਾ ਇੱਕ ਬੰਦਾ ਰਾਹ ਚੁਣਦਾ ਹੈ, ਮਰਜ਼ੀ ਉਹਦੀ ਹੁੰਦੀ ਹੈ, ਦੋਨਾਂ ਚੋਂ ਜਿਹੜਾ ਮਰਜ਼ੀ ਚੁਣ ਲਵੇ, ਰਾਹ ਦੋਵੇਂ ਹੈ, ਭਾਵੇਂ ਉਹ ਸੱਚ ਦੇ ਰਾਹ ਤੇ ਤੁਰੇ ਤੇ ਭਾਵੇਂ ਉਹ ਪੁੱਠੇ ਪਾਸੇ ਤੁਰ ਪਵੇ, ਝੂਠ ਦੇ ਰਾਹ ਤੇ ਤੁਰ ਪਵੇ, ਮਰਜ਼ੀ ਆਪਣੀ ਹੈ, ਦੋਨਾਂ ਚੋਂ ਜਿਹੜਾ ਮਰਜ਼ੀ ਅਖਤਿਆਰ ਕਰ। ਪਰ ਇੱਕ ਸਕੂਨ ਦਾ ਰਾਹ, ਸਦਾ ਦੀ ਸ਼ਾਂਤੀ ਦਾ ਰਾਹ, ਇੱਕ ਟੰਪੜੇ ਥੋੜੇ ਟਾਈਮ ਲਈ, ਥੋੜਾ ਜਿਹਾ ਚਿਹਰਾ ਰਸ ਆਉਂਦਾ ਫਿਰ ਉੱਡ ਜਾਂਦੇ, ਪਰ ਸਦਾ ਦੀ ਸ਼ਾਂਤੀ ਵਾਸਤੇ, ਸਦਾ ਦੇ ਸੁੱਖ ਵਾਸਤੇ, ਮਨ ਦੇ ਚੈਨ ਵਾਸਤੇ ਬੰਦਾ ਕੋਸ਼ਿਸ਼ ਕਰੇ ਵੀ ਗਲਤ ਨਾ ਹੋਵੇ, ਮੈਂ ਸਹੀ ਜਾਂਦਾ, ਸੱਚ ਦੱਸੀਏ, ਸਹੀ ਗੱਲ ਕਰੀਏ, ਰਾਸੀ ਵੱਖਰਾ। ਮੈਂ ਕਹਿੰਦਾ ਆਪਾਂ ਆਪਣੀ ਗੱਲ ਕਰ ਲਓ, ਇੱਥੇ ਆਪਣੇ ਆਪਣੇ ਕੀ ਚਾਰ ਚਾਰ ਗੱਡੀਆਂ ਨਹੀਂ ਖੜੀਆਂ, ਕਰੋੜ ਕਰੋੜ ਦੀਆਂ ਹੁੰਦੀਆਂ ਨਹੀਂ ਸੀ ਤੇ ਹੁਣ, ਪਰ ਕੀ ਆ ਸਕੂਨ ਹੈਗਾ ਸੀ ਉਹਨਾਂ ਗੱਡੀਆਂ 'ਚ ਜਿਹੜਾ ਹੁਣ ਲੱਗਦਾ। ਚਲੋ ਲੋਕਡਾਊਨ ਹੋ ਗਿਆ, ਕੱਲ ਹੋਵੇ ਹੀ ਨਾ, ਕੋਈ ਵੀ ਨਾ ਹੋਵੇ, ਪਰ ਆਨੰਦ ਨਹੀਂ ਹੋਣਾ, ਮਨ ਆਪਣੇ ਆਪ ਨੂੰ ਇਹ ਲੱਗਦਾ ਵੀ 10 ਜਣੇ ਠੀਕ ਹੈ, ਕਿੱਥੇ ਯਾਰ ਲੱਖ ਲੱਖ ਦਾ ਕੱਟ, ਪਰ ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ। ਪਤਾ ਕਿਉਂ ਚੰਗਾ ਲੱਗਦਾ? ਜੋ ਰੀਅਲ ਹੈ ਉਹ ਦੱਸ ਰਿਹਾ, ਜੋ ਸੱਚ ਹੈ ਦੱਸ ਰਿਹਾ, ਜਿਹੜਾ ਧੰਦਾ ਹੈ ਉਹ ਦੱਸ ਰਿਹਾ। ਆਪਣੇ ਆਪ ਨੂੰ ਅਸੀਂ ਜ਼ੀਰੋ ਕਰਕੇ ਪੇਸ਼ ਕਰਦੇ ਹਾਂ ਵੀ ਅਸੀਂ ਕੁਛ ਨਹੀਂ, ਸੱਚ ਨਹੀਂ ਦੱਸਦਾ। ਅਗਲਾ ਪਖੰਡ ਕਰਦਾ ਤੇ ਹੈਗਾ, ਪਰ ਪਖੰਡ ਮੈਂਟੇਨੈਂਸ ਬਹੁਤ ਭਾਲਦਾ, ਮੈਂਟੇਨ ਰੱਖਣਾ ਪਖੰਡ ਕਿਤੇ ਸੌਖਾ ਪਿਆ? ਮੈਨੂੰ ਚੇਤਾ ਹੈ ਕਈ ਵਾਰੀ ਨਾ ਥੱਕੇ ਹੋਣਾ, ਨੀਂਦ ਇੰਨਾ ਬੁਰਾ ਸਫ਼ਰ, ਇੰਨੇ ਦੀਵਾਨ ਤਿੰਨ ਤਿੰਨ ਲਾਣੇ, ਬਾਹਰ ਵੀ ਜਾਣਾ ਤੇ 5-5 ਪ੍ਰੋਗਰਾਮ ਮੈਂ ਕਰਦਾ, ਤੇ ਕਈ ਵਾਰੀ ਇੰਨਾ ਥੱਕਿਆ ਹੋਣਾ ਨਾ ਵੀ ਮੰਨ ਲਓ ਪ੍ਰਸ਼ਾਦਾ ਕਈ ਵਾਰੀ ਜਾਣਾ ਤੇ ਅਗਲੇ ਨੂੰ ਕਹਿਣਾ ਬਈ 11-12 ਵੱਜ ਗਏ ਹੈ, ਕਈ ਵਾਰੀ 1:30 ਵੱਜ ਗਿਆ ਸੌਂਦੇ ਆ, ਹੁਣ 1:30-2 ਵਜੇ ਸੌਣ ਲੱਗੇ ਆ, ਹੁਣ ਇਹ ਪਤਾ ਹੈ ਵੀ 4 ਵਜੇ ਉੱਠਣਾ, ਹੁਣ ਹੁਣ ਇੰਨਾ ਬੁਰਾ ਹਾਲ ਹੋਣਾ, ਸਾਰਾ ਦਿਨ ਪ੍ਰੋਗਰਾਮ ਕੀਤਾ, ਫਿਰ ਸਵੇਰੇ ਫਿਰ ਦੀਵਾਨ, ਤੇ ਕਈ ਵਾਰੀ ਏਦਾਂ ਹੋਣਾ ਵੀ ਚਾਹ ਲੈ ਆਈ ਯਾਰ, ਉਹ ਲੈ ਆਇਆ ਚਾਹ ਤੇ ਏਦਾਂ ਰੱਖੀ ਪੀਤੀ ਨਹੀਂ ਗਈ, ਮਤਲਬ ਵੀ ਚੱਲ ਯਾਰ ਕਹਿ ਦੇ ਵੀ ਪੀ ਲਈ ਸੀ, ਮਤਲਬ ਮੈਂ ਉੱਠਿਆ 6 ਵਜੇ, ਪਰ ਹੁਣ ਪਤਾ ਕੀ ਹੁੰਦਾ, ਸਿੱਧਾ ਕਈ ਵਾਰੀ ਕਹਿ ਦੇ ਵੀ ਮੈਂ ਮਾਤਾ ਜੀ ਭੈਣ ਜੀ ਮੈਂ ਥੱਕਿਆ, ਮੈਨੂੰ ਵੱਜ ਗਏ 2, ਮੈਂ 8 ਵਜੇ ਉੱਠਾ, ਕਹਿ ਦੇ ਵੀ ਮੈਂ ਅੱਜ ਨਹੀਂ ਉੱਠ ਸਕਦਾ, ਮੈਂ ਲੇਟ ਹੋ ਜਾਣਾ, ਕੀ ਫਿਕਰ, ਪਤਾ ਠੀਕ ਹੈ ਵੀ ਆਏ ਤੇ 2 ਵਜੇ 3 ਵਜੇ ਤੇ ਆਏ ਹੈ, ਪਰ ਜਿਹੜੇ ਲੋਕ ਪਖੰਡ ਕਰਨ ਵਾਲੇ ਨੇ ਉਹ ਕਹਿੰਦੇ ਆ ਵੀ ਧਰਮ, ਪਰ ਦਿਖਾਵਾ ਹੈ ਨਾ ਜਿਹੜਾ ਉਹ ਬੰਦੇ ਦਾ ਕਰਦਾ ਸੱਤਿਆ ਨਾ ਸੀ, ਉਹ ਪਖੰਡ ਮੈਂਟੇਨ ਭਾਲਦਾ, ਮੈਂਟੇਨ ਰੱਖਣਾ ਪੈਣਾ ਤੁਹਾਨੂੰ ਉਹਨੂੰ, ਉਹਨੂੰ ਜੇ ਲਗਾਤਾਰਤਾ ਨਾ ਰੱਖੀ ਤੇ ਉਹਦੇ ਰਾਸੀ। ਅਗਲਾ ਕਹਿੰਦਾ ਫਿਰ ਇਹ ਤੇ ਏਦਾਂ ਜੀ ਨੇ ਆਹ ਨਹੀਂ ਕੀਤਾ, ਉਹਨਾਂ ਨੂੰ ਖੁਸ਼ ਕਰਨ ਦਾ ਮਾਰਾ ਆਪ ਭਾਵੇਂ ਮਨ ਮੰਨੇ ਨਾ ਮੰਨੇ। ਲਾਈਵ ਚੱਲਦੇ ਵਿੱਚ ਬਾਬਿਆਂ ਦਾ ਮੈਂ ਦੇਖਦਾ ਹੁੰਦਾ, ਲਾਈਵ ਚੱਲਦਾ ਹੁੰਦਾ ਕਈ ਵਾਰੀ, ਉਹ ਬਾਬੇ ਨੇ ਜਿਹੜੇ ਚਲੋ ਪਤਾ ਹੀ ਕਾਹਨੂੰ, ਅੱਗੇ ਬਾਰਡਰ ਬੜੇ ਖੁੱਲੇ ਨੇ, ਹੋਰ ਬਾਰਡਰ ਖੁੱਲ ਜਾਏਗਾ, ਏਦਾਂ ਨਾ ਇਹ ਐ ਵੱਜਦਾ ਮਾਈਕ ਸਿਰ, ਏਦਾਂ ਸੌ ਜਾਂਦਾ। ਵੇਖਿਆ ਵੀਡੀਓ ਹੈਗੀ, ਮਤਲਬ ਉਦੋਂ ਹੀ ਪਤਾ ਲੱਗਦਾ ਵੀ ਥੜੰਮ ਦੇਣੇ ਪੈਣੇ ਫਿਰ ਫਿਰ
ਸੁਖਣੇ ਸਿਮਰਨ
ਕਰ ਲਓ ਪਾਠ ਵੀ ਤੁਸੀਂ ਰਹਿ ਨਹੀਂ ਦਿਓ ਘੰਟਾ ਠਹਿਰ ਕੇ ਕਰ ਲਓ ਪਹਿਲਾਂ ਸੌਂ ਜਾਓ ਪਹਿਲਾਂ ਸੌ ਲਓ ਰਿਲੈਕਸ ਹੋ ਲਓ ਫਿਰ ਨਹਾਓ ਫਿਰ ਆਓ ਫਿਰ ਦੀਵਾਨ ਲਾਓ ਤੇ ਪਾਠ ਵੀ ਤੁਸੀਂ ਸੱਚੀ ਐਂ ਲੱਗਦਾ ਹੁੰਦਾ ਵੀ ਕਰ ਕੀ ਰਹੇ ਹਾਂ ਇੰਨੀ
ਰਹਿਮਾਨ ਵੀ ਦੱਸ ਵੀ ਆਈ
ਇੱਦਾਂ ਕੀ ਦੱਸੋ ਜਿਹੜਾ ਜਹਿਮਾਤ ਪਿਤਾ ਸੁੱਤ ਮੀਤ ਨਾ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਇ ਮੈਂ ਕਹਿੰਦਾ ਨਜ਼ਾਰਾ ਹੀ ਆਈ ਜਾਂਦਾ ਇੱਕ ਸ਼ਬਦ ਹੀ ਪੜਨ ਨੂੰ ਜੀ ਕਰੀ ਤੇ ਤੁਸੀਂ ਮੰਟੇਨ ਬਸ ਅਗਲਾ ਕਹਿ ਦੇ ਵੀ ਹਾਏ ਹੋਏ ਇਹ ਨੀ ਨਿਤਨੇਮ ਛੱਡਦਾ ਰਸ ਆਵੇ ਨਾ ਆਵੇ ਕੋਈ ਸਵਾਦ ਆਵੇ ਨਾ ਆਵੇ ਸੱਚੀ ਐ ਬਸ ਨਿਆਣੇ ਨੂੰ ਚੱਕੋ ਠੰਡੇ ਟੂਟੀ ਦੇ ਥੱਲੇ ਉਹ ਕਈ ਵਾਰੀ ਸਿਰ ਚ ਪਾਣੀ ਮਤਲਬ ਅਸੀਂ ਇਹ ਨੀ ਸੋਚ ਰਹੇ ਵੀ ਉਹ ਇੱਕ ਅਸੀਂ ਰਸ ਲਈ ਤੇ ਬਾਣੀ ਪੜ੍ਹਦੇ ਸੀ ਆਨੰਦ ਲਈ ਪੜ੍ਹਦੇ ਸੀ ਖੇੜੇ ਲਈ ਪੜ੍ਹਦੇ ਸੀ ਹਾਂ ਠੀਕ ਹੈ ਬਾਣੀ ਪੜ੍ਹੋ ਉੱਠੋ ਪਰ ਜੇ ਜੇ ਤੁਹਾਡੇ ਸਰੀਰ ਨੂੰ ਲੋੜ ਹੈ ਆਰਾਮ ਕਰ ਲਓ ਅਗਲੇ ਦਿਨ ਇੱਥੋਂ ਲੇਟ ਕਰ ਲਓ ਪਰ ਦਿਮਾਗ ਚ ਵਾੜਦੀ ਨਾ ਗੱਲ ਅੰਮ੍ਰਿਤ ਵੇਲਾ ਡੈਫੀਨੇਸ਼ਨ ਕੀ ਹੈ ਅੰਮ੍ਰਿਤ ਵੇਲਾ ਸੱਚ ਨਾਉ ਸੱਚਾ ਗਿਆਨ ਜਦੋਂ ਲੈਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਚਾਹ ਪੀਓ ਚਾਹ ਵੇਲਾ ਰੋਟੀ ਖਾਓ ਪੜ੍ਹਾਈ ਕਰੋ ਪੜ੍ਹਾਈ ਵੇਲਾ ਟਿਊਸ਼ਨ ਤੇ ਜਾਓ ਟਿਊਸ਼ਨ ਵੇਲਾ ਤੇ ਜਦੋਂ ਅੰਮ੍ਰਿਤ ਪੀਓ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਪੀਓ ਉਦੋਂ ਅੰਮ੍ਰਿਤ ਸਾਰੇ ਜਣੇ ਰਲ ਕੇ ਗੁਰਬਾਣੀ ਦੀ ਵਿਚਾਰ ਕਰੋ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਗਿਆਨ ਅੰਮ੍ਰਿਤ ਪੀ ਰਿਹਾ ਰਸ ਪੀ ਰਿਹਾ ਤੇ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲਾ ਤੇ ਦਿਨ ਚ ਸੌ ਵਾਰੀ ਬਣਾਓ ਸੌ ਵਾਰੀ ਵਿਚਾਰ ਤੁਰਦੇ ਤੁਰਦੇ ਵੀ ਅੰਮ੍ਰਿਤ ਵੇਲਾ ਹੀ ਹੋਵੇ ਗੱਲਬਾਤ ਹੀ ਉਹ ਕਰੋ ਅੰਮ੍ਰਿਤ ਪੀਓ ਰੋਟੀ ਖਾਂਦੇ ਵੀ ਗਿਆਨ ਦੀਆਂ ਗੱਲਾਂ ਕਰ ਲਓ ਮਤਲਬ ਤੁਸੀਂ ਹਰ ਵੇਲੇ ਵਿਚਾਰ ਕਰਦੇ ਰਹੋ ਹਰ ਵੇਲੇ ਵਿਚਾਰਾਂ ਦੇ ਵਿੱਚ ਹੀ ਜ਼ਿੰਦਗੀ ਨਿਕਲੇ ਤੇ ਅੰਮ੍ਰਿਤ ਪੀ ਵੀ ਚੱਲੋ ਪਰ ਅਗਲਾ ਕਹਿੰਦਾ ਉੱਠੇ ਔਖਾ ਹੋ ਸੌਖਾ ਹੋ ਮਨ ਕਰੇ ਨਾ ਕਰੇ ਬਸ ਦਿਖਾਵੇ ਅਸਲ ਚ ਬੰਦਾ ਦਿਖਾਵਿਆਂ ਨੇ ਪੱਟ ਲਿਆ ਲੋਕਾਂ ਨੂੰ ਦਿਖਾਉਣਾ ਦੁਨੀਆਂ ਨੂੰ ਖੁਸ਼ ਕਰਨਾ ਤੇ ਕਰੀਦਾ ਹੀ ਹੈ ਵੀ ਬਟ ਸਭ ਤੋਂ ਵੱਡਾ ਇਹ ਰੋਗ ਕਿਆ ਕਹੇਗੇ ਲੋਕ ਸਭ ਤੋਂ ਵੱਡਾ ਰੋਗ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਦੁਨੀਆਂ ਕੀ ਕਹੋ ਲੋਕ ਕੀ ਕਹਿੰਦੇ ਯਾਰ ਐ ਨਾ ਹੋਇਆ ਤੇ ਐ ਕੀ ਹੋ ਐ ਨਾ ਹੋਇਆ ਲੋਕ ਕੀ ਕਹਿਣਗੇ ਬਸ ਇਹ ਚੀਜ਼ ਨੇ ਪੱਟਿਆ ਬਾਕੀ ਪੌ ਫਟਾਲੇ ਬੰਦਾ ਉੱਠੇ ਸਵੇਰੇ ਤੜਕੇ ਚੰਗੀ ਗੱਲ ਹੁੰਦੀ ਹੈ ਉੱਠੋ ਜਿਹੜਾ ਉੱਠ ਸਕਦਾ ਵੇਲੇ ਨਾਲ ਸਮੋ ਵੇਲੇ ਨਾਲ ਉੱਠੋ ਪਰ ਅੰਮ੍ਰਿਤ ਵੇਲਾ ਤੇ ਸੌ ਵਾਰੀ ਬਣਾਓ ਦਸ ਦਸ ਵਾਰੀ ਅੰਮ੍ਰਿਤ ਪੀਓ ਗਿਆਨ ਅੰਮ੍ਰਿਤ ਛਕੋ ਮਨ ਪੀਵੈ ਸੁਣ ਸ਼ਬਦ ਵਿਚਾਰ ਰਸ ਲਓ ਡੋਲੇ ਨਾ ਮਨ ਭਟਕੇ ਨਾ ਐਸਾ ਗਿਆਨ ਦਾ ਰਸ ਲਈਏ
ਰਸ ਹਰੀ ਨਾਮ ਵਾਲਾ ਪੀ ਲੈ ਰਸ ਹਰੀ ਨਾਮ ਵਾਲਾ ਪੀ ਲੈ ਰਸ ਹਰੀ ਨਾਮ ਵਾਲਾ ਪੀ ਲੈ ਰਸ ਹਰੀ ਨਾਮ ਰਸ ਹਰੀਦ ਨਾਮ ਵਾਲਾ ਪੀ ਲੈ ਰਸ ਹਰੀਦ ਨਾਮ ਵਾਲਾ ਪੀ ਲੈ ਰਸ ਹਰੀਦ ਨਾਮ ਵਾਲਾ ਪੀ ਲੈ
ਹਰੀ ਦੇ ਨਾਮ
ਨਾਮ ਪੀ ਲੈ ਜੀ ਰਸ ਹਰੀ ਦੇ ਐਵੇਂ ਕਿਉਂ ਮਨ
ਤਿਆਗਰੀ ਸਖੀਏ ਨਾਮ ਮਹਾਰਸ ਪੀਓ ਆਪਣੇ ਉਹ ਰਸ ਪੀਏ ਰਸ ਤੇ ਹੋਵੇ ਜ਼ਿੰਦਗੀ ਦਾ ਗਿਆਨ ਦਾ ਵਿਚਾਰ ਦਾ ਸੱਚ ਦਾ ਗੁਰਬਾਣੀ ਦਾ ਟਾਈਮ ਪਾਸ ਨਾ ਕਰੀਏ ਨਬੇੜਾ ਨਾ ਕਰੀਏ ਤੇ ਅੱਜ ਤੇ ਨਾ ਬਹੁਤੇ ਨਬੇੜੇ ਹੁੰਦੇ ਆ ਰਸ ਸਵਾਹ ਆਉਣਾ ਟਕਾ ਕਾਹਦਾ ਆਉਣਾ ਤਾਂ ਕਰਕੇ ਆਪਣੀ ਨਾ ਵੇਖੋ ਬਰੀਕ ਛਾਨਣੀ ਲਾ ਕੇ ਰੱਖੀਏ ਬਰੀਕੀ ਨਾਲ ਵਿਖੀਏ ਕੁਛ ਗਲਤ ਨਾ ਕਰ ਬੈਠੀਏ ਸਿੱਧੀਆਂ ਘਟਨਾਵਾਂ ਦਾ ਨਹੀਂ ਨਿੱਕੀਆਂ ਛੋਟੀਆਂ ਘਟਨਾਵਾਂ ਦਾ ਸਾਡੀ ਜ਼ਿੰਦਗੀ ਤੇ ਸਿੱਧਾ ਅਸਰ ਹੁੰਦਾ ਵੱਡੀਆਂ ਘਟਨਾਵਾਂ ਦਾ ਅਸਰ ਨਹੀਂ ਹੁੰਦਾ ਛੋਟੀਆਂ ਦਾ ਹੁੰਦਾ ਜ਼ਿੰਦਗੀ ਛੋਟੀਆਂ ਘਟਨਾਵਾਂ ਨਾਲ ਹਿੱਲਦੀ ਹੈ ਵੱਡੀਆਂ ਨਾਲ ਨਹੀਂ ਮੰਨ ਲਓ ਪਟਿਆਲੇ ਇੰਟਰਨੈਸ਼ਨਲ ਏਅਰਪੋਰਟ ਬਣ ਜਾਵੇ ਵੀ ਕੈਨੇਡਾ ਅਮਰੀਕਾ ਇੱਥੋਂ ਫਲਾਈਟਾਂ ਉੱਡਣਗੀਆਂ ਸਾਡੀ ਜ਼ਿੰਦਗੀ ਤੇ ਸਿੱਧਾ ਅਸਰ ਕੀ ਹੋਣਾ ਕੀ ਦੱਸੋ ਕੀ ਅਸਰ ਹੋਣਾ ਸਿੱਧਾ ਇੱਥੋਂ ਟ੍ਰੇਨ ਨਿਕਲ ਜਾਏ ਪਟੜੀ ਨਵੀਂ ਰੇਲ ਪਟੜੀ ਪਾ ਦੇ ਤੇ ਸਾਡਾ ਸਿੱਧਾ ਅਸਰ ਕੀ ਹੋਣਾ ਕੀ ਮੰਨ ਲਓ ਮਹੀਨੇ ਚ ਇੱਕ ਵਾਰੀ ਬੰਦਾ ਜਾਏਗਾ ਵੀ ਜਹਾਜ਼ ਤੇ ਵੀ ਜਾਏਗਾ ਤੇ ਛੇ ਮਹੀਨੇ ਸਾਡੇ ਸਾਲ ਕਈ ਨਾ ਜਾਣਾ ਹੀ ਨਹੀਂ ਸਿੱਧਾ ਅਸਰ ਸਾਡੀ ਜ਼ਿੰਦਗੀ ਤੇ ਕਿਹੜੀਆਂ ਚੀਜ਼ਾਂ ਦਾ ਪੈਂਦਾ ਉਹ ਵੇਖੀਏ ਉਹ ਸਾਡੀ ਲਾਈਫ ਦੇ ਵਿੱਚ ਨਿੱਕੀਆਂ ਨਿੱਕੀਆਂ ਘਟਨਾਵਾਂ ਜਿਹੜੀਆਂ ਸਿੱਧਾ ਅਸਰ ਕਰਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਗਲਤੀ ਨਾ ਕੋਈ ਕਰ ਬੈਠੀਏ ਛੋਟੀ ਵੱਡੀ ਗਲਤੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡੇ ਹੁਣ ਪੰਗਾ ਇਹ ਹੈ ਉੱਤੇ ਜਹਾਜ਼ ਬਣਾਉਣਾ ਛੱਤ ਤੇ ਅੱਛਾ ਬਹਿਣ ਵਾਲਾ ਸੋਫਾ ਗੱਦੀ ਜਿਹੜੀ ਸਿੱਧੀ ਹੋਵੇ ਉਹਨੂੰ ਸਿੱਧੀ ਰੱਖਣਾ ਜਿਹਦੇ ਤੇ ਬਹਿਣਾ ਹੈ ਸਾਡੇ ਤੁਸੀਂ ਨੋਟ ਕਰਿਓ ਸਾਡੇ ਨਾ ਇੰਡੀਆ ਦੇ ਵਿੱਚ ਫਰਨੀਚਰ ਮੈਂ ਬਾਹਰ ਵੀ ਬੜਾ ਮੌਲ ਜਿੰਨੇ ਨੇ ਮੈਂ ਉੱਥੇ ਵੀ ਬੜੇ ਵੇਖੇ ਚਲੋ ਘੁੰਮਣ ਦੀ ਆਦਤ ਵੀ ਹੈ ਮੈਂ ਵੇਖਿਆ ਵੀ ਬੜਾ ਸਾਡੇ ਜਿਹੜੇ ਤੁਹਾਨੂੰ ਬੈੱਡ ਡੈਸ਼ੀ ਬੈੱਡ ਮਿਲਣਗੇ ਚਮਕ ਦਮਕ ਵਾਲੇ ਐਂ ਲੱਗੇਗਾ ਵੀ ਕਮਰਾ ਭਰਿਆ ਪਿਆ ਜਿਹੜੇ ਸੋਫੇ ਸੈੱਟ ਆ ਨਾਭੇ ਚਲੇ ਜਾਓ ਇੱਥੇ ਹੀ ਨਹੀਂ ਮਾਣ। ਫਿਰ ਤੁਸੀਂ ਆ ਕਰਤਾਰਪੁਰ ਵੇਖਿਓ, ਵੱਡੇ ਸ਼ੋਰੂਮ ਨੇ ਨਾ ਜਿਹੜੇ, ਜਿਹੜਾ ਫਰਨੀਚਰ ਇੰਡੀਆ ਚ ਪੰਜਾਬ ਚ ਮਿਲਦਾ, ਐਡੇ ਐਡੇ ਬੈੱਡ, ਐਡੀਆਂ ਐਡੀਆਂ ਕੁਰਸੀਆਂ, ਸੋਫੇ ਸੈੱਟ, ਹੈਰਾਨ ਹੋ ਜਾਓਗੇ ਤੁਸੀਂ। ਹੈ ਤੇ ਬਾਹਰਲੇ ਮੈਨੂੰ ਕਈ ਵਾਰੀ ਆਪਣੇ ਜਦੋਂ ਮਿਲਦੇ ਨੇ, ਕਈ ਵਾਰੀ ਪਿੱਛੇ ਜੇ ਆਏ ਟਵਾਲ ਹੋਣੀ ਆਏ ਜਦੋਂ, ਕਹਿੰਦੇ ਸਾਡੇ ਨੀ ਏਦਾਂ ਦੀ ਕੁਰਸੀ ਮਿਲਦੀ, ਸਾਡੇ ਏਦਾਂ ਦਾ ਬੈੱਡ ਨਹੀਂ ਮਿਲਦਾ। ਪਰ ਹੁਣ ਸਾਡੇ ਪੰਜਾਬੀਆਂ ਚ ਇਹ ਵੀ ਦਿੱਸੇ ਹੈ, ਹੋਵੇ ਵੀ ਅਗਲਾ ਕਵੇ ਵੀ ਕਿਆ ਬੈੱਡ ਹੈ, ਕਿਆ ਦਿੱਸੇ। ਪਰ ਗੋਰਿਆਂ ਦੇ ਜਿਹੜੇ ਮਾਲ ਨੇ, ਉੱਥੇ ਜਿਹੜੇ ਸ਼ੋਰੂਮ ਨੇ, ਇਹਨਾਂ ਚੀਜ਼ਾਂ ਦਾ ਸਮਾਨ ਜਿੱਥੋਂ ਮਿਲਦਾ, ਉੱਥੇ ਵੇਖਣ ਨੂੰ ਨਹੀਂ ਬੈਠਣ ਨੂੰ ਵਧੀਆ। ਉਹਦੇ ਤੋਂ ਤੁਸੀਂ ਬੈਠੋਗੇ ਤੇ ਬੰਦਾ ਐਦਾਂ ਬੈਠਦਾ ਤੇ ਇੰਨਾ ਆਰਾਮਦਾਇਕ, ਥੱਲੇ ਵੀ ਬਹਿਣ ਵਾਲਾ ਹੁੰਦਾ ਹੈ, ਬੈਕ ਵਾਲਾ ਵੀ ਸਰਾਣਾ ਐਡਾ ਹੁੰਦਾ, ਢੋਲ ਨਿੱਕੀ ਜੀ ਹੁੰਦੀ ਹੈ ਉਹ ਪਿੱਛੇ ਹੈ, ਸਰਾਣਾ ਐਡਾ, ਥੱਲੇ ਬੈੱਡ ਕੱਖ ਵੀ ਨਹੀਂ, ਉਹਦੇ ਪਿੱਛੇ ਕੋਈ ਢੋਲ ਨਹੀਂ, ਠੀਕ ਠੀਕ ਜੀ ਹੁੰਦੀ, ਸੋ ਸੋ, ਪਰ ਗੱਦਾ ਹੁੰਦਾ ਜਿਹਦੇ ਤੇ ਸੌਣਾ। ਸਾਡੇ ਅਗਲਾ ਕਹਿੰਦਾ ਗੱਦਾ ਭਾਵੇਂ ਕਰੜਾ ਹੀ ਹੋਵੇ, ਪੱਥਰ ਵਰਗਾ ਵਿਖਾਈਏ ਇਹ ਵਿਖਾਲਾ। ਸੋਫੇ ਇੰਨੇ, ਮੈਂ ਆਪਣੇ ਇੱਥੇ ਅਮੀਰਾਂ ਦੀਆਂ ਕੋਠੀਆਂ ਕਿਤੇ ਥੋੜੀਆਂ, ਤੇ ਸੋਫੇ ਤੇ ਜਦੋਂ ਤੁਸੀਂ ਬਹਿੰਦੇ ਹੋ ਸੋਫੇ ਤੇ, ਲੱਕ ਏਦਾਂ ਹੀ ਰਹਿੰਦਾ, ਐ ਬਹਿੰਦਾ, ਏਦਾਂ ਥੋੜਾ ਵੀ ਰਿਲੈਕਸ ਹੋ ਕੇ ਬਹਿ ਸਕੇ, ਬਹਿਗਾ ਏਦਾਂ ਹੀ, ਪਰ ਚਮਕ ਦਮਕ, ਸਾਡੇ ਕਹਿਣਗੇ ਚਮਕ ਜ਼ਿਆਦਾ ਦਿੱਸੇ। ਬੈੱਡ ਸੌਣ ਲਈ ਨਹੀਂ, ਵਿਖਾਉਣ ਲਈ ਲਿਆਇਆ ਜਾਂਦਾ ਸਾਡੇ ਘਰਾਂ ਚ, ਸੋਫਾ ਬਹਿਣ ਲਈ ਘੱਟ, ਵਿਖਾਉਣ ਲਈ ਲਿਆਂਦਾ ਜਾਂਦਾ ਹੈ ਹਰ ਚੀਜ਼। ਕੋਠੀ ਰਹਿਣ ਲਈ ਘੱਟ ਬਣਾਈ ਜਾਂਦੀ ਹੈ, ਵਿਖਾਉਣ ਲਈ ਜ਼ਿਆਦਾ ਬਣਾਈ ਜਾਂਦੀ ਹੈ। ਵੀ ਕੋਠੀ ਵਿਖਾਈਏ, ਅਗਲਾ ਆਪਣੀਆਂ ਲੋੜਾਂ ਨਹੀਂ ਵੇਖਦਾ, ਵੀ ਮੈਂ ਉੱਤੇ ਜਹਾਜ਼ ਬਣਾਉਣ ਨਾਲੋਂ ਟੈਂਕੀ ਰੱਖ ਲਾ ਲਿਆ ਕੇ ਪਲਾਸਟਿਕ ਦੀ, ਉੱਤੇ ਬਾਜ ਜ਼ਰੂਰੀ ਨਹੀਂ, ਜਹਾਜ਼ ਬਣਾ ਕੇ ਮੈਂ ਕੀ ਲੈਣਾ, ਮੈਂ ਪਲਾਸਟਿਕ ਦੀ ਟੈਂਕੀ ਰੱਖ ਲਾਂ ਪਰ ਅੰਦਰ ਬਾਥ ਟੱਬ ਚੰਗਾ ਲਾ ਲਾ, ਮਾੜਾ ਜਿਹਾ ਉਹਦੇ ਚ ਪੈ ਜਿਆ ਕਰਾਂਗੇ, ਉਹ ਮੈਨੂੰ ਸਿੱਧਾ ਅਸਰ ਹੈ ਮੇਰੀ ਕੋਠੀ, ਮਤਲਬ ਮੇਰੇ ਸਰੀਰ ਲਈ ਕੀ ਲੋੜ ਹੈ, ਮੇਰੀ ਕਿਚਨ ਚ ਕਿਹੜੀ ਚੀਜ਼ ਦੀ ਲੋੜ ਹੈ। ਨਿੱਕੀਆਂ ਨਿੱਕੀਆਂ ਚੀਜ਼ਾਂ, ਮਤਲਬ ਜਿਹੜਾ ਗਰੀਬ ਬੰਦਾ ਛੋਟਾ ਬਹੁਤ ਘੱਟ ਇਨਕਮ ਦਾ, ਉਹ ਵੀ ਆਪਣੀ ਉਹ ਚੀਜ਼ ਵੇਖੇ ਜਿਹਦੀ ਲੋੜ ਹੈ। ਤੇ ਸਾਡੇ ਤੇ ਸਤਾਰੇ ਵਾਲੇ ਇਹੋ ਜਿਹੇ ਹਿਸਾਬ ਨਾਲ ਅਗਲਾ ਕੱਪੜੇ ਪਾਉਂਦਾ, ਭਾਵੇਂ ਮਾਸ ਛਿੱਲਿਆ ਜਾਏ, ਵਿਖਾਉਣਾ ਜ਼ਰੂਰ ਹੈ। ਕੱਪੜਿਆਂ ਚ ਕੱਪੜੇ ਪਾਉਂਦੇ ਘੱਟ ਹੈ, ਫਸਦੇ ਹੈ ਕੱਪੜਿਆਂ ਚ, ਅਗਲਾ ਕਹਿੰਦਾ ਪਤਾ ਤੇ ਲੱਗੇ ਅਗਲੇ ਨੂੰ ਵੀ ਹੈਗਾ, ਮਤਲਬ ਆਹ ਪੰਗਾ ਆ। ਸਾਡੀ ਜਿਹੜੀ ਸੋਚ ਹੈ, ਇਸ ਸੋਚ ਦਾ ਤੇ ਉਸ ਸੋਚ ਦਾ ਬੜਾ ਫਰਕ ਹੈ। ਏਅਰਪੋਰਟਾਂ ਤੇ ਸਾਡੇ ਹੁਣ ਅਗਲਾ ਅਗਲਾ ਇੱਦਾਂ ਕਹਿੰਦਾ, ਅਗਲਾ ਕਹਿੰਦਾ ਵੀ ਲੱਗੇ ਤੇ ਸਹੀ ਮੈਂ ਚੱਲਿਆ, ਉਹਨਾਂ ਨੂੰ ਵੇਖੀਦਾ ਕਈ ਵਾਰੀ ਆਇਆ ਉਹ ਕੈਂਚੀ ਚੱਪਲ ਹੀ ਪਾ ਕੇ ਜਹਾਜ਼ ਚੜੇ ਹੁੰਦੇ, ਕੈਂਚੀ ਚੱਪਲ ਤੇ ਫਨੈਣ ਹੀ ਪਾਈ ਫਿਰਦੇ ਏਦਾਂ ਹੀ, ਉਹ ਉਹਨਾਂ ਦੇ ਦਿਮਾਗ ਚ ਵਿਖਾਉਣਾ ਘੱਟ ਤੇ ਵਰਤਣਾ ਕਿੱਦਾਂ ਉਹ ਵੇਖਿਆ ਜਾਂਦਾ। ਤੇ ਸਾਡੇ ਦਿਖਾਵਾ 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 ਹਰ ਚੀਜ਼ ਚ ਇਹੀ ਹੈ। ਸਾਡੇ ਸਿੱਧਾ ਜਿਹੜਾ ਅਸਰ ਲਾਈਫ ਤੇ ਹੋਣਾ ਹੈ ਉਹ ਸਾਡੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਚ ਹੋਣਾ। ਅਸੀਂ ਬਾਹਰ ਇੰਨਾ ਖਲਾਰਾ ਪਾਉਣ ਲਈ ਚਲੇ ਗਏ, ਫੁਕਰੀਆਂ ਮਾਰਨ ਚਲੇ ਗਏ, ਗਾ ਜਾ ਕੇ ਬਹਿ ਕੇ ਗੱਲਾਂ ਕਰੀਏ ਵੀ ਅਸੀਂ ਐ ਅਸੀਂ ਐ, ਉਹਨਾਂ ਚ ਜਾ ਕੇ ਗੱਲਾਂ ਕਰਦਾ ਰਿਹਾ, ਘਰ ਵਾਲੀ ਨੂੰ ਟਾਈਮ ਹੀ ਨਾ ਦੇ ਸਕਿਆ, ਉਹ ਤਾਂ ਸੱਤਿਆਨਾਸ਼ ਹੋ ਗਿਆ। ਮਤਲਬ ਫੋਨ ਤੇ ਕਿਸੇ ਨਾਲ ਲੱਗਾ ਰਿਹਾ, ਭਾਵੇਂ ਤੂੰ 3 ਘੰਟੇ ਲੱਗਾ ਰਿਹਾ, ਉਹਨੂੰ ਟਾਈਮ ਹੀ ਨਹੀਂ ਮਿਲਿਆ। ਸਿੱਧਾ ਜਿਹੜਾ ਅਸਰ ਹੋਣਾ ਹੈ ਉਹ ਵੇਖੀਏ ਵੀ ਮੇਰੀ ਲਾਈਫ ਜਿਹੜੀ ਹੈ ਉਹ ਕਿੱਦਾਂ ਕਿਵੇਂ ਹੈ, ਉਹਦੇ ਨਾਲ ਫਰਕ ਪੈਣਾ। ਤਾਂ ਕਰਕੇ ਅੱਖਾਂ ਖੋਲ ਕੇ ਜਿਉਣਾ, ਇਹਨੂੰ ਵਰਤਣਾ, ਦਿਮਾਗ ਚਲਾਉਣਾ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹੋ ਸਿਖਾਇਆ। ਕਿਤੇ ਨਹੀਂ ਤੇ ਹਨੇਰਾ, ਹੁਣ ਮੰਨ ਲਓ ਇੱਥੇ ਆਪਾਂ ਬੈਠੇ ਹਾਂ, ਆ ਸੋਹਣਾ ਲੱਗਦਾ ਜੇ ਲਾਈਟਾਂ ਬੰਦ ਹੋ ਜਾਣ, ਇੱਕ ਦੂਜੇ ਚ ਹੀ ਵੱਜ ਵੱਜ ਕੇ ਸਿਰ ਪੜਵਾ ਲਾਂਗੇ। ਇਹ ਨਹੀਂ ਪਤਾ ਕਿਸੇ ਦਾ ਚਿਮਟੇ ਚ ਪੈਰ ਵੱਜਣਾ, ਕੋਈ ਢੋਲਕੀ ਚ ਵੱਜਣਾ, ਜਿਹੜੀਆਂ ਚੀਜ਼ਾਂ ਸੁੱਖ ਦਿੰਦੀਆਂ ਨੇ ਦੁੱਖ ਦੇਣਗੀਆਂ। ਆਹ ਚੀਜ਼ਾਂ ਸੁੱਖ ਦੇਣ ਵਾਲੀਆਂ, ਆ ਗੋਡਾ ਕਈ ਵਾਰੀ ਬੈੱਡ ਦੇ ਉੱਤੇ ਐਂ ਵੱਜਦਾ ਨਾ ਵੀ ਰੜਕ ਪੈ ਜਾਂਦੀ ਹੈ, ਟੇਬਲ ਤੇ ਬੈੱਡ ਵੱਜਦਾ ਗੋਡਾ, ਬੈੱਡ ਦੇ ਉੱਤੇ ਗੋਡਾ ਵੱਜਦਾ, ਪਰ ਹੈਗਾ ਸੁੱਖ ਦੇਣ ਲਈ ਹੈ, ਪਰ ਹਨੇਰੇ ਵਿੱਚ ਉਹੀ ਚੀਜ਼ਾਂ ਦੁੱਖ ਦੇਣ ਲੱਗ ਪੈਂਦੀਆਂ। ਗਿਆਨ ਦਾ ਚਾਨਣ ਹੋਵੇ ਤੇ ਹਰ ਚੀਜ਼ ਹੀ ਸੁੱਖ ਦਿੰਦੀ ਹੈ, ਅਕਲ ਨਾ ਹੋਵੇ ਤਾਂ ਕਰਕੇ ਮਹਾਰਾਜ ਕਹਿੰਦੇ ਹਨੇਰਾ ਉਹ ਕੱਖ ਨਹੀਂ। ¶¶ ਆ ਠੀਕ
ਹਾਂਜੀ ਗੁਰਬਿਨ ਖੋਜ ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਏ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਏ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਏ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਸੁਰਤ ਨਾ ਸਿੱਧ
ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਸੁਰਤ ਨਾ ਸਿੱਧ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਖੋਜ ਸਮਝ ਨਾ
ਸਮਝ ਨਾ ਆਵੇ ਸਮਝ ਨਾ ਆਵੇ
ਸਮਝ ਨਾ ਆਵੇ ਸਮਝ ਨਾ ਆਵੇ
ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਮੁਕਤ ਨਾ ਪਾਵੇ
ਨਾ ਸਿਰ ਗੁਰੂ ਬਿਨ ਮੁਕਤ ਨਾ ਪਾਵੇ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਖੋਜ ਅੰਧਾ ਗੁਰੂ ਬਿਨ ਸਮਝ ਨਾ ਆਵੇ
ਗੁਰਬਿਨ ਖੋਜ ਅੰਧਾ
सुरत न सिद गुरु बिन मुक्त न पावे
गुरु बिन सुरत न गुरु बिन मुक्त न पावे
गुरु बिन सुरत न सिद गुरु बिन मुक्त न पावे
लाख चढ़न चंद्र में जी सावे सूरज चढ़न हजारा
चंदन मेरी पावे सूरज चढ़न हजारा
लख चढ़न चंदन मेरी पावे सूरज चढ़न हजारा
लख चढ़न चंदन मेरी पावे सूरज चढ़न हजारा
ओ गुरबिन भोर तेरा गुरबिन चंदर मेरी पावे सूरज चढ़न हजारा
लख चंदर मेरी पावे सूरज चढ़न हजारा
लख चढ़न चंदर मेरी पावे सूरज चढ़न
लख चढ़न चंदर मेरी पावे सूरज चढ़न हजारा
लोड़ है अकल लैण दी समझ लैण दी दिमाग खोल के अखां खोल के सुरत खोल के नानक से अखड़ियां व्यन जिनी दसंदो ओ अखां केड़ियां ने भै के चरण कर भाव के लोयण सुरत करे दिमाग नू खोलना सुरत नू खोलना बस इहदी लोड़ है जिंदगी वेल जिहड़ी है ना सोहनी बीत बतीत हुंदी है अखां खोल के जिंदगी ज्योई है मैं अज विचार ते भावे कुछ होर करन बारे सोचदा सी पर आपां आउण वाले दवाना दे विच फिर चलो गल करांगे शुक्रवार शनिवार एतवार अगला जिहड़ा आउणा ਉਹਦਾ ਪ੍ਰੋਗਰਾਮ ਤਿੰਨੇ ਦਿਨ ਕਰਾਂਗੇ। ਤਾਰੀਖ ਮੇਰੇ ਖਿਆਲ ਅੱਜ ਹੋ ਗਈ 7, ਚਾਰ ਦਿਨ ਪੈਣੇ ਨੇ ਵਿੱਚ 8, 9, 10 ਤੇ 11, 12, 13, 14 ਤਿੰਨ ਦਿਨ ਦਾ ਪ੍ਰੋਗਰਾਮ, 12, 13 ਤੇ 14 ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ। ਅਗਲੇ ਤਿੰਨ ਦਿਨ ਆਪਾਂ ਫਿਰ ਇਸੇ ਤਰ੍ਹਾਂ ਨਾਲ ਮਿਲ ਕੇ ਹਾਜ਼ਰੀ ਭਰਾਂਗੇ। ਸੋ ਹੌਲੀ ਹੌਲੀ ਲਾਕਡਾਊਨ ਵੀ ਖੁੱਲ ਰਿਹਾ, ਜਿਵੇਂ ਜਿਵੇਂ ਅੱਗੇ ਸਮਾਂ ਬਣੇਗਾ, ਤੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਵਾਸਤੇ ਵੀ ਕਿਹਾ, ਕਹਿੰਦੇ ਵੀ ਤੁਸੀਂ ਮੱਥਾ ਟੇਕ ਲਓ, ਤੇ ਲੰਗਰ ਵੀ ਨਹੀਂ, ਕਹਿੰਦੇ ਦੇਗ ਵੀ ਨਹੀਂ। ਅਜੇ ਮੇਰੇ ਖਿਆਲ ਏਦਾਂ ਹੀ ਆ ਵੀ ਦੇਗ ਨੀ ਅਜੇ ਵਰਤੂਗੀ, ਤੇ ਲੰਗਰ ਵੀ ਸ਼ਾਇਦ ਏਦਾਂ ਅਜੇ ਵੀ ਚਲੋ ਚੱਲ ਰਿਹਾ। ਤੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਠੀਕ ਹੁੰਦਾ ਜਾਏਗਾ ਮਾਹੌਲ, ਉਦਾਂ ਦਾ ਫਿਰ ਅੱਗੇ ਸਿਸਟਮ ਜਿਹੜਾ ਬਣਦਾ ਜਾਏਗਾ। ਰਲ ਮਿਲ ਕੇ ਲਾਹੇ ਲੈਂਦੇ ਰਿਹਾ ਕਰੀਏ, ਤੇ ਹੁਣ ਆਪਾਂ ਪੜ੍ਹੀਏ ਗੱਜ ਕੇ ਗੁਰਸਤੋਤਰ, ਫਿਰ ਅਰਦਾਸ।
ਬਾਲਾ ਪ੍ਰੀਤਮ ਸਾਹਿਬ ਧੰਨ ਹੈ, ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ
ਬਹਾਦਰ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ
ਤੇਗ ਬਹਾਦਰ ਸਾਹਿਬ ਧੰਨ ਹੈ ਸਤ ਸਿਪਾਹੀ ਕਲਗੀਆਂ ਵਾਲੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਗਿਆਨ ਦਾ ਸਾਗਰ ਤੰਤ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਪੰਥ ਖਾਲਸਾ ਧੰਨ ਹੈ ਧੰਨ ਹੈ ਬਾਬਾ ਸੰਤ ਹੈ ਸਾਤ ਸੰਗਤ ਜੀ ਵਾਹਿਗੁਰੂ ਬੋਲ
ਸ਼੍ਰੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਬੋਲ
ਤੁਧਿਆ ਗਏ ਅਰਦਾਸ ਮਾਰੀ
ਜੀਉ ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੌ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਧ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਵਿੱਚ ਚੇਤਿਆ ਬਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮੇ ਰਾਮ ਦਾ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਅੱਜ ਹਫ਼ਤਾਵਾਰੀ ਦੂਸਰੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਹੁਣ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਸਰ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਸਦੀ ਮਹਲਾ ਪੰਜਵਾਂ ਜਹਿ ਜਹਿ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬਤਰ ਮੈਂ ਮਨ ਸਦਾ ਤਿਹਾਈ ਜਹਿ ਜਹਿ ਪੇਖੋ ਹਜ਼ੂਰ ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾ ਪ੍ਰਤ ਪਾਲੈ ਅਪਿਆਉ ਦੇ ਕਛ ਊਣ ਨਾ ਹੋਈ ਸਾਸ ਸਾਸ ਸਮਾਨਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾ ਕਰੂ ਜਪ ਜਪ ਕਰੇ ਆਨੰਦ ਜਾਨੂ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ